ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਕਿਵੇਂ ਰਿਹਾ ਵੀਕਐਂਡ?
ਵੀਕਐਂਡ ਬਹੁਤ ਵਧੀਆ ਰਿਹਾ ਜੀ, ਤੁਹਾਡਾ ਕਿਵੇਂ ਰਿਹਾ?
ਵਧੀਆ ਜੀ ਵਾਸੂ ਜੀ, ਵੀਕਐਂਡ ਵਾਸ ਵੈਰੀ ਨਾਈਸ, ਮੌਸਮ ਵੀ ਵਧੀਆ ਕੋਆਪਰੇਟ ਕੀਤਾ ਤੇ ਅੱਜ ਵੀ ਇਸ ਵੇਲੇ ਮੌਸਮ ਵਧੀਆ। ਠੰਡ ਹੈਗੀ ਹੈ ਇਸ ਵੇਲੇ?
ਠੰਡ ਹੈਗੀ ਹੈ
ਹਾਂ, ਪਰ ਜਿਉਂ ਜਿਉਂ ਦਿਨ ਅੱਗੇ ਵਧਣਾ ਇਟ ਵਿਲ ਬੀ ਅਰਾਊਂਡ 9 ਡਿਗਰੀਜ਼। ਸਵੇਰੇ ਨੈਗੇਟਿਵ ਸੀ ਟੈਂਪਰੇਚਰ ਯਾਰ, ਸਵੇਰੇ ਗੱਡੀ ਬਾਹਰ ਖੜੀ ਸੀ ਉੱਥੇ ਕੋਹਰਾ ਜੰਮਿਆ ਸੀ ਥੋੜਾ ਜਿਹਾ।
ਕਈ ਬੰਦੇ ਸਵੇਰੇ ਸਵੇਰੇ ਨੈਗੇਟਿਵ ਹੁੰਦੇ ਥੋੜੇ ਜਿਹੇ,
ਅੱਜ ਟੈਂਪਰੇਚਰ ਵੀ ਨੈਗੇਟਿਵ ਸੀ, ਟੈਂਪਰੇਚਰ ਨੇ ਤਾਂ ਫਿਰ ਪੋਜ਼ਿਟਿਵ ਹੋ ਜਾਣਾ, ਹੋਈ ਚੱਲਿਆ। ਕਈ ਜਿਹੜੇ ਨੈਗੇਟਿਵ ਬੰਦੇ ਉਹ ਪੋਜ਼ਿਟਿਵ ਹੁੰਦੇ ਹੀ ਨਹੀਂ ਬਸ।
ਹਾਂਜੀ ਹਾਂਜੀ।
ਅੱਛਾ ਵਾਸੂ ਜੀ, ਅੱਜ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਓਵਰ ਦ ਵੀਕਐਂਡ ਜਿਹੜੀਆਂ ਕੋਈ ਡਿਵੈਲਪਮੈਂਟਸ ਹੋਈਆਂ ਨੇ ਸਾਡੀ ਜਿਹੜੀ ਸੂਬਾਈ ਪੋਲੀਟਿਕਸ ਦੇ ਵਿੱਚ ਵੀ, ਇੱਕ ਡਿਵੈਲਪਮੈਂਟ ਇਹ ਆ ਕਿ ਸਾਨੂੰ ਪਤਾ ਹੀ ਹੈ ਸਭ ਨੂੰ ਕਿ ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਚੱਲ ਰਹੀ ਆ, ਉਹਦੇ ਵਿੱਚੋਂ ਇੱਕ ਕੈਂਡੀਡੇਟ ਹੋਰ ਮਨਫੀ ਹੋ ਗਏ ਨੇ। ਸੋ ਐਜ਼ ਆਫ ਨਾਓ ਹੁਣ ਬੀ ਸੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ 'ਚ ਗਿਣਤੀ ਰਹਿ ਗਈ ਹੈ 6 ਜਣਿਆਂ ਦੀ। ਡੈਰਲ ਜੋਨਸ ਜਿਹੜੇ ਕਿ ਸੇਵ ਔਨ ਫੂਡਸ ਦੇ ਸੀਨੀਅਰ ਐਗਜ਼ੈਕਟਿਵ ਵਜੋਂ ਰਿਟਾਇਰ ਹੋਏ ਸੀ ਅਤੇ ਉਹਨਾਂ ਨੇ ਦਿਲਚਸਪੀ ਜਤਾਈ ਸੀ ਕਿ ਬੀ ਸੀ ਕੰਜ਼ਰਵੇਟਿਵ ਦੇ ਲੀਡਰ ਬਣਨਾ ਚਾਹੁੰਦੇ ਨੇ, ਉਹਨਾਂ ਨੇ ਆਪਣੀ ਕੈਂਪੇਨ ਕਰ ਦਿੱਤੀ ਆ ਪਾਰਕ ਅਤੇ ਨਾਲ ਉਹਨਾਂ ਨੇ ਐਂਡੋਰਸ ਕਰ ਦਿੱਤਾ ਹੈ ਕੈਰੋਲਾਈਨ ਐਲੀਅਟ ਨੂੰ
ਜੀ। ਸੋ ਜਿਵੇਂ ਪਹਿਲਾਂ ਹਰਮਨ ਪੰਗੂ ਨੇ ਵੀ ਆਪਣੀ ਕੈਂਪੇਨ ਫੋਲਡ ਕਰਕੇ ਕੈਰੋਲਾਈਨ ਐਲੀਅਟ ਨੂੰ ਐਂਡੋਰਸ ਕੀਤਾ ਸੀ, ਫਿਰ ਬਰੂਸ ਬੈਨਮੈਨ ਨੇ ਯੂਰੀ ਫਲਮਰ ਨੂੰ ਐਂਡੋਰਸ ਕੀਤਾ ਸੀ।
ਹਾਂਜੀ।
ਸੋ 9 ਜਣੇ ਸੀਗੇ ਟੋਟਲ ਕੈਂਪੇਨ ਦੇ ਵਿੱਚ। ਸੋ ਬਰੂਸ ਬੈਨਮੈਨ, ਹਰਮਨ ਪੰਗੂ ਤੇ ਹੁਣ ਡੈਰਲ ਜੋਨਸ, ਇਹ ਤਿੰਨ ਆਪਣੀ ਕੈਂਪੇਨ ਫੋਲਡ ਕਰ ਗਏ ਨੇ ਤੇ ਜਣੇ ਰਹਿ ਗਏ ਨੇ ਟੋਟਲ 6। ਸੋ ਇਹਨਾਂ ਦੇ ਵਿੱਚ ਇੱਕ ਤਾਂ ਕੈਰੋਲਾਈਨ ਐਲੀਅਟ ਹੀ ਨੇ ਤੇ ਪੀਟਰ ਮਿਲੋਬਾਰ, ਯੂਰੀ ਫਲਮਰ, ਈਐਨ ਬਲੈਕ, ਕੈਰੋਲਿਨ ਫਿਨਲੇ ਤੇ ਵਾਰਨ ਹੈਮ
ਜੀ।
ਸੋ ਇਹ 6 ਜਣੇ ਅਜੇ ਵੀ ਕੈਂਪੇਨ ਦੇ ਵਿੱਚ ਹੈਗੇ ਨੇ, ਪਰ ਚੱਕਰ ਉਹੀ ਹੈ ਜਿਹੜੀ 1 ਅਪ੍ਰੈਲ ਵਾਲੀ ਡੈਡਲਾਈਨ ਆ, ਪਹਿਲਾਂ $40,000 ਜਮ੍ਹਾਂ ਕਰਾਉਣਾ ਪੈਣਾ, ਉਸ ਤੋਂ ਬਾਅਦ 18 ਤਰੀਕ ਨੂੰ ਫਿਰ $60,000 ਹੋਰ ਆ। ਸੋ ਇਹ ਜਿਹੜੀਆਂ ਪੈਸੇ ਕੌਣ ਕੌਣ ਜਮ੍ਹਾਂ ਕਰਾਉਂਦਾ? ਸੋ ਅੱਜ ਅਜੇ 30 ਤਰੀਕ ਆ ਤੇ ਪਰਸੋਂ ਆ ਡੈਡਲਾਈਨ ਜਿਹੜੀ,
ਹੋ ਸਕਦਾ ਅੱਜ ਕੱਲ੍ਹ
ਦੇ ਵਿੱਚ ਇੱਕ ਅੱਧੀ ਕੈਂਪੇਨ ਹੋਰ ਫੋਲਡ ਹੋ ਸਕਦੀ ਆ।
ਅਸੀਂ ਲਾਸਟ ਵੀਕ ਹੀ ਗੱਲ ਕਰ ਰਹੇ ਸੀ ਕਿ ਜਿਉਂ ਜਿਉਂ 1 ਤਰੀਕ ਨੇੜੇ ਆਏਗੀ ਇਸ ਰੇਸ ਦੇ ਵਿੱਚ, ਜਿੰਨੇ ਵੀ ਇਸ ਵੇਲੇ ਕੈਂਡੀਡੇਟਸ ਨੇ ਇਹਦੇ ਵਿੱਚੋਂ ਇੱਕ ਜਾਂ ਦੋ ਜਣੇ ਹੋਰ ਚੜਨਗੇ। ਸੋ ਡੈਰਲ ਜੋਨਸ ਨੇ ਆਪਣੀ ਕੈਂਪੇਨ ਹੁਣ ਐਂਡ ਕਰ ਦਿੱਤੀ ਆ, ਅੱਜ ਕੱਲ੍ਹ 'ਚ ਵੇਖਦੇ ਹਾਂ ਕੌਣ ਕੋਈ ਹੋਰ ਵੀ ਅਜਿਹਾ ਕਰਦਾ। ਜਿਹੜੇ ਤੁਸੀਂ 6 ਜਣਿਆਂ ਦੇ ਨਾਮ ਗਿਣਾਏ ਨੇ ਜਿਹੜੇ ਇਸ ਵੇਲੇ ਰੇਸ 'ਚ ਰਹਿ ਗਏ ਨੇ, ਉਹਨਾਂ ਦੇ ਵਿੱਚੋਂ ਦੇਖੋ ਇਕਲੌਤੇ ਪੀਟਰ ਮਿਲੋਬਾਰ ਹੀ ਅਜਿਹੇ ਨੇ ਜਿਹੜੇ ਕਿ ਇਸ ਵੇਲੇ ਸਿਟਿੰਗ ਐਮ ਐਲ ਏ ਨੇ, ਜਿਹੜੇ ਬਾਕੀ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਕਿਸੇ ਕੋਲ ਵੀ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਸੀਟ ਨਹੀਂ ਆ। ਈਐਨ ਬਲੈਕ ਪਹਿਲਾਂ ਬੀ ਸੀ ਲਿਬਰਲ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਨੇ ਸੂਬਾਈ ਪੱਧਰ 'ਤੇ, ਪਰ ਹਾਲ ਦੀ ਘੜੀ ਐਟ ਦਿਸ ਪੁਆਇੰਟ ਉਹ ਵੀ ਐਮ ਐਲ ਏ ਨਹੀਂ ਹਨ। ਸੋ ਇਹ ਦੇਖਣਾ ਹੋਏਗਾ, ਪਰ ਜਿਉਂ ਜਿਉਂ ਹੁਣ ਸਮਾਂ ਨੇੜੇ ਆਉਂਦਾ ਜਾ ਰਿਹਾ ਇਟਸ ਗੋਇੰਗ ਟੂ ਬੀ ਇੰਟਰਸਟਿੰਗ। ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਬਣਨ ਵਾਸਤੇ ਜਿਹੜੀ ਡੈਡਲਾਈਨ ਹੈ, ਜਿਨ੍ਹਾਂ ਨੇ ਵੋਟ ਪਾਉਣੀ ਆ ਇਸ ਲੀਡਰਸ਼ਿਪ ਚੋਣ 'ਚ, ਉਹ 18 ਅਪ੍ਰੈਲ ਸ਼ਾਮ 5 ਵਜੇ ਦੀ ਡੈਡਲਾਈਨ ਆ। ਸੋ 18 ਅਪ੍ਰੈਲ ਹੀ ਡੈਡਲਾਈਨ ਹੈਗੀ ਹੈ ਕੈਂਡੀਡੇਟਸ ਵਾਸਤੇ $60,000 ਦਾ ਦੂਜਾ ਡਿਪੋਜ਼ਿਟ ਪੇ ਕਰਨ ਦੀ, ਅਤੇ 18 ਅਪ੍ਰੈਲ ਦਾ ਸ਼ਾਮ ਦਾ 5 ਵਜੇ ਦਾ ਹੀ ਸਮਾਂ ਹੈ ਜਦੋਂ ਤੱਕ ਮੈਂਬਰ ਵੀ ਨਵੇਂ ਸਾਈਨ ਅਪ ਕੀਤੇ ਜਾ ਸਕਦੇ ਨੇ ਜਿਹੜੇ ਕਿ ਇਸ ਲੀਡਰਸ਼ਿਪ ਚੋਣ ਦੇ ਵਿੱਚ ਵੋਟ ਪਾਉਣ ਲਈ ਐਲੀਜੀਬਲ ਹੋਣਗੇ। ਵੋਟਿੰਗ ਵਾਸਤੇ ਬੈਲਟਸ ਵਗੈਰਾ 9 ਮਈ ਤੋਂ ਡਿਸਟ੍ਰੀਬਿਊਟ ਕਰਨੇ ਸ਼ੁਰੂ ਕੀਤੇ ਜਾਣਗੇ, ਅਤੇ ਪਤਾ ਲੱਗੇਗਾ ਕਿ ਨਵਾਂ ਲੀਡਰ ਕੌਣ ਬਣਿਆ, ਉਹ 30 ਮਈ ਤੱਕ ਉਹਦਾ ਇੰਤਜ਼ਾਰ ਕਰਨਾ ਪੈਣਾ।
ਸੋ 30 ਮਈ ਨੂੰ ਕਨਵੈਨਸ਼ਨ ਆ, ਉੱਥੇ ਅਨਾਊਂਸ ਕੀਤਾ ਜਾਏਗਾ
ਜੀ।
ਤੇ ਕੈਰੋਲਾਈਨ ਐਲੀਅਟ ਨੇ ਆਫਕੋਰਸ ਡੈਰਲ ਜੋਨਸ ਦਾ ਧੰਨਵਾਦ ਕੀਤਾ
ਜੀ ਜੀ,
ਉਹਨਾਂ ਦੀ ਤਾਰੀਫ ਕੀਤੀ ਸੋਸ਼ਲ ਮੀਡੀਆ ਤੇ, ਤੇ ਉਹਨਾਂ ਨੇ ਕਿਹਾ ਇਟਸ ਐਨ ਆਨਰ ਫਾਰ ਮੀ ਕਿ ਤੁਸੀਂ ਮੈਨੂੰ ਐਂਡੋਰਸ ਕਰ ਰਹੇ ਹੋ, ਤੇ ਨਾਲ ਉਹਨਾਂ ਨੇ ਕਿਹਾ ਵੀ ਇਹਨਾਂ ਦਾ 48 ਸਾਲਾਂ ਦਾ ਬਿਜ਼ਨਸ ਦਾ ਤਜਰਬਾ ਹੈ, ਇਹਨਾਂ ਨੇ ਲੋਕਾਂ ਵਾਸਤੇ ਬੜਾ ਕੰਮ ਕੀਤਾ, ਏ ਬੀ ਸੀ ਚਿਲਡਰਨਸ ਹੋਸਪਿਟਲ ਫਾਊਂਡੇਸ਼ਨ ਦੇ ਚੇਅਰ ਵੀ ਰਹਿ ਚੁੱਕੇ ਨੇ, ਤੇ ਇਹਨਾਂ ਦਾ ਜਿਹੜਾ ਕਰੀਅਰ ਆ, ਓਨੈਸਟੀ, ਇੰਟੈਗ੍ਰਿਟੀ, ਹਾਰਡਵਰਕ, ਸਰ ਸਾਰੀਆਂ ਤਰੀਫਾਂ ਕੀਤੀਆਂ ਵੀ ਬੜੇ ਵਧੀਆ ਬੰਦੇ ਨੇ, ਮੈਨੂੰ ਐਂਡੋਰਸ ਕੀਤਾ
ਜੀ। ਸੋ ਇਹ ਤੇ ਗੱਲ ਰਹੀ ਵਾਸੂ ਜੀ, ਬੀ ਸੀ ਕੰਜ਼ਰਵੇਟਿਵ ਪਾਰਟੀ ਨੇ ਜਿਹੜਾ ਆਪਣਾ ਲੀਡਰ ਚੁਣਨਾ ਉਹ 30 ਮਈ ਨੂੰ ਪਤਾ ਲੱਗੇਗਾ, ਪਰ ਓਵਰ ਦਾ ਵੀਕਐਂਡ ਇਹ ਜ਼ਰੂਰ ਪਤਾ ਲੱਗ ਗਿਆ ਕਿ ਫੈਡਰਲ ਐਨ ਡੀ ਪੀ ਦਾ ਨਵਾਂ ਲੀਡਰ ਕੌਣ ਹੋਏਗਾ। ਐਵੀ ਲੂਇਸ, ਜਿਹੜੇ ਕਿ ਬੜੇ ਇੱਕ ਪੁਰਾਣੇ ਇੱਕ ਇਹ ਕਹਿ ਲਓ ਬੜੇ ਡੀਪ ਰੂਟਿਡ ਪੋਲੀਟੀਕਲ ਘਰਾਣੇ ਨਾਲ ਸੰਬੰਧਿਤ ਨੇ, ਕਿਉਂਕਿ ਇਹਨਾਂ ਦੇ ਦਾਦਾ ਜੀ ਡੇਵਿਡ ਲੂਇਸ ਉਹ ਫੈਡਰਲ ਐਨ ਡੀ ਪੀ ਦੇ ਲੀਡਰ ਰਹੇ ਨੇ 1971 ਤੋਂ 75 ਤੱਕ। ਇਹਨਾਂ ਦੇ ਪਿਤਾ ਜੀ ਓਨਟੈਰੀਓ ਦੀ ਐਨ ਡੀ ਪੀ ਦੇ ਸਾਬਕਾ ਲੀਡਰ ਸਨ, ਸਟੀਵਨ ਲੂਇਸ, ਅਤੇ ਹੁਣ ਐਵੀ ਲੂਇਸ ਲੀਡਰ ਬਣ ਗਏ ਨੇ ਫੈਡਰਲ ਐਨ ਡੀ ਪੀ ਦੇ, ਮਤਲਬ ਜਗਮੀਤ ਸਿੰਘ ਦੀ ਥਾਂ ਹੁਣ ਪੱਕਾ ਲੀਡਰ ਅਗਲਾ ਐਵੀ ਲੂਇਸ ਨੂੰ ਚੁਣਿਆ ਗਿਆ। ਅਤੇ ਵਾਸੂ ਜੀ, ਇਹਨਾਂ ਦੀ ਚੋਣ ਹੁੰਦੇ ਸਾਰ ਹੀ ਜਿਹੜੀ ਵੈਸਟਰਨ ਐਨ ਡੀ ਪੀ ਜਿਹੜੀਆਂ ਪ੍ਰੋਵਿੰਸ਼ੀਅਲ ਐਨ ਡੀ ਪੀਜ਼ ਨੇ ਉਹਨਾਂ ਦੇ ਵਿੱਚ ਜਿਹੜਾ ਕ੍ਰੈਕ ਆ, ਉਹਨਾਂ ਦੇ ਵਿੱਚ ਜਿਹੜੇ ਮਤਭੇਦ ਨੇ ਉਹ ਬੜੇ ਕਲੀਅਰਲੀ ਨਜ਼ਰ ਆਉਣੇ ਸ਼ੁਰੂ ਹੋ ਗਏ ਨਾਲ ਦੀ ਨਾਲ।
ਕਿਉਂਕਿ ਬਹੁਤ ਹੀ ਜ਼ਿਆਦਾ ਖੱਬੇ ਪੱਖੀ ਵਿਚਾਰਧਾਰਾ ਦੇ ਇਹ ਲੀਡਰ ਨੇ ਐਵੀ ਲੂਇਸ, ਤੇ ਇਹਨਾਂ ਨੂੰ ਚੁਣਿਆ ਐਨ ਡੀ ਪੀ ਨੇ, ਫੈਡਰਲ ਐਨ ਡੀ ਪੀ ਨੇ, ਜਿਹਦੇ ਕਰਕੇ ਜਿਹੜੇ ਵੈਸਟਰਨ ਪ੍ਰੋਵਿੰਸਿਸ ਨੇ ਐਜ਼ ਯੂ ਮੈਂਸ਼ਨ, ਸੋ ਐਲਬਰਟਾ ਅਤੇ ਸਸਕੈਚੁਅਨ ਜਿਹੜੇ ਰਿਸੋਰਸ ਰਿਚ ਸੂਬੇ ਨੇ, ਉਹਨਾਂ ਦੇ ਵਿੱਚ ਜਿਹੜੇ ਐਨਡੀਪੀ ਲੀਡਰਸ ਨੇ, ਚਾਹੇ ਉਹ ਨਹੀਦ ਨੈਂਸ਼ੀ ਹੋਣ, ਚਾਹੇ ਉਹ ਕਾਰਲਾ ਬਲੈਕ ਹੋਣ, ਸਸਕੈਚੁਅਨ ਵਾਲੇ, ਸੋ ਉਹਨਾਂ ਨੇ ਆਪਣੀ ਨਾਰਾਜ਼ਗੀ ਵਿਅਕਤ ਕੀਤੀ. ਉਹਨਾਂ ਨੇ ਕਿਹਾ ਵੀ ਹੀ ਡਜ਼ ਨਾਟ ਸਪੀਕ ਫੋਰ ਅਸ, ਵੀ ਸਾਡਾ ਹੁਣ ਫੈਡਰਲ ਐਨਡੀਪੀ ਨਾਲ ਕੋਈ ਲੈਣਾ ਦੇਣਾ ਨਹੀਂ, ਵੀ ਇਹਨਾਂ ਦੀਆਂ ਜਿਹੜੀਆਂ ਤਰਜੀਹਾਂ ਨੇ ਉਹ ਸਾਡੀਆਂ ਤਰਜੀਹਾਂ ਤੋਂ ਬਹੁਤ ਵੱਖਰੀਆਂ ਨੇ. ਪਰ ਜਿਹੜੇ ਬਾਕੀ ਦੋ ਪ੍ਰੀਮੀਅਰਸ ਨੇ ਐਨਡੀਪੀ ਸਟ੍ਰਾਈਪ ਦੇ, ਸੋ ਚਾਹੇ ਉਹ ਵੌਬ ਕਨੂ ਹੋਣ, ਚਾਹੇ ਉਹ ਡੇਵੀ ਡੀਬੀ ਹੋਣ, ਡੇਵੀ ਡੀਬੀ ਨੇ ਕਹਿ ਲਓ ਕਿ ਬੜਾ ਮੈਜਰਡ ਜਿਹਾ ਇੱਕ ਬਿਆਨ ਜਾਰੀ ਕੀਤਾ. ਵੌਬ ਕਨੂ ਨੇ ਤਾਂ ਕਿਹਾ ਆਈ ਲਵ ਆਵੀ, ਅਤੇ ਉਹਨਾਂ ਨੇ ਕਿਹਾ ਵੀ ਇਹ ਜ਼ਰੂਰੀ ਹੈ, ਕਹਿੰਦੇ ਵੀ ਅਸੀਂ ਹਰ ਚੀਜ਼ ਉੱਤੇ ਸਹਿਮਤ ਨਾ ਹੋਈਏ, ਕਹਿੰਦੇ ਵੀ ਇਹ ਜ਼ਰੂਰੀ ਨਹੀਂ ਵੀ ਅਸੀਂ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕੰਮ ਇਕੱਠੇ ਨਹੀਂ ਕਰ ਸਕਦੇ, ਕਿ ਇਕੱਠੇ ਕੰਮ ਕਰਨ ਵਾਸਤੇ ਹਰ ਚੀਜ਼ ਉੱਤੇ ਸਹਿਮਤ ਹੋਣਾ ਜ਼ਰੂਰੀ ਨਹੀਂ. ਸੋ ਬੇਸਿਕਲੀ ਵੌਬ ਕਨੂ ਨੇ ਇਹ ਕਿਹਾ, ਅਤੇ ਡੇਵੀ ਡੀਬੀ ਨੇ ਕਿਹਾ, ਕਹਿੰਦੇ ਵੀ ਠੀਕ ਆ, ਕਹਿੰਦੇ ਵੀ ਜਿਹੜੇ ਵੀ ਕੋਈ ਲੀਡਰ ਹੋਣਗੇ ਅਸੀਂ ਉਹਨਾਂ ਨਾਲ ਕੰਮ ਕਰਾਂਗੇ. ਪਰ ਸਾਡੀਆਂ ਜਿਹੜੀਆਂ ਤਰਜੀਹਾਂ ਨੇ ਉਹ ਤਾਂ ਇਸ ਵੇਲੇ ਹੈ ਕਿ ਅਸੀਂ ਵੈਲਥ ਜਨਰੇਸ਼ਨ ਦੇ ਉੱਤੇ ਫੋਕਸ ਕਰ ਰਹੇ ਹਾਂ, ਕਿ ਅਸੀਂ ਤਾਂ ਆਪਣੀਆਂ ਮਾਈਨਿੰਗ ਵਗੈਰਾ ਜੋ ਮਾਈਨ ਸੈਕਟਰ ਹੈਗਾ ਉਹਨੂੰ ਅਸੀਂ ਡਿਵੈਲਪ ਕਰਨਾ. ਆਵੀ ਲੂਇਸ ਕਲੀਅਰਲੀ ਬਹੁਤ ਹੀ ਜ਼ਿਆਦਾ ਖੱਬੇ ਪੱਖੀ, ਐਂਟੀ ਆਇਲ, ਐਂਟੀ ਗੈਸ, ਐਂਟੀ ਮਾਈਨਿੰਗ ਉਹਨਾਂ ਦਾ ਸਟੈਂਸ ਰਿਹਾ, ਅਤੇ ਜਿਹੜਾ ਪਲੈਟਫਾਰਮ ਵੀ ਉਹਨਾਂ ਦਾ ਉਹ ਬਹੁਤ ਜ਼ਿਆਦਾ ਖੱਬੇ ਪੱਖੀ ਰਿਹਾ.
ਜਿਹੜਾ ਵਾਸੂ ਜੀ 2015 ਅਤੇ ਉਸ ਤੋਂ ਬਾਅਦ ਇੱਕ ਲੀਪ ਮੈਨੀਫੈਸਟੋ ਦੀ ਗੱਲ ਹੁੰਦੀ ਸੀ ਨਾ, ਕਿ ਲੀਪ ਮੈਨੀਫੈਸਟੋ ਇਹ ਐਨਡੀਪੀ ਨੇ ਅਡਾਪਟ ਕਰ ਲੈਣਾ, ਜਿਹਦੇ ਵਿੱਚ ਕਿ ਵੀ ਫੋਸਿਲ ਫਿਊਲ ਜਮ੍ਹਾਂ ਹੀ ਉਹਨਾਂ ਦੀ ਵਰਤੋਂ ਬੰਦ ਕਰੋ, ਈਵਨ ਜਿਹੜੇ ਨਵੇਂ ਪ੍ਰੋਜੈਕਟਸ ਲਗਾਉਣ ਦੀ ਗੱਲ ਤਾਂ ਦੂਰ ਦੀ, ਜਿਹੜੇ ਪ੍ਰੋਜੈਕਟਸ ਚੱਲ ਵੀ ਰਹੇ ਨੇ ਉਹਨਾਂ ਨੂੰ ਵੀ ਹਟਾਇਆ, ਉਹਨਾਂ ਨੂੰ ਵੀ ਬੰਦ ਕਰ ਦਿਓ. ਉਹਦੇ ਵਿੱਚ ਕਾਰਪੋਰੇਸ਼ਨਸ ਉੱਪਰ, ਅਮੀਰ ਲੋਕਾਂ ਉੱਪਰ ਟੈਕਸ ਲਗਾਉਣ ਦੀ ਗੱਲ ਸੀ, ਉਹਦੇ ਵਿੱਚ ਰੈਂਟ ਕੰਟਰੋਲ ਦੀ ਗੱਲ ਸੀ, ਉਹਦੇ ਵਿੱਚ ਇਹ ਸੀ ਵੀ ਸਰਕਾਰੀ ਗਰੋਸਰੀ ਸਟੋਰ ਖੋਲ੍ਹੇ ਜਾਣਗੇ, ਇਹ ਗੱਲਾਂ ਹੁਣ ਵੀ ਕਰ ਰਹੇ ਨੇ ਉਹ. ਲੀਪ ਮੈਨੀਫੈਸਟੋ ਦੇ ਜਿਹੜੇ ਕਹਿ ਲਓ ਜਿਹਨੂੰ ਤਿਆਰ ਕਰਨ ਵਾਲੇ ਮੋਢੀਆਂ ਦੇ ਵਿੱਚੋਂ ਐਵੀ ਲੂਇਸ ਅਤੇ ਇਹਨਾਂ ਦੇ ਵਾਈਫ ਨਾਓਮੀ ਕਲਾਇਨ, ਇਹਨਾਂ ਦੋਨਾਂ ਦੀ ਉਹਦੇ 'ਚ ਭੂਮਿਕਾ ਰਹੀ ਸੀ. ਸੋ ਜਿਹੜੀ ਉਸ ਤਰ੍ਹਾਂ ਦੀ ਆਈਡੀਓਲੋਜੀ ਆ ਜਿਹਦੇ ਵਿੱਚ ਕਿ ਐਂਟੀ ਡਿਵੈਲਪਮੈਂਟ ਜਿਹਨੂੰ ਤੁਸੀਂ ਕਹਿ ਲਓ, ਅਤੇ ਜਿਹੜਾ ਇਨਵਾਇਰਮੈਂਟਲ ਪਹਿਲੂ ਆ ਉਹ ਬਹੁਤ ਜ਼ਿਆਦਾ ਭਾਰੂ ਆ, ਜਿਹਦੇ ਵਿੱਚ ਕਿ ਡਿਸਟ੍ਰੀਬਿਊਸ਼ਨ ਆਫ ਵੈਲਥ ਉੱਪਰ ਜ਼ੋਰ ਹੈ, ਕ੍ਰੀਏਸ਼ਨ ਆਫ ਵੈਲਥ ਉੱਪਰ ਜ਼ੋਰ ਨਹੀਂ ਆ. ਜਿਹਦੇ ਵਿੱਚ ਇਹ ਤਾਂ ਹੈ ਕਿ ਜੀ ਲੋਕਾਂ ਨੂੰ ਆਹ ਵੀ ਚੀਜ਼ ਮੁਫਤ ਦੇ ਦਿਓ, ਲੋਕਾਂ ਨੂੰ ਫਲਾਨੀ, ਸਭ ਕੁਝ ਮੁਫਤ ਹੋਵੇ, ਪਰ ਆਮਦਨ ਕਿੱਥੋਂ, ਆਮਦਨ ਦਾ ਸਰੋਤ ਕਿੱਥੇ ਹੋਏਗਾ? ਐਨਡੀਪੀ ਦੀ ਇਹੀ ਸਮੱਸਿਆ ਰਹੀ ਆ ਪਿਛਲੇ ਸਾਲਾਂ ਦੇ ਵਿੱਚ, ਕਿ ਪਾਪੂਲਿਸਟ ਵਾਅਦੇ ਉਹ ਸੁਣਨ ਨੂੰ ਬੜੇ ਚੰਗੇ ਲੱਗਦੇ ਆ, ਪਰ ਜਦੋਂ ਫਿਰ ਉਹਦਾ ਰਿਐਲਿਟੀ ਨਾਲ, ਅਸਲੀਅਤ ਨਾਲ ਟਕਰਾਅ ਹੁੰਦਾ, ਫਿਰ ਉਹ ਗੱਲ ਕਿਤੇ ਖੜਦੀ ਨਹੀਂ.
ਬਿਲਕੁਲ. ਅਤੇ ਜਿਹੜੀ ਗੱਲ ਹੈ ਕਿ ਕਿਹੜੇ ਕਿਹੜੇ ਪ੍ਰੀਮੀਅਰ ਇਹਨਾਂ ਬਾਰੇ ਕੀ ਕੀ ਕਹਿ ਰਹੇ ਨੇ, ਸੋ ਡੇਵੀ ਡੀਬੀ ਨੇ ਭਾਵੇਂ ਇੱਕ ਮੈਜਰਡ ਬਿਆਨ ਜਾਰੀ ਕੀਤਾ, ਪਰ ਇਹ ਨਾ ਭੁੱਲੀਏ ਕਿ ਆਵੀ ਲੂਇਸ ਨੂੰ ਐਂਡੋਰਸ ਕਰਨ ਵਾਲਿਆਂ ਵਿੱਚੋਂ ਇੱਕ ਸਭ ਤੋਂ ਜਿਹੜੇ ਸਟਰੋਂਗ ਵੋਇਸ ਨੇ ਅੰਜਲੀ ਅੱਪਾਦੁਰਾਏ. ਅੰਜਲੀ ਅੱਪਾਦੁਰਾਏ ਜਿਨ੍ਹਾਂ ਦੀ ਨੋਮੀਨੇਸ਼ਨ ਕੈਂਸਲ ਕਰ ਦਿੱਤੀ ਗਈ ਸੀ ਐਨਡੀਪੀ ਵੱਲੋਂ, ਜਦੋਂ ਉਹਨਾਂ ਨੇ ਡੇਵੀ ਡੀਬੀ ਦੇ ਖਿਲਾਫ ਲੀਡਰਸ਼ਿਪ ਦਾ ਇਲੈਕਸ਼ਨ ਲੜਿਆ ਸੀ, ਬੀਸੀ ਐਨਡੀਪੀ ਦੇ ਲੀਡਰਸ਼ਿਪ ਦਾ. ਸੋ ਅੰਜਲੀ ਅੱਪਾਦੁਰਾਏ ਦੀ ਜਦੋਂ ਨੋਮੀਨੇਸ਼ਨ ਕੈਂਸਲ ਕੀਤੀ ਗਈ ਸੀ, ਉਸ ਤੋਂ ਬਾਅਦ ਉਹਨਾਂ ਦੀ ਕੈਂਡੀਡੇਸੀ ਕੈਂਸਲ ਕੀਤੀ ਗਈ. ਉਸ ਤੋਂ ਬਾਅਦ ਆਵੀ ਲੂਇਸ ਨੇ ਕਈ ਸਾਰੇ ਐਡੀਟੋਰੀਅਲ ਲਿਖੇ ਸਨ ਅਖਬਾਰਾਂ ਦੇ ਵਿੱਚ, ਕਿਉਂਕਿ ਪਹਿਲਾਂ ਜਰਨਲਿਸਟ ਵੀ ਰਹੇ,
ਸੀਬੀਸੀ ਨਾਲ ਕੰਮ ਕੀਤਾ, ਸਿਟੀ ਟੀਵੀ ਵਗੈਰਾ ਨਾਲ ਕੰਮ ਕੀਤਾ
ਜੀ. ਸੋ ਇਹਨਾਂ ਨੇ ਕਈ ਅਖਬਾਰਾਂ ਵਾਸਤੇ ਉਦੋਂ ਉਸ ਵੇਲੇ ਕਈ ਓਪੀਨੀਅਨ ਪੀਸਿਸ ਲਿਖੇ ਸਨ, ਜਿਹਦੇ ਵਿੱਚ ਉਹਨਾਂ ਨੇ ਬੀਸੀ ਐਨਡੀਪੀ ਦੇ ਉਸ ਫੈਸਲੇ ਦੀ ਬੜੀ ਆਲੋਚਨਾ, ਬੜੀ ਨਿਖੇਧੀ ਕੀਤੀ ਸੀ, ਅਤੇ ਉਹਦੇ ਵਿੱਚ ਉਹਨਾਂ ਨੇ ਟਾਰਗੇਟ ਕੀਤਾ ਸੀ ਜਿਹੜੇ ਉਸ ਵੇਲੇ ਦੇ ਲੀਡਿੰਗ ਕੈਂਡੀਡੇਟ ਸਨ, ਜੋ ਕਿ ਮੌਜੂਦਾ ਪ੍ਰੀਮੀਅਰ ਨੇ ਡੇਵਿਡ
ਡੀਬੀ.
ਸੋ ਉਹ ਵੀ ਇਹਨਾਂ ਦੀ ਇੱਕ ਆਪਸ ਦੇ ਵਿੱਚ ਹਿਸਟਰੀ ਹੈ, ਸੋ ਬਹੁਤੀ ਬਣਦੀ ਨਹੀਂ. ਪਲੱਸ ਵਿਜੇ ਜੀ, ਜਿਹੜਾ ਇਹ ਹੁਣ ਐਨਡੀਪੀ ਕਿਸ ਰਾਹੇ ਪੈ ਗਈ ਹੈ, ਸੋ ਕਲੀਅਰਲੀ ਐਨਡੀਪੀ ਨੇ ਡਿਸਾਈਡ ਕੀਤਾ ਕਿ ਵੀ ਜਿਹੜਾ ਇੱਕ ਵੈਕਿਊਮ ਕ੍ਰੀਏਟ ਹੋਇਆ ਫੈਡਰਲ ਪੋਲੀਟਿਕਸ ਦੇ ਵਿੱਚ ਜਸਟਿਨ ਟਰੂਡੋ ਦੇ ਜਾਣ ਨਾਲ, ਕਿ ਜਿਹੜਾ ਲੈਫਟ ਸਾਈਡ ਆਫ ਪੋਲੀਟੀਕਲ ਸਪੈਕਟ੍ਰਮ ਹੈ ਪ੍ਰੈਕਟੀਕਲੀ ਵੀਕੈਂਟ, ਉਹ ਬਿਲਕੁਲ ਖਾਲੀ ਹੈ. ਸੋ ਉਸ ਥਾਂ ਨੂੰ ਜਿਵੇਂ ਉਹਨਾਂ ਨੂੰ ਲੱਗਦਾ ਕਿ ਅਸੀਂ ਉੱਥੇ ਕੈਪੀਟਲਾਈਜ਼ ਕਰਾਂਗੇ, ਪਰ ਫੈਡਰਲ ਐਨਡੀਪੀ ਦਾ ਜਿਹੜਾ ਇੱਕ ਰਵਾਇਤੀ ਤੌਰ 'ਤੇ ਜਿਹੜਾ ਇੱਕ ਵੋਟਰ ਬੇਸ ਰਿਹਾ ਉਹ ਰਿਹਾ ਜਿਹੜੇ ਬਲੂ ਕਾਲਰ ਵਰਕਰਸ ਨੇ,
ਅਤੇ
ਯੂਨੀਅਨਸ ਨੇ.
ਇਹਦੇ ਵਿੱਚ ਇੱਕ ਯੂਨੀਅਨ ਲੀਡਰ ਵੀ ਤੇ ਜਿਹੜੇ ਯੂਨੀਅਨ ਰੌਬ ਐਸਟਨ ਰੌਬ ਐਸਟਨ ਜਿਹੜੇ ਕਿ ਇੱਥੇ ਲੌਂਗਸ਼ੋਰ ਦੀ ਯੂਨੀਅਨ ਨੂੰ ਰਿਪ੍ਰੈਜ਼ੈਂਟ ਕਰਦੇ ਸੀ,
5% ਵੋਟ ਪਈ,
5% ਵੋਟ ਪਈ ਸਰ,
5ਵੇਂ ਨੰਬਰ ਤੇ, 6ਾਂ ਦੇ ਵਿੱਚੋਂ,
6ਾਂ ਦੇ ਵਿੱਚੋਂ 5ਵੇਂ ਤੇ. ਸੋ ਜਿਹੜਾ ਬਲੂ ਕਾਲਰ ਵਰਕਰ ਸੀ, ਜਿਹੜੀ ਵਰਕਿੰਗ ਕਲਾਸ ਵਾਲਾ ਵੋਟਰ ਆ, ਜਿਹੜਾ ਵਰਕਿੰਗ ਕਲਾਸ ਵਾਲਾ ਐਨਡੀਪੀ ਦਾ ਬੇਸ ਆ, ਵਾਸੂ ਜੀ ਇਸ ਲੀਡਰਸ਼ਿਪ ਕਨਵੈਨਸ਼ਨ ਨੇ ਇੱਕ ਵਾਰ ਫਿਰ ਤੋਂ ਗੱਲ ਪ੍ਰੂਵ ਕਰ ਦਿੱਤੀ ਆ. ਕੰਜ਼ਰਵੇਟਿਵਸ ਨੇ, ਕਿਉਂਕਿ ਪਿਛਲੇ ਇਲੈਕਸ਼ਨ ਦੇ ਵਿੱਚ ਨਾ ਉਸ ਬਲੂ ਕਾਲਰ ਬੇਸ ਨੂੰ ਕਾਫੀ ਆਪਣੇ ਵੱਲ ਖਿੱਚ ਲਿਆ ਸੀ, ਸੋ ਆਵੀ ਲਿਊਇਸ ਦੀ ਇਹ ਜਿੱਤ ਹੋਣੀ, ਐਨ ਡੀ ਪੀ ਦਾ ਲੀਡਰ ਬਣਨਾ, ਇਹ ਕੰਜ਼ਰਵੇਟਿਵਸ ਬੜਾ ਰਾਸ ਆਏਗਾ, ਕਿਉਂਕਿ ਜਿਹੜਾ ਉਹਨਾਂ ਨੇ ਉਹ ਬੇਸ ਕੰਸੋਲੀਡੇਟ ਕਰ ਲਿਆ ਸੀ ਵਰਕਿੰਗ ਕਲਾਸ ਵਾਲਾ, ਉਹ ਅਜੇ ਵੀ ਉੱਥੋਂ ਹਿੱਲਦਾ ਨਜ਼ਰ ਨਹੀਂ ਆ ਰਿਹਾ।
ਬਿਲਕੁਲ, ਪਰ ਜਿਹੜੀਆਂ ਯੂਨੀਅਨਸ ਨਾਰਾਜ਼ ਹੋ ਗਈਆਂ ਨੇ ਇਹਨਾਂ ਦੇ ਨਾਲ, ਕਿਉਂਕਿ ਹੁਣ ਜਿਹੜਾ ਇਹ ਕਹਿ ਰਹੇ ਆ ਕਿ ਅਸੀਂ ਆਇਲ ਐਂਡ ਗੈਸ ਸੈਕਟਰ ਨੂੰ ਡਿਵੈਲਪ ਨਹੀਂ ਕਰਨਾ। ਆਇਲ ਐਂਡ ਗੈਸ ਸੈਕਟਰ ਦੇ ਵਿੱਚ ਵੀ ਤਾਂ ਜਿਹੜੀਆਂ ਪ੍ਰਾਈਵੇਟ ਸੈਕਟਰ ਯੂਨੀਅਨਸ ਨੇ।
ਜੀ ਜੀ।
ਸੋ ਜਿਹੜਾ ਉਹ ਬਲੂ ਕਾਲਰ ਵਰਕਰ ਆ ਉਹ ਹੁਣ ਬੀਸੀ ਐਨ ਡੀ ਪੀ ਸੋਰੀ ਫੈਡਰਲ ਐਨ ਡੀ ਪੀ ਨਾਲ ਨਹੀਂ ਖੜੇਗਾ, ਉਹ ਫਿਰ ਜਾਏਗਾ ਕੰਸਰਵੇਟਿਵ ਵੱਲ ਜਾਂ ਫਿਰ ਉਹ ਜਾਏਗਾ ਲਿਬਰਲਸ ਵੱਲ। ਜ਼ਿਆਦਾ ਚਾਂਸਿਸ ਹੁਣ ਲਿਬਰਲਸ ਵੱਲ ਜਾਣ ਦੇ ਵੀ ਨੇ, ਕਿਉਂਕਿ ਜਿਸ ਤਰ੍ਹਾਂ ਦੀਆਂ ਪਾਲਿਸੀਜ਼ ਮਾਰਕ ਕਾਰਨੀ ਅਨਾਊਂਸ ਕਰ ਰਹੇ ਨੇ, ਤੇ ਪਹਿਲਾਂ ਵੀ ਅਸੀਂ ਦੇਖਿਆ ਕਿ ਜਿਹੜਾ ਇੱਕ ਰਵਾਇਤੀ ਟ੍ਰੈਂਡ ਇਹ ਹੁੰਦਾ ਸੀ ਕਿ ਆਈਦਰ ਯੂ ਗੋ ਫਾਰ ਐਨ ਡੀ ਪੀ, ਜੇ ਐਨ ਡੀ ਪੀ ਨਹੀਂ ਪਸੰਦ ਆ ਰਹੀ ਦੈਨ ਯੂ ਗੋ ਫਾਰ ਲਿਬਰਲ। ਪਰ ਪਿਛਲੇ ਸਮੇਂ ਦੌਰਾਨ ਪੀਅਰ ਪੋਲੀਅਫ ਦੇ ਆਉਣ ਨਾਲ ਜਿਹੜਾ ਉਹਨਾਂ ਨੇ ਬਲੂ ਕਾਲਰ ਵਰਕਰ ਨੂੰ ਆਪਣੇ ਵੱਲ ਅਟਰੈਕਟ ਕੀਤਾ, ਉਹ ਚ ਉਹ ਕਾਫੀ ਕਾਮਯਾਬ ਵੀ ਹੋਏ, ਈਵਨ ਜਿਹੜਾ ਯੰਗ ਵਰਕਰ ਆ ਉਹਨੂੰ ਵੀ ਉਹ ਕਰਨ ਦੇ ਵਿੱਚ ਕਾਮਯਾਬ ਹੋਏ। ਪਰ ਹੁਣ ਇੱਦਾਂ ਲੱਗ ਰਿਹਾ ਕਿ ਐਨ ਡੀ ਪੀ ਨੇ ਚੋਇਸ ਕੀਤੀ ਹੈ ਕਿ ਅਸੀਂ ਸਿਰਫ ਜਿਹੜੇ ਯੰਗ ਵੋਟਰਸ ਨੇ ਉਹਨਾਂ ਦੇ ਉੱਤੇ ਫੋਕਸ ਕਰਨਾ, ਕਿਉਂਕਿ ਆਵੀ ਲੂਇਸ ਇੱਕ ਬੜੇ ਚੰਗੇ ਸਪੀਕਰ ਜ਼ਰੂਰ ਨੇ, ਕਿਉਂਕਿ ਜਰਨਲਿਜ਼ਮ ਦਾ ਬੈਕਗ੍ਰਾਉਂਡ ਹੈ, ਪੋਲੀਟੀਕਲ ਫੈਮਿਲੀ ਤੋਂ ਹੈਗੇ ਨੇ,
ਉਹ ਅਵਾਰਡ ਵਿਨਿੰਗ ਡਾਕੂਮੈਂਟਰੀ ਫਿਲਮ ਮੇਕਰ ਨੇ।
ਬਿਲਕੁਲ, ਤੇ ਬੋਲਣਾ ਉਹਨਾਂ ਨੂੰ ਆਉਂਦਾ, ਤੇ ਸੋ ਈਵਨ ਕਨਵੈਨਸ਼ਨ ਤੇ ਵੀ ਜਿਹੜੀ ਉਹਨਾਂ ਨੇ ਸਪੀਚ ਦਿੱਤੀ ਹੈ, ਤੁਸੀਂ ਉਹਦੇ ਨਾਲ ਸਹਿਮਤ ਹੋ ਸਕਦੇ ਹੋ, ਅਸਹਿਮਤ ਹੋ ਸਕਦੇ ਹੋ ਉਹਨਾਂ ਦੀ ਪਾਲਿਸੀ ਨਾਲ, ਪਰ ਜਿਸ ਤਰੀਕੇ ਉਹ ਗੱਲ ਕਰਦੇ ਨੇ, ਉਹ ਜਿਹੜੇ ਉਹ ਕਲਿਪਸ ਕੱਟ ਕੱਟ ਕੇ ਸੋਸ਼ਲ ਮੀਡੀਆ ਤੇ ਪੈਣਗੀਆਂ ਨਾ, ਉਹ ਯੰਗ ਵੋਟਰ ਨੂੰ ਅਪੀਲ
ਕਾਫੀ ਅਪੀਲ ਕਰਨਗੀਆਂ। ਜਿਹੜੀ ਤੁਸੀਂ ਵਾਸੂ ਜੀ ਦੇਖੋ ਗੱਲ ਕੀਤੀ ਹੈ ਨਾ ਕਿ ਐਨ ਡੀ ਪੀ ਦਾ ਜਿਹੜਾ ਕਾਫੀ ਜਿਹੜਾ ਵੋਟਰ ਬੇਸ ਆ, ਵਰਕਰ ਵਾਲਾ ਵੋਟਰ ਬੇਸ ਆ, ਉਹ ਕੰਜ਼ਰਵੇਟਿਵ ਆਪਣੇ ਵੱਲ ਖਿੱਚ ਲਿਆ। ਜਾਂ ਜਿਹੜੀ ਤੁਸੀਂ ਉਹ ਗੱਲ ਕੀਤੀ ਕਿ ਵੀ ਪਹਿਲਾਂ ਕੀ ਹੁੰਦਾ ਸੀ ਵੀ ਜੇ ਤੁਹਾਨੂੰ ਐਨ ਡੀ ਪੀ ਤੋਂ ਥੋੜ੍ਹਾ ਜਿਹਾ ਤੁਹਾਨੂੰ ਜ਼ਿਆਦਾ ਕੋਈ ਮੰਨ ਲਓ ਵੀ ਪ੍ਰੈਕਟੀਕਲ ਗੱਲਾਂ ਕਰਨ ਵਾਲੀ ਪਾਰਟੀ ਚਾਹੀਦੀ ਹੈ ਫਿਰ ਤੁਸੀਂ ਲਿਬਰਲਸ ਨੂੰ ਆ ਜਾਓ, ਜੇ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਹੋਰ ਬਿਜ਼ਨਸ ਮਾਈਂਡਿਡ ਪਾਰਟੀ ਚਾਹੀਦੀ ਹੈ ਤੁਸੀਂ ਕੰਜ਼ਰਵੇਟਿਵ ਵਾਲੇ ਪਾਸੇ ਹੋ ਜਾਓ। ਜਿਵੇਂ ਪਿਛਲੇ ਸਾਲਾਂ ਦੌਰਾਨ ਸਪੈਸ਼ਲੀ ਜਸਟਿਨ ਟਰੂਡੋ ਦੀ ਸਰਕਾਰ ਦੌਰਾਨ ਨਾ, ਜਿਹੜੇ ਪਿਛਲੇ 5 ਸਾਲ ਸੀਗੇ ਉਹਦੇ ਵਿੱਚ ਲਿਬਰਲ ਤੇ ਐਨ ਡੀ ਪੀ ਦੇ ਵਿਚਕਾਰ ਫਰਕ ਕਰਨਾ ਔਖਾ ਹੋ ਗਿਆ ਸੀ ਕਿ ਲਿਬਰਲ ਕੌਣ ਨੇ ਐਨ ਡੀ ਪੀ ਕੌਣ ਨੇ, ਕਿਉਂਕਿ ਪੋਲਿਸੀਜ਼ ਬੜੀਆਂ ਰਲਣ ਲੱਗ ਗਈਆਂ ਸੀ। ਇਸੇ ਤਰ੍ਹਾਂ ਹੁਣ ਕੀ ਹੋ ਗਿਆ ਕਿ ਲਿਬਰਲ ਤੇ ਕੰਜ਼ਰਵੇਟਿਵ ਵਿਚਕਾਰ ਫਰਕ ਕਰਨਾ ਮੁਸ਼ਕਲ ਹੋ ਗਿਆ ਅੰਡਰ ਮਾਰਕ ਕਾਰਨੀ। ਦ ਫੈਕਟ ਦੈਟ ਕੰਜ਼ਰਵੇਟਿਵ ਨੇ ਐਨ ਡੀ ਪੀ ਦੇ ਵੋਟਰ ਬੇਸ ਨੂੰ ਕਿਹੋ ਜਿਹਾ ਖੋਰਾ ਲਾਇਆ, ਇਹ ਜਿਹੜੇ ਪਿਛਲੇ, ਕਿਉਂਕਿ ਪਿਛਲੇ 2 ਫੈਡਰਲ ਇਲੈਕਸ਼ਨ ਦੇ ਵਿੱਚ ਆਵੀ ਲੂਇਸ ਨੇ ਐਨ ਡੀ ਪੀ ਦੇ ਕੈਂਡੀਡੇਟ ਵਜੋਂ ਆਪਣੀ ਕਿਸਮਤ ਵੀ ਅਜ਼ਮਾਈ, ਜਿੱਤ ਨਹੀਂ ਸਕੇ ਸੀ। 2021 ਦੀਆਂ ਚੋਣਾਂ ਦੇ ਵਿੱਚ ਵੈਸਟ ਵੈਨਕੂਵਰ ਸਨਸ਼ਾਈਨ ਕੋਸਟ ਤੋਂ ਇਹ ਜਿੱਤੇ ਸੀ, ਸੋਰੀ ਲੜੇ ਸੀ, 3 ਨੰਬਰ 'ਤੇ ਰਹੇ ਸੀ, ਉਦੋਂ ਇਹਨਾਂ ਨੂੰ 16,000 ਵੋਟਾਂ ਪਈਆਂ ਸੀ, ਜਿੱਤੇ ਸੀ ਉੱਥੋਂ ਲਿਬਰਲ ਪਾਰਟੀ ਦੇ ਪੈਟਰਿਕ ਵਾਇਲਰ, ਜਿਹੜੇ ਕਿ ਹੁਣ ਵੀ ਐਮ ਪੀ ਨੇ ਉੱਥੋਂ ਹੀ। 2 ਨੰਬਰ 'ਤੇ ਉੱਥੇ ਕੰਜ਼ਰਵੇਟਿਵ ਸੀ। ਸੋ ਜੇ ਤੁਸੀਂ ਇਹ ਸੋਚੋ ਵੀ ਐਨ ਡੀ ਪੀ ਦਾ ਜੇ ਕੋਈ ਕੈਂਡੀਡੇਟ ਬੜਾ ਸੀਰੀਅਸ ਮੁਕਾਬਲਾ ਦੇ ਰਿਹਾ ਲਿਬਰਲ ਨੂੰ, ਤਾਂ ਉਹ 2 ਨੰਬਰ 'ਤੇ ਰਹੇਗਾ, ਪਰ ਇਹ 3 'ਤੇ ਰਹੇ। ਅਜਿਹਾ ਇਕੱਲਾ 2021 'ਚ ਨਹੀਂ ਹੋਇਆ, 2025 ਪਿਛਲੇ ਸਾਲ ਹੋਈਆਂ ਚੋਣਾਂ ਦੇ ਵਿੱਚ ਇਹਨਾਂ ਨੇ ਫਿਰ ਆਪਣੀ ਰਾਈਡਿੰਗ ਚੇਂਜ ਕੀਤੀ, ਵੈਨਕੂਵਰ ਸੈਂਟਰ ਤੋਂ ਲੜੇ, ਉਦੋਂ ਇਹਨਾਂ ਦੀ ਵੋਟ ਜਿਹੜੀ ਗਿਣਤੀ ਸੀਗੀ ਹੋਰ ਘੱਟ ਗਈ, ਡਿਸਟੈਂਟ 3 ਨੰਬਰ 'ਤੇ ਰਹੇ, ਲਿਬਰਲ ਪਾਰਟੀ ਦੀ ਹੈਡੀ ਫਰਾਈ ਪਹਿਲੇ ਨੰਬਰ 'ਤੇ ਰਹੇ 30,000 ਵੋਟਾਂ ਨਾਲ, 3 ਨੰਬਰ 'ਤੇ ਆਏ ਆਵੀ ਲੂਇਸ 6,800 ਵੋਟਾਂ ਨਾਲ, 2 ਨੰਬਰ 'ਤੇ ਅਗੇਨ ਉੱਥੇ ਕੰਜ਼ਰਵੇਟਿਵ ਉਮੀਦਵਾਰ ਸੀਗੇ। ਸੋ ਜਿਹੜਾ ਕੰਜ਼ਰਵੇਟਿਵ ਨੇ ਐਨ ਡੀ ਪੀ ਦਾ ਬਲੂ ਕਾਲਰ ਵਰਕਰ ਵਾਲਾ ਵੋਟਰ ਖਿੱਚਿਆ, ਉਹ ਅਜੇ ਵੀ ਉਸੇ ਤਰ੍ਹਾਂ ਉਹਨਾਂ ਕੋਲ ਰਹਿਣਾ ਬਰਕਰਾਰ ਹੈ,
ਕਿਉਂਕਿ ਇਸ ਵੇਲੇ ਜਿਹੜਾ ਫੈਡਰਲ ਪੱਧਰ 'ਤੇ ਐਨ ਡੀ ਪੀ ਦਾ ਆਧਾਰ ਪਿਛਲੇ ਇਲੈਕਸ਼ਨ ਵਿੱਚ ਅਸੀਂ ਦੇਖਿਆ ਸਿਰਫ 6.3% ਵੋਟ ਪਈ ਇਹਨਾਂ ਨੂੰ,
7
ਰਹਿ ਗਏ, ਉਹ 'ਚੋਂ ਵੀ ਹੁਣ 6 ਰਹਿ ਗਏ, ਤੇ ਉਹਨਾਂ ਵਿੱਚੋਂ ਵੀ ਇੱਕ ਜਿਹੜੇ ਕੁਬੈਕ ਵਾਲੇ ਨੇ ਉਹ ਕਹਿੰਦੇ ਮੈਂ ਪ੍ਰੋਵਿੰਸ਼ੀਅਲ ਪੋਲੀਟਿਕਸ ਜਾਣਾ, ਸੋ ਉਹ 5 ਹੀ ਰਹਿ ਜਾਣਗੇ। ਤੇ ਹੁਣ ਆਵੀ ਲੂਇਸ ਨੂੰ ਵੀ ਇਹ, ਕਿਉਂਕਿ ਐਮ ਪੀ ਨਹੀਂ ਹੈਗੇ, ਸੋ ਇਹਨਾਂ ਨੂੰ ਹੁਣ ਇਲੈਕਸ਼ਨ ਲੜ ਕੇ ਪਹਿਲਾਂ ਤਾਂ ਸੀਟ ਜਿਹੜੀ ਆ ਸਿਕਿਓਰ ਕਰਨੀ ਪੈਣੀ ਹੈ, ਉਹਦੇ ਬਾਰੇ ਉਹ ਕਹਿੰਦੇ ਆਮ ਨਾਟ ਇਨ ਅ ਹਰੀ, ਵੈਸੇ ਤਾਂ ਹੁਣ 3 ਸੀਟਾਂ ਤੇ ਸੋ ਚਲੋ ਉਹ ਟਾਈਮਿੰਗ ਨਹੀਂ ਬੈਠਦੀ ਸੀ, ਸੋ ਹੁਣ ਮੇ ਬੀ ਉਹਨਾਂ ਨੂੰ ਵੇਟ ਕਰਨੀ ਪਏਗੀ ਕੋਈ ਹੋਰ ਸੀਟ ਖਾਲੀ ਹੋਵੇ ਉਹ ਬਾਈ ਇਲੈਕਸ਼ਨ ਲੜ ਕੇ ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚਣ।
ਅੱਛਾ, ਆਵੀ ਲੂਇਸ
ਮੇ ਬੀ ਵਿਜੇ ਜੀ ਉਹ ਜਿਹੜੀ ਕਹਿੰਦੇ ਕਾਲੀ ਨਹੀਂ, ਉਹ ਇਸ ਕਰਕੇ ਨਾ ਕਿਉਂਕਿ ਉਹ ਸੋਸ਼ਲ ਮੀਡੀਆ ਹੈਗਾ ਅੱਜ ਕੱਲ੍ਹ,
ਜੀ
ਆਪਣੀ ਗੱਲਬਾਤ ਕਹਿਣ ਵਾਸਤੇ ਹੁਣ ਹਾਊਸ ਆਫ ਕਾਮਨਸ ਦੀ ਫਲੋਰ ਦੀ ਲੋੜ ਹੀ ਨਹੀਂ, ਤੇ ਉਹਦੇ ਵਾਸਤੇ ਹੁਣ ਸੋਸ਼ਲ ਮੀਡੀਆ ਹੈ, ਜਿੱਥੇ ਮਰਜ਼ੀ ਜਾ ਖੜ ਕੇ ਕਲਿੱਪ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿਓ ਤੇ ਯੰਗ ਵੋਟਰ ਜਿਹੜਾ ਦੇਖ ਲੈਂਦਾ।
ਹਜੇ ਇੰਟਰਨੈਸ਼ਨਲ ਟੀਮ 'ਚ ਨੈਸ਼ਨਲ ਸਾਈਡ ਖੇਡਣ ਦਾ ਮੌਕਾ ਨਾ ਵੀ ਮਿਲਿਆ, IPL ਤੇ ਹੈ,
IPL ਤਾਂ ਹੈ, ਬਸ
ਉਹ ਗੱਲ ਹੋ ਗਿਆ ਨਾ, ਸੋਸ਼ਲ ਮੀਡੀਆ IPL ਬਣ ਗਿਆ ਪੋਲੀਟਿਕਸ ਦਾ। ਵਾਸੂ ਜੀ, ਇਸ ਵੇਲੇ ਐਨ ਡੀ ਪੀ ਦੇ ਸਿਰ ਤੇ $13 million ਦਾ ਕਰਜ਼ਾ, ਅਜੇ ਵੀ ਪਿਛਲੇ ਸਾਲ ਦੇ ਇਲੈਕਸ਼ਨ ਤੋਂ ਬਾਅਦ ਇਹ ਕਰਜ਼ਾ $26 million ਦਾ ਸੀਗਾ, ਸੋ ਅੱਧਾ ਤੇ ਰਹਿ ਗਿਆ, ਪਰ ਅਜੇ ਵੀ ਸਿਗਨੀਫੀਕੈਂਟ ਕਰਜ਼ਾ। ਆਵੀ ਲੂਇਸ ਦੀ ਕੈਂਪੇਨ ਨੇ ਜਿਹੜੀ ਫੰਡ ਰੇਜ਼ਿੰਗ ਕੀਤੀ ਆ, ਇਹ ਐਨ ਡੀ ਪੀ ਦੇ ਕਿਸੇ ਵੀ ਲੀਡਰ ਦੀ ਕੈਂਪੇਨ ਦੌਰਾਨ ਹੋਈ ਸਭ ਤੋਂ ਵੱਡੀ ਲੀਡਰਸ਼ਿਪ ਰੇਜ਼ ਦੇ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਮਿਲਿਆ ਸਭ ਤੋਂ ਵੱਧ ਚੰਦਾ, $13 lakh ਇਹਨਾਂ ਨੇ ਇਕੱਠਾ ਕੀਤਾ। 2 ਨੰਬਰ 'ਤੇ ਹੈਦਰ ਮੈਕਫਰਸਨ, ਜਿਹੜੇ ਸਿਟਿੰਗ ਐਮ ਪੀ ਨੇ, ਉਹਨਾਂ ਨੇ $7 lakh ਡੋਨੇਸ਼ਨ ਇਕੱਠੀ ਕੀਤੀ ਆ। ਸੋ ਇੱਕ ਤਰੀਕੇ ਇਹ ਲੈ ਲਓ,
ਜਿਹੜੀ ਕਲਾਈਮੇਟ ਲੌਬੀ ਆ,
ਹਾਂ ਉਹ ਬੜੀ
ਪਾਵਰਫੁਲ ਲੌਬੀ ਆ,
ਤੇ ਕਲਾਈਮੇਟ ਲੌਬੀ ਨੂੰ ਸਾਨੂੰ ਇਹ ਪਤਾ ਕੈਨੇਡਾ ਦੇ ਵਿੱਚ ਹੋਰ ਜ਼ਿਆਦਾ ਤੂਲ ਦਿੱਤੀ ਜਾਂਦੀ ਹੈ ਅਮਰੀਕਾ ਵਾਲਾ ਵੱਲੋਂ ਵੀ, ਕਿਉਂਕਿ ਉਹ ਨਹੀਂ ਚਾਹੁੰਦੇ ਵੀ ਕੈਨੇਡਾ ਦੇ ਵਿੱਚ ਜਿਹੜਾ
ਓਇਲ ਐਂਡ ਗੈਸ
ਇਨਫਰਾਸਟ੍ਰਕਚਰ ਆ ਉਹ ਡਿਵੈਲਪ ਹੋਵੇ। ਵੈਸੇ ਵਾਸੂ ਜੀ, NDP ਦਾ ਜੇ ਅਸੀਂ ਕੁਇਕਲੀ ਗੱਲ ਇਹ ਵੀ ਕਰ ਲਈ, ਜਿਹੜਾ ਨਿਘਾਰ ਆਇਆ 2011 NDP ਦਾ ਸਿਖਰ ਸੀ, ਉਦੋਂ ਜੈਕ ਲੇਟਨ ਦੀ ਲੀਡਰਸ਼ਿਪ ਅਧੀਨ 103 ਸੀਟਾਂ ਜਿੱਤੇ ਸੀ। ਉਦੋਂ ਟੋਟਲ ਸੀਟਾਂ ਵੀ 308 ਹੁੰਦੀਆਂ ਸੀ ਪਾਰਲੀਮੈਂਟ ਦੇ ਵਿੱਚ। ਸੋ 308 ਸੀ, 338 ਸੀ, 308 ਸੀਗੀਆਂ ਆਈ ਬਿਲੀਵ ਉਦੋਂ, ਕਿਉਂਕਿ 2015 ਵਾਲਾ ਪਹਿਲਾ ਇਲੈਕਸ਼ਨ ਸੀ, ਸੀਟਾਂ ਵਧੀਆਂ ਸੀ। ਸੋ 103 ਸੀਟਾਂ ਉਦੋਂ ਜਿੱਤੇ। ਟੋਮ ਮਲਕੇਅਰ ਜਦੋਂ ਫਿਰ 2015 ਵਾਲੇ ਇਲੈਕਸ਼ਨ 'ਚ ਆਏ ਉਦੋਂ ਸੀਟਾਂ ਘੱਟ ਕੇ ਰਹਿ ਗਈਆਂ 44। 2019 ਜਦੋਂ ਜਗਮੀਤ ਸਿੰਘ ਦੀ ਲੀਡਰਸ਼ਿਪ ਅਧੀਨ ਇਲੈਕਸ਼ਨ ਲੜੇ, ਸੀਟਾਂ 44 ਤੋਂ ਘੱਟ ਕੇ ਰਹਿ ਗਈਆਂ 24। 2024 ਦੇ ਵਿੱਚ ਜਦੋਂ 2025 ਸੋਰੀ ਜਗਮੀਤ ਸਿੰਘ ਦੀ ਹੀ ਲੀਡਰਸ਼ਿਪ ਅਧੀਨ ਦੁਬਾਰਾ ਤੋਂ ਇਲੈਕਸ਼ਨ ਲੜੇ, 24 ਤੋਂ ਵੀ ਘੱਟ ਕੇ ਸੀਟਾਂ ਰਹਿ ਗਈਆਂ 7, ਜਿਹੜੀਆਂ ਕਿ ਹੁਣ ਰਹੀਆਂ ਨੇ 6 'ਤੇ। ਸੋ ਐਵੀ ਲੋਇਸ ਵਾਸਤੇ ਇੱਕ ਬਹੁਤ ਵੱਡਾ ਇਹ ਅਪਹਿਲ ਬੈਟਲ ਆ ਪਾਰਟੀ ਨੂੰ ਰੀਬਿਲਡ ਕਰ ਸਕਣਾ। ਹੁਣ ਉਹ ਵੀ ਉਦੋਂ ਜਦੋਂ ਜਿਹੜੇ ਸੂਬਾਈ NDP ਦੀਆਂ ਫੈਕਸ਼ਨਸ ਨੇ ਉਹ ਕਲੀਅਰਲੀ ਮਤਲਬ ਔਨ ਡੇ ਜ਼ੀਰੋ ਆਫ ਐਵੀ ਲੋਇਸ ਲੀਡਰਸ਼ਿਪ ਉਹ ਉਹਨਾਂ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ ਲਿਆ।
ਬਿਲਕੁਲ, ਅਤੇ ਦੇਖੋ ਪਹਿਲਾਂ ਜਿਹੜਾ ਪੋਲੀਟੀਕਲ ਸਪੈਕਟਰਮ ਦੀ ਫਾਈਟ ਹੁੰਦੀ ਸੀ ਉਹ ਹੁੰਦੀ ਸੀ ਕਿ ਇਟਸ ਬਿਟਵੀਨ NDP ਐਂਡ ਲਿਬਰਲਸ, ਹੁਣ ਇੱਦਾਂ ਲੱਗ ਰਿਹਾ ਇਟਸ ਬਿਟਵੀਨ NDP ਐਂਡ ਗ੍ਰੀਨਸ, ਕਿਉਂਕਿ ਦੇਖੋ ਗ੍ਰੀਨ ਪਾਰਟੀ ਦਾ ਜਿਹੜਾ ਵੋਟ ਪਰਸੈਂਟੇਜ ਆ ਉਹ 4-5% ਵੋਟ ਜਿਹੜੀ ਗ੍ਰੀਨ ਪਾਰਟੀ ਨੂੰ ਪੈ ਜਾਇਆ ਕਰਦੀ ਸੀ। ਪਿਛਲੇ ਇਲੈਕਸ਼ਨ 'ਚ ਇਹਨਾਂ 6.3% ਵੋਟ ਪਈ ਹੈ NDP, ਅਤੇ ਆਵੀ ਲੂਇਸ ਜਿਸ ਤਾਸੀਰ ਦੇ ਲੀਡਰ ਨੇ ਉਸ ਤਰ੍ਹਾਂ ਦੇ, ਹੀ ਕੁਡ ਵੈਰੀ ਵੈਲ ਬੀ ਅ ਗ੍ਰੀਨ ਪਾਰਟੀ ਆਫ ਕੈਨੇਡਾ ਲੀਡਰ,
ਕਰੈਕਟ।
ਸੋ ਉਹ ਬਿਲਕੁਲ ਐਨ ਫਿੱਟ ਬੈਠਦੇ ਨੇ ਉੱਥੇ, ਅਤੇ NDP ਹੈਜ਼ ਚੋਜ਼ਨ ਟੂ ਗੋ ਦਿਸ ਵੇ।
ਪਰ ਜੇ
ਇਹ ਜਿਹੜਾ ਇੱਕ ਉਹਨਾਂ ਨੇ ਗੈਂਬਲ ਜਿਹੜਾ ਖੇਡਿਆ, ਜਿਹੜਾ ਇੱਕ ਇਹਨਾਂ ਨੇ ਸਿੱਕਾ ਉਛਾਲਿਆ ਹੈ ਵੀ ਇਹ ਹੁਣ ਸਹੀ ਬੈਠੇਗਾ ਇਹਨਾਂ ਵਾਸਤੇ ਕਿ ਇਹਨਾਂ ਦਾ ਨੁਕਸਾਨ ਕਰੇਗਾ, ਉਹ ਸਮਾਂ ਦੱਸੇਗਾ।
ਜੇ ਉੱਧਰ ਨੂੰ ਗਏ ਤਾਂ ਗ੍ਰੀਨਸ ਦੀ ਤਾਂ ਇੱਕੋ ਸੀਟ ਹੀ ਹੈ ਫਿਰ ਲੈਣ ਵਾਸਤੇ, ਕਿੰਨਾ ਕੁ ਉਹਦੇ ਵਿੱਚ ਤੁਸੀਂ ਆਪਣਾ ਬੇਸ ਵਧਾ ਲਓਗੇ। ਐਂਡ ਇਹ ਸਭ ਉਦੋਂ ਜਦੋਂ ਵਾਸੂ ਜੀ ਸਾਨੂੰ ਪਤਾ ਕਿ ਓਵਰਆਲ ਜਿਹੜਾ ਪਬਲਿਕ ਸੈਂਟੀਮੈਂਟ ਵੀ ਹੈ ਨਾ, ਜਿਹੜਾ ਫੋਸਿਲ ਫਿਊਲ ਐਕਸਟ੍ਰੈਕਸ਼ਨ ਪ੍ਰਤੀ ਜਾਂ ਓਇਲ ਐਂਡ ਗੈਸ ਪ੍ਰਤੀ 5 ਸਾਲ ਪਹਿਲਾਂ ਜੋ ਸੈਂਟੀਮੈਂਟ ਸੀ ਬੜਾ ਵੱਖਰੇ ਕਿਸਮ ਦਾ ਸੀ, ਹੁਣ ਡੋਨਲਡ ਟਰੰਪ ਦੇ ਆਉਣ ਨਾਲ ਜਿਹੜੀਆਂ ਕਈ ਤਲਖ ਹਕੀਕਤਾਂ ਨੇ ਉਹ ਲੋਕਾਂ ਦੇ, ਕੈਨੇਡੀਅਨਸ ਦੇ ਅਤੇ ਬਾਕੀ ਦੀ ਦੁਨੀਆ ਦੇ ਦਰਪੇਸ਼ ਨੇ, ਉਹਦੇ ਚੱਲਦੇ ਉਹ ਜਿਹੜਾ ਵਿਊ ਪੁਆਇੰਟ ਆ ਕਾਫੀ ਚੇਂਜ ਹੋ ਚੁੱਕਾ।
ਤੇ ਇੱਦਾਂ ਲੱਗ ਰਿਹਾ ਜਿਵੇਂ ਇਹ ਸਰਵਾਈਵਲ ਮੋਡ ਆ
ਜੀ ਜੀ,
ਕਿ ਕਲੀਅਰਲੀ ਕਿ ਉਹਨਾਂ ਨੂੰ ਪਤਾ ਕਿ ਸੱਜੇ ਪਾਸੇ ਦਾਲ ਨਹੀਂ ਗੱਲ ਨਹੀਂ, ਸੋ ਖੱਬੇ ਪਾਸੇ ਚੱਲੀਏ ਵੀ ਐਟਲੀਸਟ ਪਾਰਟੀ ਜਿਹੜੀ ਹੋਂਦ ਆ ਉਹਨੂੰ ਬਣਾ ਕੇ ਰੱਖੀਏ, ਥੋੜੀ ਜਿਹੀ ਵੋਟ ਪਰਸੈਂਟੇਜ ਹੀ ਵਧਾ ਲਈਏ ਜੇ ਸੀਟਾਂ ਨਹੀਂ ਵੀ ਵਧਦੀਆਂ। ਸੋ ਆਵੀ ਲੂਇਸ ਨੇ ਉਹਦੇ ਵਿੱਚ ਇਹ ਜ਼ਰੂਰ ਕਿਹਾ, ਕਹਿੰਦੇ ਵੀ ਮੇਰੇ ਦਾਦਾ ਜੀ ਨੇ ਮੇਰੇ ਫਾਦਰ ਨੂੰ ਕਿਹਾ ਸੀ ਵੀ ਮੇ ਬੀ ਨੋਟ ਇਨ ਮਾਈ ਲਾਈਫ ਟਾਈਮ ਮੇ ਬੀ ਇਨ ਯੋਰਸ, ਕਹਿੰਦੇ ਫਿਰ ਮੇਰੇ ਫਾਦਰ ਨੇ ਵੀ ਮੈਨੂੰ ਇਹੀ ਕਿਹਾ, ਆਪਾਂ ਜਿੱਤਾਂਗੇ ਕੋਈ ਗੱਲ ਨਹੀਂ, ਸਾਡੀ ਸਰਕਾਰ ਬਣੂਗੀ।
ਜੇ ਕਦੇ ਆਏ ਸੀ ਵਾਸੂ ਜੀ, ਦੈਟ ਵਾਸ ਦਾ ਜੈਕ ਲੇਟਨ ਐਰਾ,
ਉਸ ਤੋਂ ਬਾਅਦ ਉਹਨਾਂ ਨੇ ਕਿਹਾ ਬੜੇ ਕੰਫੀਡੈਂਸ ਨਾਲ ਆਵੀ ਲੂਇਸ ਨੇ, ਐਜ਼ ਆ ਸੈਡ ਵੀ ਇਜ਼ ਅ ਵੈਰੀ ਗੁੱਡ ਸਪੀਕਰ, ਇਹ ਕਹਿੰਦੇ NDP ਕਮਬੈਕ ਸਟਾਰਟਸ ਨਾਓ, ਸੋ ਕਹਿੰਦੇ ਆਪਣੀਆਂ ਘੜੀਆਂ ਸੈੱਟ ਕਰ ਲਓ। ਸੋ ਸਮਥਿੰਗ ਲਾਈਕ ਦੈਟ, ਉਹ ਬੜੇ ਕੰਫੀਡੈਂਟ ਲੱਗੇ ਕਿ ਵੀ ਹੁਣ ਅਸੀਂ ਦੇਖਿਓ ਵੀ ਤੁਹਾਨੂੰ ਸਰਕਾਰ ਬਣਾ ਕੇ ਦਿਖਾਵਾਂਗੇ, ਬਟ ਇਸ ਪਾਲਿਸੀ ਨਾਲ ਕੈਨੇਡਾ ਦੇ ਵਿੱਚ ਸਰਕਾਰ ਬਣਾਉਣੀ, ਮਤਲਬ NDP ਪਹਿਲਾਂ ਵੀ ਇਸੇ ਕਰਕੇ ਸਰਕਾਰ ਨਹੀਂ ਬਣਾ ਸਕੀ ਬਿਕਾਜ਼ ਦੇ ਵਰ ਸਲਾਈਟਲੀ ਟੂ ਲੈਫਟ,
ਹਾਂਜੀ,
ਹੁਣ ਉਹ ਹੋਰ ਜ਼ਿਆਦਾ ਲੈਫਟ ਹੋ ਗਏ ਨੇ, ਅਤੇ ਕੀ ਇਸ ਇੰਨੀ ਲੈਫਟਿਸਟ ਪਾਲਿਸੀ ਨਾਲ ਇਸ ਕਰੰਟ ਜੀਓਪੋਲੀਟੀਕਲ ਐਨਵਾਇਰਮੈਂਟ ਦੇ ਵਿੱਚ ਸਰਕਾਰ ਬਣਾ ਪਾਉਣਾ ਜਾਂ ਸੀਟਾਂ ਵੀ ਵਧਾ ਪਾਉਣਾ, ਕੀ ਉਹ ਪੋਸੀਬਲ ਹੋਏਗਾ? ਸੋ ਇਟਸ ਅ ਗੈਂਬਲ,
ਦੇਖਦੇ ਹਾਂ ਕੀ ਬਣਦਾ। ਬਾਕੀ ਉਹੀ ਹੈ ਵਸਤੂ ਜੀ, ਜਦੋਂ ਅਸਲ ਸਿਆਸਤ ਦੀਆਂ ਹਕੀਕਤਾਂ ਸਾਹਮਣੇ ਆਉਂਦੀਆਂ ਨੇ ਫਿਰ ਪਿਵਟ ਵੀ ਹੋ ਜਾ ਕਰਦਾ, ਪਰ ਪਿਵਟ ਕਿੰਨਾ ਕੁ ਹੋਏਗਾ, ਇੰਨਾ ਸੌਖਾ ਹੋਏਗਾ ਨਹੀਂ। ਵੈਸੇ
ਉਹ DVDP ਪਿਵਟ ਹੋਏਗਾ ਜਾਂ ਉਹ ਫੈਡਰਲ ਲਿਬਰਲ ਪਾਰਟੀ ਪਿਵਟ ਹੋਏਗਾ, ਟਰੂਡੋ ਤੋਂ ਕਾਰਨੀ ਤੱਕ ਦਾ ਪਿਵਟ ਜਾਂ DVDP ਬਿਫੋਰ ਪ੍ਰੀਮੀਅਰ ਐਂਡ ਆਫਟਰ
ਪ੍ਰੀਮੀਅਰ ਵਾਲਾ ਪਿਵਟ, ਬਿਲਕੁਲ। ਸੋ ਦੇਖਣਾ ਹੋਏਗਾ, ਕਿਉਂਕਿ ਅੱਛਾ ਇੰਡੀਜਨਸ ਸੋਵਰਨਟੀ ਅਤੇ ਰਿਸਪੈਕਟਿੰਗ ਅਨਰਿਪ ਸਪੈਸ਼ਲੀ ਲੈਂਡ ਐਂਡ ਰਿਸੋਰਸ ਰਾਈਟਸ ਆਫ ਦਾ ਇੰਡੀਜਨਸ ਪੀਪਲਸ, ਉਹਨੂੰ ਲੈ ਕੇ ਵੀ ਇਹ ਬਹੁਤ ਬੜੇ ਕਲੀਅਰ ਨੇ ਕਿ ਜਿਹੜੇ ਉਹ ਹੱਕ ਨੇ ਅਨਰਿਪ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ, ਅਤੇ ਅਨਰਿਪ ਕਰਕੇ BC ਦੇ ਵਿੱਚ ਜਿਹੜੇ ਪ੍ਰੋਪਰਟੀ ਰਾਈਟਸ ਨੂੰ ਲੈ ਕੇ ਜੋ ਹੁਣ ਇਸ ਵੇਲੇ ਚਿੰਤਾ ਬਣੀ ਹੋਈ ਆ, ਉਹ ਵੀ ਬ੍ਰਿਟਿਸ਼ ਕੋਲੰਬੀਅਨਸ ਉੱਤੋਂ ਵਿਸਲੇ ਨਹੀਂ ਹੈਗੇ, ਨਾ ਹੀ ਬਾਕੀ ਦਾ ਕੈਨੇਡਾ ਵੀ ਬਹੁਤ ਕਲੋਜ਼ਲੀ ਵਾਚ ਕਰ ਰਿਹਾ ਕਿ BC ਦੇ ਵਿੱਚ ਇਹ ਸਾਰੀ ਕਹਾਣੀ ਕਿੱਥੇ ਤੱਕ ਜਾਂਦੀ ਆ ਅਤੇ ਕਿੱਥੇ ਜਾ ਕੇ ਰੁਕਦੀ ਆ। ਸੋ ਉਸ ਸਮੇਂ ਦੇ ਵਿੱਚ ਫੈਡਰਲ NDP ਦੇ ਲੀਡਰ ਦਾ ਅਨਰਿਪ ਨੂੰ ਸਮਰਥਨ ਦੇਣਾ, ਸਰਕਾਰੀ ਗਰੋਸਰੀ ਸਟੋਰਸ ਖੋਲ੍ਹਣ ਦੀ ਗੱਲ ਕਰਨੀ, ਰੈਂਟ ਕੰਟਰੋਲ ਦੀ ਗੱਲ ਕਰਨੀ, ਟੈਕਸਿਸ ਵਧਾਉਣ ਦੀ ਗੱਲ ਕਰਨੀ, ਸੋ ਉਹ ਲੋਕ ਉਹਨੂੰ ਕਿਵੇਂ ਰਿਐਕਟ ਕਰਦੇ ਆ ਇਹ ਪਤਾ ਲੱਗ ਜਾਣਾ ਛੇਤੀ।
ਤੇ ਫਰੈਂਚ ਬੋਲ ਕੇ ਉਹਨਾਂ ਨੇ ਕਿਹਾ, ਕਹਿੰਦੇ ਕੁਬੈਕ ਦੇ ਵਿੱਚ ਵੀ ਕਹਿੰਦੇ ਜਿਵੇਂ ਜੈਕ ਲੇਟਨ ਸੀਟਾਂ ਲੈ ਕੇ ਆਏ ਸੀ ਵੀ ਆਪਾਂ ਵੀ ਕਰਾਂਗੇ, ਰੀਇਨਵਿਗੋਰੇਟ ਕਰਾਂਗੇ ਕਹਿੰਦੇ ਪਾਰਟੀ ਨੂੰ ਕੁਬੈਕ ਦੇ ਵਿੱਚ ਵੀ, ਕਿਉਂਕਿ ਮੈਨੂੰ ਫਰੈਂਚ ਬੋਲ ਨਹੀਂ ਆਉਂਦੀ ਹੈ।
ਪਰ ਵਰਕਰ ਕਲਾਸ ਜਦ ਤੱਕ NDP ਨਾਲ ਨਹੀਂ ਜੁੜਦੀ ਉਦੋਂ ਤੱਕ ਇਹ ਸਾਰੀਆਂ ਚੀਜ਼ਾਂ ਬੜੀਆਂ ਮੁਸ਼ਕਲ ਹੋਣਗੀਆਂ। ਬਸੋ ਜੀ, ਕੈਨੇਡਾ ਇਸ ਵੇਲੇ ਵੱਖੋ ਵੱਖਰੇ ਮੁਲਕਾਂ ਦੇ ਨਾਲ ਆਪਣੇ ਜਿਹੜੇ ਟ੍ਰੇਡ ਰਿਲੇਸ਼ਨਸ ਨੇ ਅਦਰਵਾਈਜ਼ ਉਹਨਾਂ ਨੂੰ ਰੀਸੈਟ ਕਰਨ 'ਤੇ ਲੱਗਿਆ। ਇੰਡੀਆ ਜਾ ਕੇ ਆਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਉਸ ਤੋਂ ਪਹਿਲਾਂ ਚਾਈਨਾ ਜਾ ਕੇ ਆਏ ਸੀ, ਹੋਰਨਾਂ ਮੁਲਕਾਂ ਦੇ ਦੌਰੇ ਵੀ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ। ਹੁਣ ਆਉਂਦੇ ਦਿਨਾਂ ਦੇ ਵਿੱਚ ਪਹਿਲੀ ਤੋਂ ਲੈ ਕੇ 4 ਤਰੀਕ ਦੇ ਵਿਚਕਾਰ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਫਰਾਂਸਵਾ ਫਿਲੀਪ ਸ਼ੈਂਪੇਨ, ਉਹ ਚਾਈਨਾ ਦਾ ਦੌਰਾ ਕਰ ਰਹੇ ਨੇ ਅਤੇ ਦੱਸਿਆ ਇਹ ਵੀ ਜਾ ਰਿਹਾ ਕਿ ਲੇਟਰ ਦਿਸ ਈਅਰ ਚਾਈਨਾ ਵੱਲੋਂ ਵੀ ਇੱਕ ਇਨਵੈਸਟਮੈਂਟ ਡੈਲੀਗੇਸ਼ਨ ਕੈਨੇਡਾ ਭੇਜੀ ਜਾ ਸਕਦੀ ਆ।
ਬਿਲਕੁਲ, ਅਤੇ ਟ੍ਰੇਡ ਡੈਲੀਗੇਸ਼ਨ ਲੈ ਕੇ ਜਾ ਰਹੇ ਨੇ ਫਰਾਂਸਵਾ ਫਿਲੀਪ ਸ਼ੈਂਪੇਨ। ਸੋ ਟ੍ਰੇਡ ਡਾਇਵਰਸੀਫਿਕੇਸ਼ਨ ਪੂਰੀ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਮਾਰਕ ਕਾਰਨੀ ਜਨਵਰੀ ਵਿੱਚ ਗਏ ਸੀ, ਉੱਥੇ ਜਾ ਕੇ ਇੱਕ ਅਰੇਂਜਮੈਂਟ ਸੈੱਟ ਕਰਕੇ ਆਏ ਸੀ ਇਲੈਕਟ੍ਰਿਕ ਵਹੀਕਲਸ ਵਾਲਾ। ਸੋ ਉਸ ਤੋਂ ਬਾਅਦ ਇਹਦਾ ਫੋਲੋ ਅਪ ਹੈ ਬੇਸਿਕਲੀ। ਅਤੇ ਡੋਨਲਡ ਟਰੰਪ ਨੇ ਵੀ ਵਿਜੇ ਜੀ ਹੁਣ ਚਾਈਨਾ ਜਾਣਾ, ਅਤੇ ਡੋਨਲਡ ਟਰੰਪ ਦੀ ਜਿਹੜੀ ਫੇਰੀ ਸੀ ਪਹਿਲਾਂ ਕਹਿੰਦੇ ਸੀ ਮਾਰਚ ਅਪ੍ਰੈਲ ਵਿੱਚ ਹੋਏਗੀ, ਹੁਣ ਉਹ ਕਿਹਾ ਜਾ ਰਿਹਾ 14 to 15 May। ਸੋ ਮੋਸਟ ਲਾਈਕਲੀ ਡੋਨਲਡ ਟਰੰਪ ਚਾਈਨਾ ਜਾ ਸਕਦੇ ਨੇ, ਪਰ ਇਸ ਵੇਲੇ ਜੋ ਮਿਡਲ ਈਸਟ ਦੇ ਵਿੱਚ ਉਹਨਾਂ ਨੇ ਖਲਾਰਾ ਪਾਇਆ ਹੋਇਆ ਕਿ ਉਹ ਖਲਾਰਾ ਮਈ ਤੋਂ ਪਹਿਲਾਂ ਉਹ ਸਮੇਟ ਸਕਣਗੇ। ਸੋ ਉਹ ਦੇਖਣਾ ਹੋਏਗਾ, ਜੇ ਜੰਗ ਮਈ ਤੱਕ ਚੱਲਦੀ ਰਹੀ ਫਿਰ ਉਹ ਮੇ ਬੀ ਉਹ ਵੀ ਜਿਹੜਾ ਟ੍ਰਿਪ ਆ ਉਹ ਪੋਸਟਪੋਨ ਕਰਨ, ਕਿਉਂਕਿ ਮਿਡਲ ਈਸਟ ਦੇ ਵਿੱਚ ਜੰਗ ਛਿੜੀ ਹੋਵੇ ਅਤੇ ਅਮਰੀਕਾ ਦਾ ਰਾਸ਼ਟਰਪਤੀ ਚਾਈਨਾ ਵਿਜ਼ਿਟ ਕਰੇ, ਉਹ ਤਾਂ ਫਿਰ ਬਹੁਤ ਹੀ ਕੋਈ ਸਾਇੰਸ ਫਿਕਸ਼ਨ ਮੂਵੀ ਵਾਲਾ, ਕੋਈ ਫਿਕਸ਼ਨ ਮੂਵੀ, ਸਾਇੰਸ ਫਿਕਸ਼ਨ ਦਾ ਨਹੀਂ, ਕੋਈ ਫਿਕਸ਼ਨ ਵਾਰ ਮੂਵੀ ਜਿਵੇਂ ਉਹਦਾ ਕੋਈ ਪਲੋਟ ਬਣਦਾ ਨਜ਼ਰ ਆਉਂਦਾ ਹੋਵੇ।
ਜੀ ਜੀ ਜੀ।
ਸੋ ਵੀਲ ਸੀ, ਬਾਕੀ ਅਮਰੀਕਾ ਵਾਲੇ ਨਹੀਂ ਚਾਹੁੰਦੇ ਕਿ ਕੈਨੇਡਾ ਚਾਈਨਾ ਦੇ ਨਾਲ ਡੀਲਿੰਗ ਕਰੇ, ਅਤੇ ਯੂ ਐੱਸ ਐੱਮ ਸੀ ਏ ਦਾ ਹੁਣ ਰਿਵਿਊ ਹੋਣਾ ਅਤੇ ਉਹਦੇ ਵਿੱਚ ਹੋ ਸਕਦਾ ਕਿ ਸਾਡੀ ਬਾਂਹ ਮਰੋੜਨ ਅਮਰੀਕਾ ਵਾਲੇ ਕਿ ਤੁਸੀਂ ਤਾਂ ਚੀਨ ਦੇ ਨਾਲ ਡੀਲ ਵਗੈਰਾ ਕਰਦੇ ਹੋ ਜਾ ਕੇ, ਪਰ ਜੇ ਅਸੀਂ ਅਮਰੀਕਾ ਤੋਂ ਆਪਣੀ ਨਿਰਭਰਤਾ ਘਟਾਉਣੀ ਆ ਤਾਂ ਫਿਰ ਚਾਈਨਾ ਨਾਲ ਬਣਾਉਣੀ ਪਏਗੀ।
ਸੋ ਚਾਈਨਾ ਉੱਪਰ ਵੈਸੇ ਵੀ ਦੇਖੋ ਡਿਪੈਂਡੈਂਸ ਸਿਰਫ ਕੈਨੇਡਾ ਦੀ ਨਹੀਂ, ਦੁਨੀਆ ਦੇ ਸਾਰੇ ਮੁਲਕਾਂ ਦੀ ਮੈਨੂਫੈਕਚਰਿੰਗ ਹੱਬ ਦੁਨੀਆ ਦਾ ਇਸ ਵੇਲੇ ਚਾਈਨਾ ਬਣ ਚੁੱਕਿਆ ਹੋਇਆ, ਉਹ ਤੋਂ ਇੰਨੀ ਛੇਤੀ ਤੁਸੀਂ ਪਿਵਟ ਕਰ ਕਿਵੇਂ ਲਓਗੇ? ਉਹ ਵੀ ਉਸ ਸਮੇਂ ਦੌਰਾਨ ਦੇਖੋ ਟਰੰਪ ਨੇ ਪੂਰੀ ਵਾਹ ਲਾਈ ਕਿ ਮੈਨੂਫੈਕਚਰਿੰਗ ਜੋਬਸ ਅਮਰੀਕਾ ਦੇ ਵਿੱਚ ਆਉਣ, ਪਰ ਜਿਹੜੇ ਕਾਰਪੋਰੇਸ਼ਨਸ ਨੇ, ਕੰਪਨੀਆਂ ਨੇ, ਉਹਨਾਂ ਨੇ ਵੀ ਤਾਂ ਦੇਖਿਆ ਨਾ ਕਿ ਮੈਨੂਫੈਕਚਰਿੰਗ ਉੱਧਰ ਕਰਕੇ, ਇਕੱਲੀ ਗੱਲ ਮੈਨੂਫੈਕਚਰਿੰਗ ਦੀ ਨਹੀਂ ਹੈਗੀ, ਇਕੱਲੀਆਂ ਉੱਥੇ ਮਸ਼ੀਨਾਂ ਲਾ ਕੇ ਕੰਮ ਕਰਨ ਦੀ ਗੱਲ ਨਹੀਂ ਆ, ਉਹਨਾਂ ਮਸ਼ੀਨਾਂ ਦੇ ਉੱਪਰ ਉਸ ਟੈਕਨੀਕ ਨੂੰ ਇਸਤੇਮਾਲ ਕਰਦੇ ਨੇ, ਇੱਕ ਪੂਰਾ ਇਕੋ ਸਿਸਟਮ ਆ ਜਿਹੜੇ ਵਰਕਰਸ ਦਾ ਪੂਰਾ ਇੱਕੋ ਤੁਹਾਡੇ ਕੋਲ ਇੱਕ ਸਪਲਾਈ ਬਣ ਜਾਂਦੀ ਆ, ਅਮਰੀਕਾ ਦੇ ਵਿੱਚ ਉਹਦੀ ਵੀ ਤਾਂ ਪ੍ਰੋਬਲਮ ਆ।
ਬਿਲਕੁਲ, ਅਤੇ ਫਿਰ ਜਦੋਂ ਗੱਲ ਹੁੰਦੀ ਆ ਕਿ ਜੀ ਉੱਥੇ ਵਰਕਰ ਬੜਾ ਵਧੀਆ, ਤੇ ਫਿਰ ਵੈਸਟ ਵੱਲੋਂ ਕਿਹਾ ਜਾਂਦਾ ਕਿ ਉੱਥੇ ਫੋਰਸ ਲੇਬਰ ਹੁੰਦੀ ਆ।
ਜੀ ਜੀ, ਅੱਜ ਕੱਲ੍ਹ ਕੈਨੇਡਾ 'ਚ ਬੜਾ ਰੌਲਾ ਪਿਆ ਹੈ
ਕੈਨੇਡਾ ਦੇ ਵਿੱਚ। ਸੋ ਮਾਈਕਲ ਮਾਂ ਜਿਹੜੇ ਰੀਸੈਂਟਲੀ ਕੰਜ਼ਰਵੇਟਿਵਸ ਆਫ ਫਲੋਰ ਕ੍ਰਾਸ ਕਰਕੇ ਲਿਬਰਲਸ ਵਿੱਚ ਆਏ, ਸੋ ਇੱਕ ਮੀਟਿੰਗ ਹੀਅਰਿੰਗ ਦੇ ਵਿੱਚ ਉਹਨਾਂ ਨੇ ਇੱਕ ਐਕਸਪਰਟ ਨੂੰ ਵਾਰ ਵਾਰ ਪੁੱਛਿਆ ਵੀ ਤੁਸੀਂ ਆਪ ਜਾ ਕੇ ਉੱਥੇ ਦੇਖੀ ਆ ਫੋਰਸ ਲੇਬਰ ਹੁੰਦੀ? ਸੋ ਗੱਲ ਹੋ ਰਹੀ ਸੀ ਸ਼ਿਨਜਿਆਂਗ ਪ੍ਰੋਵਿੰਸ ਦੀ, ਤੇ ਉਹਨਾਂ ਨੇ ਬੋਲਿਆ ਸ਼ੈਨਜ਼ੈਨ, ਸ਼ੈਨਜ਼ੈਨ ਜਿਹੜਾ ਉਹਨਾਂ ਦਾ ਇੰਡਸਟਰੀਅਲ ਹੱਬ ਆ ਚਾਈਨਾ ਦਾ, ਜਿੱਥੇ ਬਹੁਤ ਸਾਰੀ ਇੰਡਸਟਰੀ ਆ, ਬਹੁਤ ਮੈਨੂਫੈਕਚਰਿੰਗ ਹੁੰਦੀ ਆ। ਸੋ ਮਾਈਕਲ ਮਾਂ ਨੇ ਕਿਹਾ ਵੀ ਤੁਸੀਂ ਸ਼ੈਨਜ਼ੈਨ ਕਦੇ ਆਪ ਗਏ ਹੋ, ਉੱਥੇ ਜਾ ਕੇ ਤੁਸੀਂ ਆਪ ਵਿਟਨੈਸ ਕੀਤਾ, ਕਦੇ ਚਾਈਨਾ ਗਏ ਵੀ ਹੋ? ਉਹਨਾਂ ਨੇ ਇਸ ਤਰ੍ਹਾਂ ਦੇ ਸਵਾਲ ਪੁੱਛੇ।
ਅੱਗੇ ਐਕਸਪਰਟ ਨੇ ਕਿਹਾ ਕਿ ਮੈਂ ਕਈ ਹਿਊਮਨ ਰਾਈਟਸ ਗਰੁੱਪਸ ਦੇ ਨਾਲ ਕੰਮ ਕਰਦੀ ਹਾਂ ਜਿਨ੍ਹਾਂ ਨੇ ਦੇਖਿਆ।
ਹਾਂ, ਮੈਨੂੰ ਪਤਾ, ਕਹਿੰਦੇ ਆ। ਸੋ ਉਸ ਤੋਂ ਬਾਅਦ ਮਾਈਕਲ ਮਾਂ ਦੀ ਆਲੋਚਨਾ ਹੋਣ ਲੱਗ ਪਈ ਕਿ ਤੁਸੀਂ ਫੋਰਸ ਲੇਬਰ ਨੂੰ ਤੁਸੀਂ ਨਕਾਰ ਰਹੇ ਹੋ, ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਚਾਈਨਾ ਦੇ ਵਿੱਚ ਫੋਰਸ ਲੇਬਰ ਨਹੀਂ ਹੁੰਦੀ? ਫਿਰ ਬਾਅਦ 'ਚ ਮਾਈਕਲ ਮਾਂ ਨੇ ਆਪਣੇ ਕਮੈਂਟਸ ਨੂੰ ਥੋੜ੍ਹਾ ਜਿਹਾ ਵਾਕ ਬੈਕ ਕੀਤਾ ਅਤੇ ਉਹਨਾਂ ਨੇ ਬਾਅਦ 'ਚ ਇਹ ਜ਼ਰੂਰ ਕਿਹਾ, ਕਹਿੰਦੇ ਵੀ ਮੈਂ ਸ਼ੈਨਜ਼ੈਨ ਗਿਆ ਸੀ, ਸ਼ਿਨਜਿਆਂਗ ਨਹੀਂ ਕਿਹਾ, ਅਤੇ ਨਾਲ ਕਹਿੰਦੇ ਕਿ ਮੈਂ ਵੀ ਜਿਸ ਤਰੀਕੇ ਨਾਲ ਸਵਾਲ ਪੁੱਛੋ ਉਹਦੇ ਵਾਸਤੇ ਮੈਂ ਮਾਫ਼ੀ ਮੰਗਦਾ। ਸੋ ਥੋੜ੍ਹਾ ਜਿਹਾ ਉਹਨਾਂ ਨੇ ਅਪੋਲੋਜਾਈਜ਼ ਕੀਤਾ। ਸੋ ਇਹ ਬੜਾ ਇਸ ਵੇਲੇ ਇਸ ਤੋਂ ਪਤਾ ਲੱਗਦਾ, ਸੋ ਆਪਾਂ ਇਹਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿ ਚਾਈਨਾ ਦੇ ਨਾਲ ਡੀਲ ਕਰਨਾ ਉਹ ਕਿਸੇ ਵੀ ਵੈਸਟਰਨ ਲੀਡਰ ਵਾਸਤੇ ਪਬਲਿਕ ਓਪੀਨੀਅਨ ਨੂੰ ਨੈਵੀਗੇਟ ਕਰਨ ਦੇ ਵਿੱਚ ਇੱਕ ਬੜੀ ਟਾਈਟ ਰੋਪ ਵਾਕ ਹੈ ਕਿ ਲੋਕ ਬੜੀ ਜਲਦੀ ਨਾਰਾਜ਼ ਹੋ ਜਾਂਦੇ ਆ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਜਿਸ ਤਰ੍ਹਾਂ ਦੀ ਮੈਂਟਲ ਕੰਡੀਸ਼ਨਿੰਗ ਕੀਤੀ ਗਈ ਹੈ ਵੈਸਟਰਨਰਸ ਦੀ ਕਿ ਚਾਈਨਾ ਹਮਾਰਾ ਦੁਸ਼ਮਣ ਹੈ, ਕਿ ਸਭ ਤੋਂ ਵੱਡਾ ਥ੍ਰੈਟ ਕੀ ਹੈ ਜੀ ਚਾਈਨਾ। ਸੋ ਹੁਣ ਚਾਈਨਾ ਦੇ ਨਾਲ ਤੁਸੀਂ ਜਦੋਂ ਡੀਲ ਕਰ ਰਹੇ ਹੋ ਤੇ ਫਿਰ ਕੈਨੇਡੀਅਨ ਤੁਹਾਨੂੰ ਇਜ਼ਹਾਰ ਗੱਲ ਸਵਾਲ ਪੁੱਛਣਗੇ ਵੀ ਹੁਣ ਅਚਾਨਕ ਚਾਈਨਾ ਹਮਾਰਾ ਦੋਸਤ ਕੈਸੇ ਬਣ ਗਿਆ।
ਬਸ ਜੀ, ਜੇ ਕੈਨੇਡਾ ਤੇ ਚਾਈਨਾ ਵਿਚਕਾਰ ਸਭ ਤੋਂ ਵੱਧ ਜੇ ਤਲਖੀ ਹੋਈ ਆ 2018 ਤੋਂ ਬਾਅਦ ਹੋਈ, ਜੇ ਅਸੀਂ ਪਿਛਲੇ 5 ਸਾਲਾਂ ਦੇ ਨੰਬਰ ਦੇਖ ਲਈਏ ਜਿਹੜੇ ਕਿ ਉਸ ਵਧੀ ਹੋਈ ਤਲਖੀ ਦੇ ਦੌਰ ਦਾ ਟਾਈਮ ਆ, ਕੈਨੇਡਾ ਨੇ ਤਕਰੀਬਨ ਹਰ ਸਾਲ ਚਾਈਨਾ ਤੋਂ 99 billion dollars ਦਾ ਸਮਾਨ ਮੰਗਾਇਆ, ਕੈਨੇਡਾ ਨੇ ਭੇਜਿਆ 30 billion ਦਾ।
ਸੋ 1:3 ਦਾ ਜਿਹੜਾ ਰੇਸ਼ੋ ਰਿਹਾ ਹੈ
ਆਲਮੋਸਟ 90 billion 99 ਤੇ ਇੱਥੋਂ 30 billion। ਸੋ ਸਮਾਨ ਅਸੀਂ ਅਜੇ ਵੀ ਨਿਰਭਰਤਾ ਸਾਡੀ ਉਹਨਾਂ 'ਤੇ ਬਹੁਤ ਹੈ। ਸਾਡੇ ਵੀ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਨੇ, ਸਪੈਸ਼ਲੀ ਆ ਕਨੋਲਾ ਫਾਰਮਰਸ ਦੇਖ ਲਓ ਸਸਕੈਚੂਅਨ ਵਾਲੇ, ਜਦੋਂ ਚਾਈਨਾ ਨੇ ਕਨੋਲਾ ਦੇ ਉੱਪਰ ਡਿਊਟੀਜ਼ ਲਗਾਤੀਆਂ ਸੀ, ਕਿੰਨਾ ਉੱਥੇ ਉਹਨਾਂ ਵਾਸਤੇ ਸਮੱਸਿਆ ਪੈਦਾ ਹੋ ਗਈ ਸੀ। ਸੋ ਉਹ ਡਿਪੈਂਡੈਂਸ ਹੈ ਜਿਹੜੀ, ਉਹੀ ਹੈ ਨਾ, ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ। ਇਹ ਗੱਲ ਤੁਹਾਡੀ ਸਹੀ ਆ ਕਿ ਜਿਹੜਾ ਪੋਲੀਟੀਕਲ ਫਾਇਰ ਸਟ੍ਰੋਮ ਬਣ ਜਾਂਦਾ ਨਾ ਜਦੋਂ ਤੁਸੀਂ ਇਹ ਚਾਈਨੀਜ਼ ਕਿਸੇ ਵੀ ਇਸ਼ੂ ਨਾਲ ਰਿਲੇਟਡ ਗੱਲਬਾਤ ਕਰਨੀ ਆ, ਅੱਜ ਕੱਲ੍ਹ ਇੰਨਾ ਜ਼ਿਆਦਾ ਜ਼ੋਰ ਇਸ ਕਰਕੇ ਲੱਗਿਆ ਹੋਇਆ ਕਿਉਂਕਿ ਹੁਣ ਉਹ ਸਮਾਂ ਦੂਰ ਨਹੀਂ ਵਾਸੂ ਜੀ, ਆਈ ਥਿੰਕ ਵੀ ਆਰ ਮੇਅਰਲੀ ਜਸਟ ਅ ਫਿਊ ਵੀਕਸ ਅਵੇ ਜਦੋਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲ ਜਿੱਥੇ ਸਾਨੂੰ ਕੈਨੇਡਾ ਦੀਆਂ ਸੜਕਾਂ 'ਤੇ ਚੱਲਦੇ ਦਿਖਣਗੇ। ਖਬਰਾਂ ਦੇ ਮੁਤਾਬਕ ਕੁਝ ਜਿਹੜੀਆਂ ਜੋ ਜਾਣਕਾਰੀ ਆ ਰਹੀ ਆ BYD ਵੱਲੋਂ ਘੱਟੋ ਘੱਟ 12 ਡੀਲਰਸ਼ਿਪਸ ਆਉਂਦੇ ਇੱਕ ਸਾਲ ਦੇ ਅੰਦਰ ਅੰਦਰ ਕੈਨੇਡਾ ਦੇ ਵਿੱਚ ਖੁੱਲ੍ਹੀਆਂ ਜਾਣੀਆਂ ਨੇ। ਸੋ BYD ਦੀਆਂ ਗੱਡੀਆਂ ਵੈਸੇ ਵੀ ਬੜੇ ਜਿਹੜੇ ਕੋਈ ਲੋਕ ਨੇ ਉਤਸੁਕਤਾ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਨੇ। ਜਦੋਂ ਦੀਆਂ ਗੈਸ ਦੀਆਂ ਕੀਮਤਾਂ ਵਧੀਆਂ ਨੇ, ਹੁਣ ਦੇਖੋ ਕਿ $2 15 ਸੈਂਟ ਦੇ ਨੇੜੇ ਤੇੜੇ ਗੈਸੋਲੀਨ ਵਿਕ ਰਹੀ ਆ। ਜਿਸ ਹਿਸਾਬ ਨਾਲ ਮਿਡਲ ਈਸਟ ਦੇ ਵਿੱਚ ਇਸ ਵੇਲੇ ਟੈਨਸ਼ਨ ਬਣੀ ਆ, ਕੋਈ ਛੇਤੀ ਕਿਤੇ ਲੱਗਦਾ ਨਹੀਂ ਕਿ ਗੈਸ ਦੀਆਂ ਕੀਮਤਾਂ ਨੂੰ ਕੋਈ ਠੱਲ ਪੈਂਦੀ ਨਜ਼ਰ ਨਹੀਂ ਆਉਂਦੀ। ਸੋ ਇਲੈਕਟ੍ਰਿਕ ਕਾਰਾਂ ਵੱਲ ਲੋਕਾਂ ਦਾ ਰੁਝਾਨ ਇੱਕ ਵਾਰ ਫਿਰ ਤੋਂ ਵਧਿਆ, ਅਤੇ ਜੋ ਇਲੈਕਟ੍ਰਿਕ ਕਾਰ ਤੁਹਾਨੂੰ ਸਸਤੇ ਭਾਅ ਦੀ ਚਾਈਨਾ 'ਚ ਬਣੀ ਹੋਈ ਮਿਲਦੀ ਆ, ਤਾਂ ਲੋਕ ਤਾਂ ਇਸ ਵੇਲੇ ਤਤਪਰ ਨੇ ਉਹਨਾਂ ਨੂੰ ਖਰੀਦਣ ਲਈ। ਸੋ ਉਹਦੇ ਨਾਲ ਨਾਲ ਪੈਰਲਲ ਆਹ ਕੰਸਰਨ ਚੱਲ ਰਹੇ ਨੇ ਕਿ ਜੇ ਚਾਈਨਾ ਦੇ ਵਿੱਚ ਫੋਰਸ ਲੇਬਰ ਆ। ਫਿਰ ਸਵਾਲ ਇਹ ਵੀ ਪੁੱਛਿਆ ਜਾਂਦਾ ਕਿ ਕੀ ਕੈਨੇਡੀਅਨ ਮਿਲਟਰੀ ਬੇਸਿਸ ਦੇ ਉੱਪਰ ਜਿਹੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਨੇ ਉਹਨਾਂ ਦੀ ਪਰਮਿਸ਼ਨ ਹੋਏਗੀ। ਡਿਫੈਂਸ ਮਿਨਿਸਟਰ ਨੇ ਪਿਛਲੇ ਦਿਨੀ ਉਹਦਾ ਗੋਲਮੋਲ ਜਵਾਬ ਦਿੱਤਾ, ਕਹਿੰਦੇ ਜੋ ਉਹਦਾ ਪ੍ਰੋਟੋਕਾਲ ਹੋਏਗਾ ਉਹਦੇ ਮੁਤਾਬਕ ਅਸੀਂ ਵੇਖਾਂਗੇ। ਕਹਿੰਦੇ ਨਹੀਂ, ਜੇ ਕੋਈ ਮਿਲਟਰੀ ਬੇਸ 'ਤੇ ਕੰਮ ਕਰਨ ਵਾਲਾ ਵਰਕਰ ਆ, ਉਹਦੇ ਕੋਲ ਚਾਈਨੀਜ਼ ਇਲੈਕਟ੍ਰਿਕ ਵਹੀਕਲ ਹੋਵੇ, ਉਹਨੇ ਕੰਮ 'ਤੇ ਤਾਂ ਆਪਣੀ ਗੱਡੀ 'ਚ ਹੀ ਆਉਣਾ, ਕਿ ਉਹਨੂੰ ਤੁਸੀਂ ਆਪਣੀ ਚਾਈਨੀਜ਼ ਮੇਡ ਇਲੈਕਟ੍ਰਿਕ ਗੱਡੀ ਕੈਨੇਡਾ ਦੇ ਕਿਸੇ ਮਿਲਟਰੀ ਬੇਸ 'ਤੇ ਲਿਆਉਣ ਦਊਗੇ ਕਿ ਨਹੀਂ?
ਉਹ ਲਿਆਉਣ ਦੇਵਾਂਗੇ, ਉਹ ਟਿਕਟੋਕ ਐਪ ਨਹੀਂ ਯੂਜ਼ ਕਰ ਸਕਦੇ।
ਟਿਕਟੋਕ
ਬੈਨ ਹੋਣੀ
ਚਾਹੀਦੀ। ਪਰ ਯੂਕੇ ਵਾਲਿਆਂ ਨੇ ਵਸੂਲੀ ਕੀਤਾ ਹੋਇਆ ਵੀ ਹੈ, ਜੇ ਤੁਸੀਂ ਇੱਦਾਂ ਕਿਸੇ ਸਰਕਾਰੀ ਅਦਾਰੇ 'ਚ ਕੰਮ ਕਰਦੇ ਹੋ ਤੇ ਤੁਸੀਂ ਆਪਣੀ ਗੱਡੀ ਯੂ ਹੈਵ ਟੂ ਪਾਰਕ ਇਟ ਅ ਫਿਊ ਕਿਲੋਮੀਟਰ ਅਵੇ, ਤੁਸੀਂ ਉੱਥੇ ਪਾਰਕਿੰਗ ਲਾਟ 'ਚ ਲਿਆ ਨਹੀਂ ਸਕਦੇ।
ਫਿਰ ਅਸੀਂ ਵੀ ਕਰ ਦਵਾਂਗੇ ਕਿ ਜੇ ਆਸਟ੍ਰੇਲੀਆ ਵਾਲੇ ਕੁਝ ਕਰ ਦੇਣ, ਭਾਵੇਂ ਗਲਤੀ ਕਰ ਦੇਣ, ਯੂਕੇ ਵਾਲੇ ਕਰ ਦੇਣ, ਨਿਊਜ਼ੀਲੈਂਡ ਵਾਲੇ ਕਰ ਦੇਣ, ਕਿਉਂਕਿ ਸਾਡੇ ਲਾਈਕ ਮਾਈਂਡਡ ਪਾਰਟਨਰਸ ਨੇ, ਸੋ ਫਿਰ ਅਸੀਂ ਵੀ ਕਰ ਦਿੰਦੇ ਹੁੰਦੇ ਹਾਂ।
ਜਾਂ ਕੈਮਰੇ ਦੇ ਟੇਪਾਂ ਲਾ ਕੇ ਲੈ ਆਇਓ।
ਹਾਂ, ਇੱਦਾਂ ਕਰ ਲਵਾਂਗੇ ਜੇ ਯੂਕੇ ਵਾਲੇ ਕਰਨਗੇ ਤਾਂ।
ਅੱਛਾ, ਆਸਟ੍ਰੇਲੀਆ ਤੁਸੀਂ ਜ਼ਿਕਰ ਕੀਤਾ, ਆਸਟ੍ਰੇਲੀਆ ਵਾਲਿਆਂ ਨੇ ਅਗਲੇ 3 ਮਹੀਨਿਆਂ ਵਾਸਤੇ ਗੈਸੋਲੀਨ ਦੇ ਉੱਪਰ ਜਿਹੜਾ ਟੈਕਸ ਲੱਗਦਾ ਸਰਕਾਰ ਚਾਰਜ ਕਰਦੀ ਫੈਡਰਲ ਗਵਰਨਮੈਂਟ, ਅੱਧਾ ਕਰਤਾ।
ਇਹ ਨਹੀਂ ਅਸੀਂ ਕਰਾਂਗੇ,
ਇਹ ਨਹੀਂ ਕਰਨਾ,
ਇਹ ਨਹੀਂ ਇੱਦਾਂ ਥੋੜੀ ਵਜੇ ਸਭ ਕੁਝ ਥੋੜੀ ਕਰ ਦਵਾਂਗੇ। ਸਾਡੀ ਵੀ ਕੋਈ ਹੋਂਦ ਆ, ਸਾਡੀ G7 ਮੁਲਕਾਂ,
ਸਾਡੀ ਆਪਣੀ ਵੀ ਕੋਈ ਸੋਚ ਆ,
ਆਸਟ੍ਰੇਲੀਆ ਕੋਈ G7। ਅੱਛਾ, ਤੇ ਮੈਸੇਜ ਆਇਆ
ਜੀ,
ਕਹਿੰਦੇ ਕਿ ਐਲਬੋ ਅਪ ਕਰਦਿਆਂ ਹੋਇਆ ਕਿ ਬਾਂਹ ਮਰੋੜੀ ਜਾ ਸਕਦੀ ਹੈ?
ਐਲਬੋ ਅਪ ਕਰਦੇ, ਦੂਜਾ ਮਰੋੜਤਾ ਤੁਹਾਡੀ ਬਾਂਹ
ਮਰੋੜਤਾ ਦਾ?
ਹਾਂ, ਦੂਜਾ ਮਰੋੜਤਾ ਦਾ।
ਮੈਨੂੰ ਲੱਗਦਾ ਕਿ ਇੱਕ ਕਿਸੇ ਫਿਜ਼ੀਓਥੈਰੇਪਿਸਟ ਵਾਸਤੇ ਸਵਾਲ ਬਣਦਾ।
ਜੇ ਐਲਬੋ ਅਪ ਹੋਵੇ ਤਾਂ ਅਗਲਾ ਜ਼ਿਪ ਟਾਈ ਲਾ ਕੇ ਤੁਹਾਡੀ ਐਲਬੋ ਤੋਂ ਉੱਥੇ ਲੌਕ ਵੀ ਕਰ ਸਕਦਾ,
ਇੱਥੇ ਇੱਕ ਸੈਗਮੈਂਟ ਕੀਤਾ ਜਾਵੇ।
ਹਾਂ, ਵਾਸੂ ਜੀ, ਇਹਦੇ ਲਈ ਤਾਂ ਕੋਈ ਕਿਨੀਸੋਲੋਜਿਸਟ ਨੂੰ ਬੁਲਾਉਣਾ।
ਜੀ ਜੀ
ਜੀ ਵਾਸੂ ਜੀ, ਯੂਰਪ ਦੇ ਵਿੱਚ ਚੋਕਲੇਟ ਬੜੀ ਚੋਰੀ ਹੋ ਗਈ ਯਾਰ, ਕਿਟਕੈਟ 12,000 ਟਨ ਕਿਟਕੈਟ ਚੋਰੀ ਹੋਈ ਜਰਮਨੀ ਦੀ ਇੱਕ ਫੈਸਿਲਿਟੀ 'ਚੋਂ। ਇੱਥੇ ਸੋਨਾ ਚੋਰੀ ਹੁੰਦਾ, ਕਿਤੇ ਕਿਤੇ ਚੋਕਲੇਟ।
ਕੀ ਕਰਨਗੇ ਇੰਨੀ ਚੋਕਲੇਟ ਦਾ?
ਵੇਚਣ ਗਈ, ਖਾਣ ਤੋਂ ਤਾਂ ਰਿਹਾ ਬੰਦਾ। 2,40,000 ਜਿਹੜੀਆਂ ਉਹ 4 ਫਿੰਗਰਸ ਵਾਲੀਆਂ ਕਿਟਕੈਟ ਦੀਆਂ ਬਾਰਸ ਹੁੰਦੀਆਂ, 2,40,000 ਬਣਦੀਆਂ ਨੇ 12,000 ਟਨ।
ਬੜੇ ਮਿਹਨਤ ਕਸ਼ ਲੋਕ ਨੇ ਮੈਂ ਕਹਾਂਗਾ। ਫਿਰ
ਤੁਸੀਂ ਦੇਖੋ
ਯਾਰ, ਚੋਕਲੇਟ ਚੋਰੀ ਮਤਲਬ
ਯਾਰ 12,000 ਟਨ ਉਹਨੂੰ ਉੱਥੋਂ ਮੂਵ ਕਰਨਾ ਹੈ ਨਾ, ਫਿਰ ਪੁਲਿਸ ਨੂੰ ਸਮਝ ਨਾ ਲੱਗਣੀ ਵੀ ਭਾਈ ਬੰਦੇ ਗਏ ਕਿੱਥੇ, ਉਹਨੂੰ ਅੱਗੇ ਵੇਚਣਾ।
ਇੱਥੇ ਸੋਨਾ ਚੋਰੀ ਕਰਕੇ ਵੇਚਣਾ ਔਖਾ ਹੋ ਜਾਂਦਾ।
ਸੋਨਾ ਤਾਂ ਪਿਘਲਾ ਕੇ ਵੇਚਦਾ ਸੀ,
ਚੋਕਲੇਟ ਤਾਂ ਵੇਚਣਾ ਔਖਾ ਹੋ ਗਿਆ ਸੀ,
ਵੇਚਣਾ ਔਖਾ ਹੋ ਗਿਆ ਸੀ,
ਅੱਧੇ ਭਾਅ ਤੇ ਵੇਚਿਆ ਉਹਨਾਂ ਨੇ। ਸੋ ਜੋ ਰਿਪੋਰਟਸ ਨੇ ਵੀ 20 ਮਿਲੀਅਨ ਦੀ ਉਹਦੀ ਮਾਰਕੀਟ ਵੈਲਿਊ ਸੀ ਉਸ ਸਮੇਂ, 10 ਮਿਲੀਅਨ ਦਾ ਵੇਚਿਆ ਉਹਨਾਂ ਨੇ,
ਕਿਉਂਕਿ ਜਿਹੜੀ ਉਹ ਪਰਚੀ ਉਹ ਤੋਂ ਮਿਲੀ ਅਰਸਲਾਨ ਚੌਧਰੀ ਤੋਂ, ਜਿਹਨੇ ਗਿਲਟੀ ਪਲੀਡ ਕੀਤਾ ਪਿਛਲੇ ਹਫ਼ਤੇ, ਉਹ $10 ਮਿਲੀਅਨ ਦਾ ਹਿਸਾਬ ਬਣਦਾ
ਜੀ।
ਸੋਨਾ ਤਾਂ ਫਿਰ ਮੈਂ ਕਹਿੰਦਾ ਪਿਘਲਾ ਕੇ ਵੇਚਦਾ, ਚੋਕਲੇਟ ਤਾਂ ਪਿਘਲਾ ਕੇ ਵੀ ਨਹੀਂ ਵੇਚ ਸਕਦਾ, ਤੁਹਾਨੂੰ ਐਜ਼ਿਟੀਜ਼ ਵੇਚਣੀ ਪੈਣੀ ਆ,
ਕਿਵੇਂ ਵੇਚਣਗੇ? ਸੋ ਜੇ ਕਿਸੇ ਵੱਡੇ ਕਿਸੇ ਗਰੋਸਰੀ ਸਟੋਰ ਨੂੰ ਵੇਚਦੇ ਆ ਤੇ ਫਿਰ ਉਹ ਤਾਂ ਇਨਕੁਆਇਰੀ ਹੋ ਸਕਦੀ ਆ, ਉਹ ਟ੍ਰੇਲ ਕੀਤਾ ਜਾ ਸਕਦਾ।
ਇਹ ਹੈਗੇ ਵੀ
ਦੋ ਦੋ ਚਾਰ ਚਾਰ ਕਰਕੇ ਫੇਸਬੁੱਕ ਮਾਰਕੀਟ ਪਲੇਸ ਤੇ ਵੇਚਦੇ ਆ,
ਫਿਰ ਤਾਂ
ਬੜੇ ਮਿਹਨਤੀ ਲੋਕ ਨੇ ਯਾਰ, ਉਹ ਤਾਂ ਇਨਕੁਆਇਰੀ ਹੋ ਸਕਦੀ ਆ, ਉਹ ਟ੍ਰੇਲ ਕੀਤਾ ਜਾ ਸਕਦਾ।
ਇਹ ਹੈਗੇ ਵੀ
ਦੋ ਦੋ ਚਾਰ ਚਾਰ ਕਰਕੇ ਫੇਸਬੁੱਕ ਮਾਰਕੀਟ ਪਲੇਸ ਤੇ ਵੇਚਦੇ ਆ,
ਫਿਰ ਤਾਂ
ਬੜੇ ਮਿਹਨਤੀ ਲੋਕ ਨੇ ਯਾਰ, ਉਹ ਕੋਈ ਗੱਲ ਨਹੀਂ,
ਮਾਰਕੀਟ ਪਲੇਸ ਤੇ ਚੋਕਲੇਟ ਵਿਕੂਗੀ ਯਾਰ ਇਹ ਤਾਂ। ਅੱਛਾ, ਵੈਸੇ ਵੀ ਇਹ ਦੱਸਿਆ ਜਾਂਦਾ ਵੀ ਈਸਟਰ ਵਾਸਤੇ ਸਪੈਸ਼ਲ ਐਡੀਸ਼ਨ ਚੋਕਲੇਟ ਸੀ, ਸੋ ਉਹਦਾ ਰੈਪਰ ਵਗੈਰਾ ਉਹ ਤੋਂ ਹੀ ਫੜੇ ਜਾਣਾ।
ਮੈਸੇਜ ਆਇਆ, ਕਹਿੰਦੇ ਕਿਸੇ ਦੀ ਗਰਲਫ੍ਰੈਂਡ ਨੇ ਵੱਡੀ ਡਿਮਾਂਡ ਕਰਤੀ ਹੋਣੀ, ਕਹਿੰਦੇ
ਚੋਕਲੇਟ ਦੀ,
ਉਹ ਵੀ ਚੋਰੀ ਦੀ,
ਉਹ ਵੀ ਚੋਰੀ ਦੀ। ਦੇਖੋ ਇਹ ਗੀਤ ਆ ਵੀ ਮੈਂ ਨਾ ਜ਼ਾਲਮਾ ਬਹਿੰਦੀ ਬੋਤਾ ਚੋਰੀ ਦਾ, ਸੋ ਹੁਣ ਕੀ ਚੋਕਲੇਟ ਚੋਰੀ ਚੱਲੂਗੀ? ਬਸ ਜੀ, ਵਟਸਐਪ ਤੇ ਇੱਕ ਤਾਂ ਮੈਸੇਜ, ਇੱਕ ਤਾਂ ਕਰੈਕਟ ਕਰ ਦਈਏ, ਜਿਹੜੀ ਉਹ ਚੋਕਲੇਟ ਚੋਰੀ ਹੋਈ 12,000 ਟਨ ਨਹੀਂ, 12 ਟਨ ਆ,
12,000 ਕਿਲੋ
12, ਹਾਂ, ਤੇ ਉਹ 12,000 ਕਿਲੋ, ਤੇ ਉਹ 2,40,000 ਉਹ ਬਾਰਸ ਬਣਦੀਆਂ ਨੇ ਚੋਕਲੇਟ ਦੀਆਂ, ਉਹ ਠੀਕ ਆ ਗੱਲ, ਪਰ 12 ਟਨ ਆ, 12,000 ਟਨ ਨਹੀਂ, ਉਹ ਤਾਂ ਬਹੁਤ ਜ਼ਿਆਦਾ ਹੋ ਗਿਆ। ਇੰਨੀ ਤੇ ਸ਼ਾਇਦ ਹਾਲੇ ਤੱਕ ਟੋਟਲ ਕਿਟਕੈਟ ਬਣੀ ਵੀ ਨਾ ਹੋਵੇ,
ਤਾਂ ਮੈਂ ਸੁਣ ਕੇ ਲੱਗਾ ਮੈਂ ਇੰਨੀ ਮਿਹਨਤ ਯਾਰ, ਬਹੁਤ ਮਿਹਨਤੀ ਲੋਕ ਨੇ,
ਪਰ 12 ਟਨ ਵੀ ਖਾਸੀ ਮਿਹਨਤ ਆ,
ਉਹ ਵੀ ਹੈ।
ਬਾਕੀ ਵਟਸਐਪ ਤੇ ਰਿਐਕਸ਼ਨ ਉੱਤੇ ਕਾਫੀ ਆ, ਇਸ ਸਟੋਰੀ ਦਾ ਬੜਾ ਰਿਐਕਸ਼ਨ ਆ ਰਿਹਾ, ਕਹਿੰਦੇ ਵੀ ਪਿੰਡ ਪਿੰਡ ਸਾਈਕਲਾਂ ਤੇ ਜਾ ਕੇ ਵੇਚ ਦੇਣਗੇ,
ਮਿੱਠੀ ਜੀ ਸਟੋਰੀ ਸੀ ਨਾ।
ਹਾਂ, ਨਾਲ ਕਹਿੰਦੇ ਅਪ੍ਰੈਲ ਫੂਲਸ ਡੇ ਦਾ ਸਟੰਟ ਵੀ ਹੋ ਸਕਦਾ, ਸਟੰਟ ਤਾਂ ਨਹੀਂ ਲੱਗਦਾ ਕਿਉਂਕਿ ਜੇ ਅਪ੍ਰੈਲ ਫੂਲਸ ਡੇ ਦਾ ਸਟੰਟ ਹੁੰਦਾ ਤੇ ਫਿਰ ਇਹ 1 ਤਰੀਕ ਨੂੰ ਗੱਲ ਨਸ਼ਰ ਕਰਦੇ। ਇਹ ਤਾਂ ਗੱਲ ਪਿਛਲੇ 3-4 ਦਿਨਾਂ ਤੋਂ ਚੱਲ ਰਹੀ ਆ, ਵੀਕਐਂਡ ਤੇ ਮੈਂ ਤਾਂ ਪੜ੍ਹੀ ਸੀ ਬਸ ਜੀ ਸਟੋਰੀ, ਇਹ ਮੈਨੂੰ ਲੱਗਿਆ ਵੀ ਦੱਸਦੀ ਹੈ ਵੀ ਚੋਕਲੇਟ ਵੀ ਚੋਰੀ ਹੋ ਜਾਂਦੀ ਹੈ।
ਪਿੰਡ ਪਿੰਡ ਕਹਿੰਦੇ ਸਾਈਕਲਾਂ ਤੇ ਜਾ ਕੇ ਵੇਚਣਗੇ
ਜੀ ਜੀ ਹੋਕਾ ਦੇ ਕੇ ਜੀ। ਅੱਛਾ ਵਾਸੂ ਜੀ ਗੱਲ ਕਰੀਏ ਹੁਣ ਬੀਸੀ ਦੀ ਸਰਕਾਰ ਨੇ 4 ਸਾਲ ਪਹਿਲਾਂ ਇੱਕ ਬਿੱਲ ਪਾਸ ਕੀਤਾ ਸੀ ਬਿੱਲ 36 ਹੈ ਦਾ ਹੈਲਥ ਪ੍ਰੋਫੈਸ਼ਨਲਸ ਐਂਡ ਆਕੂਪੇਸ਼ਨਸ ਐਕਟ ਇਹ ਪਾਸ ਹੋਇਆ 4 ਸਾਲ ਪਹਿਲਾਂ ਲਾਗੂ ਹੋ ਰਿਹਾ ਪਰਸੋਂ ਤੋਂ ਪਹਿਲੀ ਤਰੀਕ ਤੋਂ 276 ਸਫਿਆਂ ਦਾ ਬਿੱਲ 600 ਤੋਂ ਵੀ ਵੱਧ ਪ੍ਰੋਵੀਜ਼ਨਸ ਨੇ ਪਰ ਇਹਦੇ ਵਿੱਚ ਬੇਸਿਕਲੀ ਹੋਣਾ ਕੀ ਹੈ ਜਿਹੜੇ ਵੀ ਮੈਡੀਕਲ ਪ੍ਰੋਫੈਸ਼ਨਲਸ ਨੇ ਜਿਹੜੇ ਸੂਬੇ 'ਚ ਸੇਵਾਵਾਂ ਪ੍ਰਦਾਨ ਕਰਦੇ ਨੇ ਭਾਵੇਂ ਉਹ ਡਾਕਟਰ ਹੋਣ ਸਰਜਨ ਹੋਣ ਨਰਸਿਸ ਹੋਣ ਡੈਂਟਿਸਟ ਆਪਟੋਮੈਟ੍ਰਿਸਟ ਡਾਇਟੀਸ਼ੀਅਨਸ ਬੇਸਿਕਲੀ ਕੋਈ ਵੀ ਅਜਿਹਾ ਹੈਲਥ ਕੇਅਰ ਪ੍ਰੋਫੈਸ਼ਨਲ ਜਿਹੜਾ ਕਿ ਲਾਇਸੈਂਸ ਸ਼ੁਦਾ ਪ੍ਰੈਕਟਿਸ ਕਰਦਾ ਉਹਨਾਂ ਨੂੰ ਕਿਵੇਂ ਰੈਗੂਲੇਟ ਕੀਤਾ ਜਾਂਦਾ ਉਹਦੇ 'ਚ ਬਹੁਤ ਵੱਡਾ ਫੇਰ ਬਦਲ ਕੀਤਾ ਜਾ ਰਿਹਾ ਇਸ ਬਿੱਲ ਦੇ ਲਾਗੂ ਹੋਣ ਨਾਲ
ਜਾਂ ਸੋ ਕੋਈ ਕਈ ਸਾਰੇ ਚੇਂਜਸ ਨੇ ਜਿਵੇਂ ਕਿ ਜਿਹੜੇ ਕਾਲਜਿਸ ਨੇ ਉਹਨਾਂ ਦੀ ਆਪਸ ਦੇ ਵਿੱਚ ਅਮੈਲਗਮੇਸ਼ਨ ਕੀਤੀ ਜਾ ਰਹੀ ਹੈ ਕਿ ਸਾਰਿਆਂ ਦੇ ਅੱਡ ਅੱਡ ਕਾਲਜਿਸ ਨੇ ਕੁਝ ਕਾਲਜਿਸ ਇਕੱਠੇ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਜਿਹੜਾ ਡਿਸਿਪਲੀਨਰੀ ਪ੍ਰੋਸੀਜਰਸ ਦੇ ਵਿੱਚ ਤਰਮੀਮ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਬਹੁਤ ਸਾਰੇ ਹੈਲਥ ਕੇਅਰ ਪ੍ਰੋਫੈਸ਼ਨਲ ਜਿਹੜੇ ਥੋੜੇ ਨਾਰਾਜ਼ ਨੇ ਸੋ ਇਹਦੇ ਵਿੱਚ ਕੀ ਆ ਕਿ ਇੱਕ ਨਵਾਂ ਡਾਇਰੈਕਟਰ ਆਫ ਡਿਸਿਪਲਿਨ ਅਪੁਆਇੰਟ ਕੀਤਾ ਜਾ ਰਿਹਾ ਬਾਈ ਮਿਨਿਸਟਰੀ ਆਫ ਹੈਲਥ ਤੇ ਉਹਦੇ ਵੱਲੋਂ ਇੱਕ 3-person ਟ੍ਰਾਈਬੂਨਲ ਅਪੁਆਇੰਟ ਕੀਤਾ ਜਾਏਗਾ ਜਿਹੜਾ ਡਿਟਰਮਿਨ ਕਰੇਗਾ ਕਿ ਡਿਸਿਪਲਿਨਰੀ ਐਕਸ਼ਨ ਦੇ ਵਿੱਚ ਕੀ ਐਕਸ਼ਨ ਲੈਣਾ ਹੈ ਸੋ ਬੇਸਿਕਲੀ ਜੇਕਰ ਕਿਸੇ ਵੀ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਖਿਲਾਫ਼ ਕੋਈ ਸ਼ਿਕਾਇਤ ਹੁੰਦੀ ਆ ਕੋਈ ਡਿਸਿਪਲਿਨ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਫਿਰ ਅਜੇ ਕੀ ਹੁੰਦਾ ਕਿ ਜਿਹੜਾ ਰਿਲੇਟਡ ਕਾਲਜ ਹੈ ਉਹਦੇ ਵੱਲੋਂ ਹੀ ਫੈਸਲਾ ਕੀਤਾ ਜਾਂਦਾ ਉਹਨਾਂ ਵੱਲੋਂ ਹੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਅਤੇ ਉਹੀ ਨਿਰਧਾਰਿਤ ਕਰਦੇ ਨੇ ਵੀ ਕੀ ਕਾਰਵਾਈ ਹੋਏਗੀ ਇਸ ਡਾਕਟਰ ਦੇ ਜਾਂ ਇਸ ਡੈਂਟਿਸਟ ਦੇ ਜਾਂ ਕਿਸੇ ਦੇ ਵੀ ਖਿਲਾਫ਼
ਜੀ
ਸੋ ਇਹਦੇ ਵਿੱਚ ਹੁਣ ਮਿਨਿਸਟਰੀ ਆਫ ਹੈਲਥ ਦਾ ਦਖਲ ਰਹੇਗਾ ਮਿਨਿਸਟਰੀ ਆਫ ਹੈਲਥ ਨਿਰਧਾਰਿਤ ਕਰੇਗੀ ਸੋ ਇਨਵੈਸਟੀਗੇਸ਼ਨ ਤਾਂ ਕਾਲਜ ਕਰੇਗਾ ਪਰ
ਜਿਹੜਾ ਅੱਗੇ ਫਰਦਰ ਆ ਕਿਉਂਕਿ ਉਹ ਇਨਵੈਸਟੀਗੇਸ਼ਨ ਦੀ ਫਾਈਂਡਿੰਗ ਉਹਨਾਂ ਨੇ ਉਹ ਜਿਹੜਾ ਡਾਇਰੈਕਟਰ ਆਫ ਡਿਸਿਪਲਿਨ ਆ ਨਵਾਂ ਉਹਨੇ ਅਲਟੀਮੇਟ ਫੈਸਲਾ ਲੈਣਾ ਇੱਕ ਇਹ 'ਚ ਹੋਰ ਜਿਹੜਾ ਪਹਿਲੂ ਆ ਨਾ
ਬੇਸਿਕਲੀ ਇਹਦੇ 'ਚ ਗਵਰਨਮੈਂਟ ਇੰਟਰਫੇਰੈਂਸ ਜਾਂ ਕਹਿ ਲਓ ਗਵਰਨਮੈਂਟ ਓਵਰਸਾਈਟ ਜਿਹੜੀ ਆ ਉਹ ਇੰਕਲੂਡ ਕੀਤੀ ਜਾ ਰਹੀ
ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਦਾ ਰਾਈਟ ਟੂ ਅਪੀਲ ਵੀ ਐਲੀਮੀਨੇਟ ਹੋ ਜਾਣਾ ਸੋ ਜਿਹਦੇ ਕਰਕੇ ਕਈਆਂ ਦਾ ਇਹ ਮੰਨਣਾ ਵੀ ਹੁਣ ਤੁਸੀਂ ਦੇਖਿਓ ਫਰੀਡਮ ਆਫ ਸਪੀਚ ਨਾਲ ਰਿਲੇਟਡ ਕਈ ਜਿਹੜੀਆਂ ਕੰਪਲੇਂਟਸ ਜਾਂ ਮੁਕੱਦਮੇ ਨੇ ਉਹ ਇਹਦੇ ਕਰਕੇ ਸਾਹਮਣੇ ਆਉਣਗੇ ਜਿਹੜਾ ਬੋਰਡ ਮੈਂਬਰਸ ਜਿਹੜੇ ਹੋਣਗੇ ਸਾਰੇ ਇਸ ਨਵੇਂ ਇਸ ਸਿਸਟਮ ਅਧੀਨ ਉਹ ਸਾਰੇ ਦੇ ਸਾਰੇ ਬੋਰਡ ਮੈਂਬਰਸ ਵੀ ਸਰਕਾਰ ਨੇ ਅਪੁਆਇੰਟ ਕਰਨੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਜਿਹੜੇ ਜਿਹੜੇ ਪ੍ਰੋਫੈਸ਼ਨ ਨਾਲ ਰਿਲੇਟਡ ਉਹ ਰੈਗੂਲੇਟਰੀ ਬਾਡੀ ਸੀ ਉਹ ਖੁਦ ਆਪਣਾ ਜਿਹੜਾ ਬੋਰਡ ਸੀ ਉਹ ਚੁਣ ਲੈਂਦੇ ਸੀ ਅਤੇ ਹੁਣ ਤੱਕ ਦਾ ਤਰਕ ਇਹ ਸੀ ਕਿ ਮੰਨ ਲਓ ਵੀ ਜੇ ਡਾਕਟਰਸ ਨਾਲ ਰਿਲੇਟਡ ਕੋਈ ਕੰਪਲੇਂਟ ਹੈ ਡਾਕਟਰਸ ਦੀ ਕਾਰਗੁਜ਼ਾਰੀ ਨਾਲ ਰਿਲੇਟਡ ਕੋਈ ਸਮੱਸਿਆ ਤਾਂ ਜਿਹੜੇ ਪ੍ਰੋਫੈਸ਼ਨ ਦੇ ਲੋਕ ਨੇ ਉਹਨੂੰ ਬਿਹਤਰ ਤਰੀਕੇ ਨਾਲ ਸਮਝਦੇ ਨੇ ਉਹ ਉਹਦੇ ਬਾਰੇ ਬਿਹਤਰ ਫੈਸਲੇ ਕਰ ਸਕਦੇ ਨੇ ਪਰ ਉਹਦੇ ਵਿੱਚ ਕੰਸਰਨ ਇੱਕ ਹੁਣ ਤੱਕ ਇਹ ਵੀ ਆਉਂਦਾ ਰਿਹਾ ਕਿ ਜੇ ਕੋਈ ਕੰਪਲੇਂਟ ਹੁੰਦੀ ਸੀ ਜੇ ਤੁਹਾਡੇ ਆਪਣੇ ਹੀ ਤੁਹਾਨੂੰ ਇਨਵੈਸਟੀਗੇਟ ਕਰ ਰਹੇ ਨੇ ਤਾਂ ਉਹਨਾਂ ਨੇ ਤੁਹਾਡੇ ਵਾਸਤੇ ਜਿਹੜੀਆਂ ਸਜ਼ਾਵਾਂ ਨੇ ਜਾਂ ਜਿਹੜੀ ਉਹਦੀ ਪੂਰੀ ਫਾਈਂਡਿੰਗ ਆ ਕਿ ਉਹ ਕਿਸੇ ਹੱਦ ਤੱਕ ਕਾਫੀ ਡਾਇਲਿਊਟ ਹੋ ਸਕਦੀ ਆ ਹੁਣ ਜੇ ਉਹ ਇੱਕ ਆਊਟਸਾਈਡ ਬਾਡੀ ਵੱਲੋਂ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਜਿਹੜੇ ਅਧਿਕਾਰੀ ਨੇ ਜੇ ਉਹ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਉਹ ਇਨਵੈਸਟੀਗੇਸ਼ਨ ਬਿਹਤਰ ਹੋਏਗੀ ਪਰ ਦੂਜਾ ਪਹਿਲੂ ਇਹਦੇ 'ਚ ਇਹ ਵੀ ਆ ਵੀ ਸਰਕਾਰ ਇਹਨਾਂ ਸਾਰੀਆਂ ਬਾਡੀਜ਼ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਕੇ ਕਿਤੇ ਡਾਕਟਰਾਂ ਨੂੰ ਮੈਡੀਕਲ ਪ੍ਰੋਫੈਸ਼ਨਲਸ ਦੇ ਨੂੰ ਸਾਇਲੈਂਸ ਕਰਨ ਦਾ ਕੰਮ ਤਾਂ ਨਹੀਂ ਕਰ ਰਹੀ
ਯਾਰ ਡਾਕਟਰਸ ਆਫ ਬੀਸੀ ਵੱਲੋਂ ਇਹ ਕੰਸਰਨ ਜਿਹੜਾ ਹਾਈਲਾਈਟ ਕੀਤਾ ਜਾ ਰਿਹਾ ਸੋ ਉਹਨਾਂ ਦਾ ਕਹਿਣਾ ਵੀ ਕੀ ਅਸੀਂ ਜੇ ਪਬਲਿਕ ਹੈਲਥ ਕੇਅਰ ਦੇ ਖਿਲਾਫ਼ ਸਾਡਾ ਕੋਈ ਡਾਕਟਰ ਪਬਲਿਕਲੀ ਬੋਲਦਾ ਤੇ ਫਿਰ ਕੀ ਉਹਦੇ ਖਿਲਾਫ਼ ਡਿਸਿਪਲਿਨਰੀ ਐਕਸ਼ਨ ਤਾਂ ਨਹੀਂ ਕੋਈ ਟ੍ਰਿਗਰ ਕਰ ਦਿੱਤਾ ਜਾਏਗਾ ਪਰ ਇਹਨੂੰ ਲੈ ਕੇ ਮਿਨਿਸਟਰੀ ਆਫ ਹੈਲਥ ਦਾ ਇਹ ਕਹਿਣਾ ਕਹਿੰਦੇ ਦੇਖੋ ਸਾਡਾ ਪਰਪਸ ਇਹ ਚੇਂਜਸ ਕਰਨ ਦਾ ਕਿਸੇ ਨੂੰ ਸੈਂਸਰ ਕਰਨਾ ਨਹੀਂ ਹੈ ਕਹਿੰਦੇ ਪਰਪਸ ਹੈ ਕਿ ਜਿਹੜੀ ਮਿਸ ਇਨਫੋਰਮੇਸ਼ਨ ਕਿਸੇ ਸਮੇਂ ਕੋਈ ਆ ਜਾਂਦੀ ਹੈ ਵੀ ਉਹ ਰੋਕੀ ਜਾ ਸਕੇ ਸੋ ਇਹ 2022 ਦੇ ਵਿੱਚ ਕਾਨੂੰਨ ਬਣਾਇਆ ਜਾਂਦਾ ਸੋ ਆਫਟਰ ਪੈਂਡੈਮਿਕ ਵਿੱਚ ਜੀ ਜਿਹੜੇ ਵੈਕਸੀਨ ਮੈਂਡੇਟਸ ਤੇ ਉਹ ਸਾਰਾ ਕੁਝ ਉਹ ਦੌਰ ਸੀ ਜਦੋਂ ਡਾਕਟਰ ਫਟਰਨਿਟੀ ਵੀ ਜਿਹੜੇ ਮੈਡੀਕਲ ਹੈਲਥ ਪ੍ਰੋਫੈਸ਼ਨਲਸ ਵੀ ਮੈਂਡੇਟਸ ਨੂੰ ਲੈ ਕੇ ਵੈਕਸੀਨ ਨੂੰ ਲੈ ਕੇ ਉਹਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਵਿਅਕਤ ਕੀਤੇ ਜਾ ਰਹੇ ਸਨ ਜਿਹੜੇ ਇਕਸਾਰਤਾ ਦੇ ਵਿੱਚ ਨਹੀਂ ਸਨ ਸੋ ਉਸ ਚੀਜ਼ ਨੂੰ ਧਿਆਨ 'ਚ ਰੱਖਦਿਆਂ ਹੋਇਆ ਸ਼ਾਇਦ ਇਹ ਕਾਨੂੰਨ ਬਣਾਇਆ ਗਿਆ ਤਾਂ ਕਿ ਜਿਹੜੀ ਮੈਡੀਕਲ ਮੈਸੇਜਿੰਗ ਹੈ ਹੈਲਥ ਕੇਅਰ ਮੈਸੇਜਿੰਗ ਆ ਉਹਦੇ ਵਿੱਚ ਇਕਸਾਰਤਾ ਹੋਵੇ ਅਤੇ ਜੇਕਰ ਕੋਈ ਕਹਿ ਲਓ ਕਿ ਜੋ ਜੋ ਇੱਕ ਕਾਮਨ ਜਿਹੜੀ ਇੱਕ ਰਾਏ ਹੈ ਉਸਦੇ ਖਿਲਾਫ਼ ਜਾ ਕੇ ਜੇ ਕੋਈ ਗੱਲ ਕਰਦਾ ਤਾਂ ਉਸਦੇ ਖਿਲਾਫ਼ ਕੋਈ ਡਿਸਿਪਲਿਨਰੀ ਐਕਸ਼ਨ ਹੋ ਸਕੇ ਤਾਂ ਜੋ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਦਾ ਕੋਈ ਸਕੋਪ ਨਾ ਹੋਵੇ
ਜੀ ਅਤੇ ਮਿਸ ਇਨਫੋਰਮੇਸ਼ਨ ਵਾਲਾ ਜਿਹੜਾ ਪਹਿਲੂ ਆ ਉਹੀ ਕਈ ਜਿਹੜੇ ਪ੍ਰੋਫੈਸ਼ਨਲਸ ਨੇ ਉਹਨਾਂ ਦਾ ਇਹ ਕਹਿਣਾ ਕਿ ਜੇ ਇੱਕ ਪਰਟੀਕੁਲਰ ਨੈਰੇਟਿਵ ਫਲੋਟ ਕੀਤਾ ਜਾ ਰਿਹਾ ਅਤੇ ਜੇ ਕੋਈ ਮੈਡੀਕਲ ਪ੍ਰੋਫੈਸ਼ਨਲ ਆਪਣੀ ਟ੍ਰੇਨਿੰਗ ਅਤੇ ਆਪਣੇ ਤਜਰਬੇ ਦੇ ਆਧਾਰ 'ਤੇ ਉਹ ਤੋਂ ਉਲਟ ਗੱਲ ਕਰਦਾ ਤਾਂ ਕੀ ਹੁਣ ਉਹਦੇ ਵਾਸਤੇ ਇਸ ਨਵੇਂ ਸਿਸਟਮ ਅਧੀਨ ਗੱਲ ਕਰਨੀ ਔਖੀ ਹੋ ਜਾਏਗੀ
ਹਾਂ ਪਰ ਇਹ ਜਿਹੜੇ ਸਾਰੇ ਕਾਲਜਸ ਨੇ ਇਹਨਾਂ ਦੇ ਉੱਤੇ ਥੋੜਾ ਜਿਹਾ ਸਰਕਾਰੀ ਕੰਟਰੋਲ ਤਾਂ ਵੀ ਚਾਹੀਦਾ ਸੀ, ਪਰ ਉਹ ਖਾਸ ਤੌਰ ਤੇ ਜਿਹੜੀ ਲਾਇਸੈਂਸਿੰਗ ਤੇ ਹਾਇਰਿੰਗ ਵਾਲੀ ਜਿਹੜੀ ਡੋਮੇਨ ਹੈ ਉਹਦੇ ਵਿੱਚ ਇਹਨਾਂ ਕਾਲਜਸ ਦੇ ਉੱਤੇ ਥੋੜਾ ਸਰਕਾਰੀ ਕੰਟਰੋਲ ਹੋਵੇ, ਉਹਦਾ ਸਵਾਗਤ ਹੋਣਾ ਚਾਹੀਦਾ। ਪਰ ਇਹ ਜਿਹੜੀ ਗੱਲ ਹੈ ਇਹ ਡਿਸਿਪਲਿਨਰੀ ਐਕਸ਼ਨ ਨੂੰ ਲੈ ਕੇ ਇਟਸ ਸਲਾਈਟਲੀ ਡਿਫਰੈਂਟ। ਪਰ ਜਿਹੜੇ ਕਾਲਜਸ ਨੇ ਜਿਸ ਤਰ੍ਹਾਂ ਓਪਰੇਟ ਕਰਦੇ ਨੇ,
ਜਿਵੇਂ ਗੇਟਕੀਪਰ ਬਣੇ ਸੀ ਕੋਈ ਨਵਾਂ ਬੰਦਾ ਉਹਦੇ ਦਾਖਲ ਹੋਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਸੀ,
ਉਹ ਸਰਕਾਰ ਦੀ ਬਹੁਤੀ ਸੁਣਦੇ ਨਹੀਂ ਸੀ। ਸੋ ਇਹ ਮਤਲਬ ਕਿ ਇੱਕ ਉਹ ਵੀ ਸਰਕਾਰ ਦਾ ਵੀ ਤਰੀਕਾ ਕਿ ਵੀ ਤੁਸੀਂ ਸਾਡੇ ਅਧੀਨ ਹੋ ਤੇ ਤੁਸੀਂ ਆਪਣੇ ਹੱਦ ਦੇ ਵਿੱਚ ਰਹੋ। ਸੋ ਥੋੜਾ ਜਿਹਾ ਉਹਦੇ ਵਿੱਚ ਇਹ ਵਾਲਾ ਐਲੀਮੈਂਟ ਵੀ ਹੈ,
ਉਹਨਾਂ ਦੇ ਖੰਭ ਕੁਤਰੇ ਗਏ।
ਹਾਂ
ਬਸ ਜੀ, ਪਹਿਲੀ ਤਰੀਕ ਤੋਂ ਸ਼ਰਾਬ ਵੀ ਮਹਿੰਗੀ ਹੋ ਜਾਣੀ ਆ, 2% ਦਾ ਜਿਹੜਾ ਐਕਸੈਲਰੇਟਰ ਟੈਕਸ ਨਹੀਂ ਲਾਇਆ ਸੀ ਜਸਟਿਨ ਟਰੂਡੋ ਦੀ ਸਰਕਾਰ ਵੇਲੇ, ਕਿ ਹਰ ਸਾਲ ਜਿਹੜੇ ਸ਼ਰਾਬ ਦੇ ਉੱਪਰ ਲੱਗਣ ਵਾਲਾ ਫੈਡਰਲ ਟੈਕਸ ਆ ਉਹ ਜਿੰਨੀ ਇਨਫਲੇਸ਼ਨ ਹੋਇਆ ਕਰੀ ਉਨਾ ਕੀ ਵਧਿਆ ਕਰਨਾ। ਸੋ 1 April ਤੋਂ ਉਹਦੇ ਵਿੱਚ 2% ਦਾ ਵਾਧਾ ਹੋ ਰਿਹਾ ਇਨ ਲਾਈਨ ਵਿਦ ਦੀ ਇਨਫਲੇਸ਼ਨ ਨੰਬਰਸ। ਫੈਡਰਲ ਸਰਕਾਰ ਨੂੰ ਇਹਦੇ ਨਾਲ ਸਾਲਾਨਾ ਤਕਰੀਬਨ $41 million ਦਾ ਐਕਸਟਰਾ ਜਿਹੜਾ ਰੈਵਨਿਊ ਆ ਉਹ ਮਿਲਿਆ ਕਰੇਗਾ। ਸੋ ਪਰਸੋਂ ਤੋਂ ਸ਼ਰਾਬ ਥੋੜੀ ਜਿਹੀ ਹੋਰ ਮਹਿੰਗੀ ਹੋ ਜਾਣੀ ਆ।
ਸੋ ਜਿਹੜਾ ਟੈਕਸ ਆ ਉਹ 2% points ਨਹੀਂ ਵੱਧ ਰਿਹਾ, ਜਿਹੜੀਆਂ ਕੀਮਤਾਂ ਨੇ ਉਹ 2% ਵੱਧ ਰਹੀਆਂ ਨੇ।
ਰਾਈਟ, ਯੈਸ, ਕਰੈਕਟ।
$1 billion
ਨਾ ਵਾਸੂ ਜੀ ਚੱਲਿਆ ਸੀ ਜਦੋਂ 200 ਸਭ ਤੋਂ ਵੱਧ ਇਨਫਲੇਸ਼ਨ ਪਿਛਲੇ ਸਾਲਾਂ ਚ ਕਦੋਂ ਹੋਈ ਆ, 2023 ਚ ਹੋਈ ਸੀ, 2023 ਸੀ ਉਦੋਂ ਇਟ ਵਾਸ ਲਾਈਕ $1.5 billion ਦੇ ਨੇੜੇ ਤੇੜੇ ਇਹ ਅਮਾਊਂਟ ਪਹੁੰਚ ਗਿਆ ਸੀ, ਜਸਟ ਬਿਕੋਜ਼ ਆਫ ਇਨਫਲੇਸ਼ਨ ਦੇ ਕਰਕੇ ਜਿੰਨਾ ਵਾਧਾ ਕੀਤਾ ਗਿਆ ਸੀ ਕੀਮਤ ਦੇ ਵਿੱਚ ਉਹਦੇ ਕਰਕੇ ਫੈਡਰਲ ਸਰਕਾਰ ਨੂੰ ਇਕੱਲਾ $1.5 billion ਦਾ ਫਾਇਦਾ ਹੋਇਆ ਸੀ।
ਓਨਟੈਰੀਓ ਦੇ ਵਿੱਚ ਬੜੀ ਹਾਹਾਕਾਰ ਮਚੀ ਸੀ ਉਦੋਂ ਕਿ ਜਿਹੜੀਆਂ ਬਰੂਰੀਜ਼ ਵਗੈਰਾ ਨੇ ਉੱਥੇ, ਕਿਉਂਕਿ ਬੀਅਰ ਇੰਡਸਟਰੀ ਬਹੁਤ ਜ਼ਿਆਦਾ ਸਟਰੋਂਗ ਹੈ ਅਤੇ ਬਰੂਰੀ ਸਾਰੀਆਂ ਬੰਦ ਹੋ ਜਾਣਗੀਆਂ, ਵੀ ਉਹ ਗੁਜ਼ਾਰਾ ਕਿਵੇਂ ਹੋਏਗਾ, ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਕੰਪਰੋਮਾਈਜ਼ ਜਿਹੜਾ ਸਟ੍ਰਾਈਕ ਵੀ ਕੀਤਾ ਗਿਆ ਸੀ
ਜੀ। ਸੋ ਪਰਸੋਂ ਤੋਂ ਸ਼ਰਾਬ ਥੋੜ੍ਹੀ ਮਹਿੰਗੀ ਹੋ ਜਾਣੀ,
ਕੋਈ ਗੱਲ ਨਹੀਂ।
ਸੋ ਆਈ ਥਿੰਕ ਇੱਥੇ ਵੀ ਰਿਐਕਸ਼ਨ ਜ਼ਰੂਰ ਆਏਗਾ ਜਿਵੇਂ ਚੌਕਲੇਟ ਵਾਲੀ ਸਟੋਰੀ 'ਤੇ ਆਇਆ ਸੀ। ਬਸ ਜੀ, ਮੈਂ ਦੱਸ ਦਈਏ ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ AMC ਇੰਸ਼ੋਰੈਂਸ, ਸਾਰੇ ਕਰਦੇ ਨੇ ਗਰੀਬ ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC 128 Street ਅਤੇ 80 Avenue ਅਤੇ ਯੋਰਕ ਸੈਂਟਰ ਦੇ ਵਿੱਚ ਉਹਨਾਂ ਦਾ ਹੈੱਡ ਆਫਿਸ ਆ, ਜਿੱਥੋਂ ਪ੍ਰੋ ਰੇਟ ਅਤੇ ਫਲੀਟ ਇੰਸ਼ੋਰੈਂਸ ਦੇ ਬੈਸਟ ਰੇਟਸ ਮਿਲਦੇ ਨੇ। ਮਲਟੀਪਲ ਲੋਕੇਸ਼ਨਸ ਨੇ ਇਹਨਾਂ ਦੀਆਂ ਜੋ ਹਫ਼ਤੇ ਦੇ 7 days ਸਵੇਰੇ 9 ਤੋਂ ਰਾਤੀ 9 ਤੱਕ ਖੁੱਲਦੀਆਂ ਨੇ। AMC ਇੰਸ਼ੋਰੈਂਸ, ਕਾਲ 6046703388, 604-670-3388 ਕੋਟ ਹਾਸਲ ਕਰਨ ਲਈ amcinsurance.ca ਤੇ ਜਾਓ, ਦੈਟਸ amcinsurance.ca। HNG ਚੈਟਰ ਸਟੋਰ ਵੀ ਪ੍ਰੋਗਰਾਮ ਦੇ ਇਸ ਆਵਰ ਦੇ ਸਪੋਂਸਰ ਨੇ। ਅੱਜ ਹੀ ਸਵਿੱਚ ਕਰੋ ਚੈਟਰ ਤੇ, ਪ੍ਰਾਈਸਿਸ ਘੱਟ ਨੇ, ਪਲੈਨਸ ਵੀ ਬੈਟਰ ਨੇ। 3 months ਵਾਸਤੇ ਲਓ 60 GB data per month ਪਲੱਸ ਅਨਲਿਮਿਟਡ ਕੈਨੇਡਾ ਵਾਈਡ ਕਾਲਿੰਗ ਤੇ ਪੇ ਕਰੋ ਸਿਰਫ $60। ਇਹ 3 months ਦੀ ਕੰਬਾਈਂਡ ਪ੍ਰਾਈਸ ਆ, 9 credit check 9 contract। ਅੱਜ ਹੀ ਪਹੁੰਚੋ ਚੈਟਰ ਸਟੋਰ, 4 locations ਨੇ ਐਬਟਸਫਰਡ ਡੈਲਟਾ, ਸਕਾਟ ਰੋਡ ਤੇ ਪਾਇਲ ਬਿਜ਼ਨਸ ਸੈਂਟਰ। ਕਾਲ 7784383017, 7784383017। HNG ਚੈਟਰ ਸਟੋਰ।
ਮੈਸੇਜ ਆਇਆ ਸੈਣੀ ਸਾਹਿਬ ਦਾ,
ਕੀ
ਕਹਿੰਦੇ? ਉਹ ਤਾਂ ਪਹਿਲਾਂ ਹੀ ਮਹਿੰਗੀ ਹੈ।
ਹਾਂ, ਪਹਿਲੀ ਅਪ੍ਰੈਲ ਤੋਂ ਹੋਰ ਮਹਿੰਗੀ ਹੋਣੀ,
ਗਲਤ ਗੱਲ ਕਹਿੰਦੇ, ਦਿਲ ਹੀ ਤੋੜਤਾ ਕਹਿੰਦੇ। ਮੈਸੇਜ ਆਇਆ
ਹੁਣ 1 April ਤੋਂ ਮਹਿੰਗੀ ਹੋ ਰਹੀ ਹੈ, ਆਪਾਂ ਤਾਂ ਖਬਰ ਸਾਂਝੀ ਕਰਨੀ ਆ, ਕੀ ਕਰੀਏ?
ਕਹਿੰਦੇ ਜਿਹੜੀ ਚੀਜ਼ ਸਸਤੀ ਹੋਵੇ ਤੁਸੀਂ ਮਹਿੰਗੀ ਕਰੋ, ਜਿਹੜੀ ਪਹਿਲਾਂ ਹੀ ਮਹਿੰਗੀ ਹੈ ਹੋਰ ਮਹਿੰਗੀ ਕਰ।
ਨਿਊ 2% ਹਾਈਕ ਔਨ ਐਲਕੋਹਲ ਟੇਕਸ ਇਫੈਕਟ ਵੈਨਸਡੇ।
ਉਹ ਤਾਂ ਪਹਿਲਾਂ ਹੀ ਮਹਿੰਗੀ ਹੈ,
ਹੋਰ ਮਹਿੰਗੀ ਹੋ ਰਹੀ ਹੈ।
ਪਰ ਇਹ ਜਿਹੜਾ ਤਰਕ ਆ ਦੇਖੋ ਕਿੰਨਾ, ਇਹਦਾ ਕੋਈ ਤੋੜ ਨਹੀਂ ਹੈ ਇਸ ਤਰਕ ਦਾ। ਉਹ ਤਾਂ ਪਹਿਲਾਂ ਹੀ ਮਹਿੰਗੀ ਹੈ,
ਉਹ ਹੋਰ ਮਹਿੰਗੀ ਹੋ ਰਹੀ ਹੈ,
ਦਿੱਲੀ ਤੋੜਤਾ।
ਵਟਸਐਪ ਤੇ ਇੱਕ ਹੋਰ ਕਹਿੰਦੇ, ਭਾਅ ਜੀ ਇਹ ਵੀ ਦੱਸੋ, ਅੱਛਾ MPs ਦੀ ਪੇ ਵੀ ਵੱਧ ਰਹੀ? ਹਾਂ, ਉਹ ਵੀ 1 April ਤੋਂ ਕਾਫੀ ਚੀਜ਼ਾਂ ਲਾਗੂ ਹੁੰਦੀਆਂ ਹੁੰਦੀਆਂ। ਦੇਰ ਇਜ਼ ਗੋਇੰ ਬੀ ਅ ਲੋਟ ਆਫ ਨਿਊ ਥਿੰਗਸ ਜਿਹੜੀਆਂ 1 April ਤੋਂ ਇੰਪਲੀਮੈਂਟ ਹੋਣੀਆਂ। ਜਿਹੜੇ ਫੈਡਰਲ ਖਿੱਤੇ ਦੇ ਵਿੱਚ ਕੰਮ ਕਰਨ ਵਾਲੇ ਵਰਕਰਸ ਨੇ, ਉਹ ਫੈਡਰਲ ਮਿਨੀਮਮ ਵੇਜ ਦੇ ਵਿੱਚ ਵੀ 1 April ਤੋਂ ਵਾਧਾ ਲਾਗੂ ਹੋ ਰਿਹਾ। ਸੋ ਜਿਹੜੀ ਬਾਕੀ ਦੇ ਇਨਕਰੀਜ਼ ਨੇ ਉਹ ਵੀ 1 April ਤੋਂ ਹੀ। ਇੱਥੇ ਆਪਣੇ ਵਿਧਾਨ ਸਭਾ ਦੇ ਵਿੱਚ ਵੀ ਜਿਹੜੇ ਪੇ ਹੁੰਦੀ ਹੈ MLAs ਦੀ, ਉਹਦੇ ਵਿੱਚ ਵੀ ਵਾਧਾ ਹੁੰਦਾ, ਅਤੇ MPs ਦੀ ਪੇ ਦੇ ਵਿੱਚ ਵੀ ਵਾਧਾ ਹੁੰਦਾ। 1 April ਤੋਂ ਬਾਅਦ ਵੀ ਛੱਡ ਦਈਏ ਕੁਛ ਕੰਮ ਕਰਨ ਨੂੰ।
ਅਤੇ ਰਾਜ ਸਾਹਿਬ ਦਾ ਮੈਸੇਜ ਹੈ,
ਕੀ ਕਹਿੰਦੇ?
ਕਹਿੰਦੇ ਮਹਿੰਗੀ ਹੈ, ਐਲਬਰਟਾ ਲੈ ਲਓ।
ਅੱਛਾ, ਠੀਕ ਹੈ। ਬਸ ਜੀ, ਮਿਡਲ ਈਸਟ ਦੇ ਵਿੱਚ ਜੋ ਵਾਰ ਚੱਲ ਰਹੀ ਹੈ ਇਰਾਨ ਦੇ ਖਿਲਾਫ, ਜੋ ਜੰਗ ਛੇੜੀ ਅਮਰੀਕਾ ਅਤੇ ਇਜ਼ਰਾਈਲ ਨੇ, 1 month ਤੋਂ ਉੱਪਰ ਦਾ ਸਮਾਂ ਹੁਣ ਉਹਨੂੰ ਹੋ ਚੁੱਕਿਆ, 4 months ਦਾ ਮਾਰਕ ਉਹ ਕ੍ਰੋਸ ਕਰ ਚੁੱਕੀ ਹੈ। ਬੇਸਿਕਲੀ ਵਾਰ ਪਿਛਲੇ ਮਹੀਨੇ ਦੀ 28 ਸੀ, ਪਿਛਲਾ ਇਟ ਵਾਜ਼ ਅ ਸ਼ਾਰਟ ਮੰਥ ਐਜ਼ ਵੈਲ, ਸੋ ਅੱਜ 30 ਹੋ ਗਈ ਆ। ਸੋ ਇਟਸ ਬਿਨ ਅ ਮੰਥ। ਓਵਰ ਦਾ ਵੀਕਐਂਡ ਕਈ ਡਿਵੈਲਪਮੈਂਟਸ ਇਹਦੇ 'ਚ ਹੋਈਆਂ ਨੇ। ਆਈ ਥਿੰਕ ਜਿਹੜੀ ਸਭ ਤੋਂ ਸਿਗਨੀਫਿਕੈਂਟ ਗੱਲ ਆ, ਉਹ ਇਹ ਹੈ ਕਿ ਯਮਨ ਦੇ ਵਿੱਚ ਬੈਠੇ ਹੁਥੀ ਰੈਬਲਸ ਨੇ ਇਹ ਗੱਲ ਅਨਾਊਂਸ ਕਰ ਦਿੱਤੀ ਕਿ ਉਹ ਵੀ ਹੁਣ ਕੌਨਫਲਿਕਟ ਦੇ ਵਿੱਚ ਐਂਟਰ ਕਰ ਰਹੇ ਨੇ। ਇਨਫੈਕਟ ਉਹਨਾਂ ਨੇ ਇੱਕ ਹਮਲਾ ਕੀ ਮਿਜ਼ਾਈਲਸ ਦਾਗੀਆਂ ਵੀ ਨੇ ਇਜ਼ਰਾਈਲ ਵਾਲੇ ਪਾਸੇ।
ਸ਼ਨੀਵਾਰ ਸਵੇਰ ਉਹਨਾਂ ਨੇ
ਸ਼ਨੀਵਾਰ ਸਵੇਰ
ਪਹਿਲੀ ਮਿਜ਼ਾਈਲ ਦਾਗੀ ਆ
ਜੀ,
ਤੇ ਉਸ ਤੋਂ ਬਾਅਦ ਕੱਲ ਵੀ ਰਿਪੋਰਟ ਹੋਇਆ ਕਿ ਦੋ ਤਿੰਨ ਹੋਰ ਜਿਹੜੀਆਂ ਮਿਜ਼ਾਈਲਸ ਨੇ ਸਟ੍ਰਾਈਕਸ ਯਮਨ ਵਿੱਚੋਂ ਹੋਈਆਂ ਨੇ ਹੁਥੀ ਰੈਬਲਸ ਵੱਲੋਂ ਕੀਤੀਆਂ ਗਈਆਂ ਤੇ ਇਜ਼ਰਾਈਲ ਦੇ ਖਿਲਾਫ।
ਤੇ ਸਾਊਦੀ ਅਰੇਬੀਆ ਦਾ ਜਿਹੜਾ ਯੈਨਬੂ ਪੋਰਟ ਆ ਹੁਣ ਉਹ ਵੀ ਜੇ ਦੇਖੋ ਹੁਥੀ ਰੈਬਲਸ ਯਮਨ ਤੋਂ ਐਕਟੀਵੇਟ ਹੋ ਜਾਂਦੇ ਨੇ ਤਾਂ ਹੋ ਹੀ ਚੁੱਕੇ ਨੇ, ਤਾਂ ਸਾਊਦੀ ਅਰੇਬੀਆ ਦਾ ਯੈਨਬੂ ਪੋਰਟ ਵੀ ਉਹਨਾਂ ਦੇ ਸਟ੍ਰਾਈਕਿੰਗ ਰੇਂਜ ਦੇ ਵਿੱਚ ਆਉਂਦਾ। ਤੇ ਯੈਨਬੂ ਪੋਰਟ ਉਹਨਾਂ ਵਾਸਤੇ ਬੜਾ ਇੰਪੋਰਟੈਂਟ ਆ ਕਿਉਂਕਿ ਪਾਈਪਲਾਈਨ ਰਾਹੀਂ ਲਗਭਗ 1200 ਕਿਲੋਮੀਟਰ ਲੰਮੀ ਪਾਈਪਲਾਈਨ ਰਾਹੀਂ ਯੈਨਬੂ ਪੋਰਟ ਤੱਕ ਕੱਚਾ ਤੇਲ ਲੈ ਕੇ ਆਉਂਦੇ ਨੇ, ਉਹਨੂੰ ਫਿਰ ਉੱਥੇ ਸਮੁੰਦਰੀ ਜਹਾਜ਼ਾਂ 'ਚੋਂ ਲੱਦ ਕੇ ਯੂਰਪ ਤੇ ਅੱਗੇ ਜਾਂ ਫਰਦਰ ਅਮੈਰੀਕਾਸ ਦੇ ਵਿੱਚ ਭੇਜਣਾ ਸੌਖਾ। ਉਹ ਇੱਕ ਤਰ੍ਹਾਂ ਕਹਿ ਲਓ ਬਾਈਪਾਸ ਬਣ ਜਾਂਦਾ ਸਟੇਟ ਆਫ ਹੋਰਮੂਜ਼ ਦਾ।
ਸੋ ਸਟੇਟ ਆਫ ਹੋਰਮੂਜ਼ ਦੇ ਬੰਦ ਹੋਣ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਅਤੇ ਗੈਸ ਦੀਆਂ ਫਰਟੀਲਾਈਜ਼ਰ ਦੀਆਂ ਕੀਮਤਾਂ ਕਿਸ ਤਰ੍ਹਾਂ ਉੱਪਰ ਥੱਲੇ ਹੋ ਗਈਆਂ ਨੇ ਸਾਰਿਆਂ ਨੇ ਦੇਖਿਆ। ਸੋ ਸਾਊਦੀ ਅਰੇਬੀਆ ਦੇ ਦੂਜੇ ਪਾਸੇ ਜਿਹੜਾ ਯਮਨ, ਸੋ ਦੇ ਸਾਊਦੀ ਅਰੇਬੀਆ ਦੇ ਸਾਊਥ ਦੇ ਵਿੱਚ ਯਮਨ ਆ
ਜੀ।
ਸੋ ਜਿਹੜਾ ਲੈਫਟ ਵਾਲਾ ਪਾਸਾ ਸਮਝੋ, ਵੈਸਟ ਵਾਲਾ ਪਾਸਾ ਸਾਊਦੀ ਅਰੇਬੀਆ ਦਾ, ਸਾਊਥ ਵੈਸਟ ਕਾਰਨਰ ਆਫ ਸਾਊਦੀ ਅਰੇਬੀਆ, ਤੇ ਦੂਜੇ ਪਾਸੇ ਅਫਰੀਕਾ ਲੱਗਦਾ ਫਿਰ। ਤੇ ਉਹ ਜਿਹੜੀ ਸਟ੍ਰੇਟ ਆ ਬਾਬ ਅਲ ਮੰਦੇਬ, ਸੋ ਉਹ ਵੀ ਬੜੀ ਇੱਕ ਕ੍ਰੂਸ਼ਲ ਸਟ੍ਰੇਟ ਆ ਜਿਹੜੀ ਕਿ ਰੈੱਡ ਸੀ ਨੂੰ ਕਨੈਕਟ ਕਰਦੀ ਆ ਥੱਲੇ ਇੰਡੀਅਨ ਓਸ਼ਨ ਦੇ ਨਾਲ।
ਕਰੈਕਟ।
ਸੋ ਉਹ ਜਿਹੜਾ ਇੱਕ ਰਾਊਟ ਉਹ ਵੀ ਬੰਦ ਹੋ ਜਾਂਦਾ। ਸੋ ਰੈੱਡ ਸੀ ਵਾਲਾ ਜਿਹੜਾ ਰਾਊਟ ਆ ਉਹ ਵੀ ਜੇ ਇਫੈਕਟ ਹੁੰਦਾ ਤੇ ਫਿਰ ਕੰਮ ਬਹੁਤ ਜ਼ਿਆਦਾ ਖਰਾਬ ਹੋ ਜਾਏਗਾ।
ਜਿਹੜੀ ਇਹ ਬਾਬ ਅਲ ਮੰਦੇਬ ਸਟ੍ਰੇਟ ਆ ਵਾਸਤੇ ਜਿਹਦੀ ਟਰਾਂਸਲੇਸ਼ਨ ਬਣਦੀ ਹੈ ਗੇਟ ਆਫ ਟੀਅਰਸ, ਕਿਉਂਕਿ ਇੱਕ ਤਾਂ ਬੜਾ ਪਾਣੀ ਸ਼ੈਲੋ ਆ, ਰੌਕੀ ਉੱਥੇ ਹੈ ਨਾ, ਉਹਨੂੰ ਨੈਵੀਗੇਟ ਕਰਨਾ ਔਖਾ। ਦੂਜੀ ਗੱਲ, ਜਦ ਤੁਸੀਂ ਉੱਧਰੋਂ ਨਿਕਲਦੇ ਹੋ ਅੱਗੇ ਆ ਜਾਂਦਾ ਗਲਫ ਆਫ ਏਡਨ, ਸੋ ਉੱਧਰ ਪਹਿਲਾਂ ਹੀ ਜਿਹੜੇ ਸੋਮਾਲੀਅਨ ਪਾਇਰਟਸ ਨੇ ਉਹਨਾਂ ਤੋਂ ਖਤਰਾ ਹੁੰਦਾ। ਹੁਣ ਦੂਜੇ ਪਾਸੇ ਜੇ ਹੁਥੀ ਰੈਬਲਸ ਵੀ ਬੈਠੇ ਨੇ ਤੇ ਉਹ ਅਟੈਕ ਜੇ ਕਰਦੇ ਨੇ ਉਹ ਇੱਕ ਲੈਦੀ ਸਮੱਸਿਆ। ਅੱਛਾ, ਹੁਥੀ ਰੈਬਲਸ ਵੱਲੋਂ ਕੀਤੇ ਜਾਂਦੇ ਹਮਲੇ ਸਾਡੇ ਕਈ ਸੁਣਨ ਵਾਲਿਆਂ ਨੂੰ ਚੇਤੇ ਹੋਏਗਾ, ਜਦੋਂ ਇਜ਼ਰਾਈਲ ਤੇ ਹਮਾਸ ਵਿਚਕਾਰ ਗਾਜ਼ਾ ਪੱਟੀ ਵਾਲੀ ਜੰਗ ਛਿੜੀ ਸੀ ਉਦੋਂ ਹੁਥੀ ਰੈਬਲਸ ਨੇ ਨਿਸ਼ਾਨਾ ਬਣਾਇਆ ਸੀ ਬਹੁਤ ਸਾਰੀਆਂ ਵੈਸਟਰਨ ਉਹਨਾਂ ਸ਼ਿਪਸ ਨੂੰ ਜਿਹੜੀਆਂ ਕਿ ਕੋਈ ਵੀ ਹੋਰ ਕਾਰਗੋ ਲੈ ਕੇ ਵੀ ਪੱਛਮੀ ਮੁਲਕਾਂ ਵੱਲ ਆ ਰਹੀਆਂ ਸੀ। ਇੱਕ ਉਹ ਵੀ ਇੱਕ ਰੀਜ਼ਨ ਬਣਿਆ ਸੀ ਕਿ ਮਹਿੰਗਾਈ ਦਰ ਦੇ ਵਿੱਚ ਵਾਧਾ ਹੋ ਗਿਆ ਸੀ, ਸਪਲਾਈ ਲਾਈਨ ਬਹੁਤ ਬੁਰੀ ਤਰ੍ਹਾਂ ਬਲੌਕ ਹੋ ਗਈ ਸੀ। ਸੋ ਜੇ ਬਾਬ ਅਲ ਮੰਦੇਬ ਵਾਲਾ ਪਾਸਾ ਸਟੇਟ ਆਫ ਹੋਰਮੂਜ਼ ਆਲਰੇਡੀ ਇੰਪੈਕਟਡ ਆ, ਸੋ ਉਹਦੇ ਕਰਕੇ ਇਨਫਲੇਸ਼ਨਰੀ ਪ੍ਰੈਸ਼ਰ ਜਿਹੜੇ ਨੇ ਉਹ ਹੋਰ ਜ਼ਿਆਦਾ ਚਿੰਤਾਜਨਕ ਬਣਦੇ ਜਾ ਰਹੇ ਨੇ। ਟਰੰਪ ਨੇ ਜਿਹੜੀਆਂ ਓਵਰ ਦਾ ਵੀਕਐਂਡ ਗੱਲਾਂ ਕੀਤੀਆਂ ਉਹਦੇ ਵਿੱਚ ਮਿਕਸ ਸਿਗਨਲ ਬੜੇ ਨੇ। ਟਰੰਪ ਦੀ ਕਿਹੜੀ ਗੱਲ ਦਾ ਭਰੋਸਾ ਕਰੀਏ, ਪਤਾ ਹੀ ਨਹੀਂ ਲੱਗਦਾ।
ਸੋ ਵੀਕਐਂਡ 'ਤੇ ਵੱਡੀ ਡਿਵੈਲਪਮੈਂਟ ਇੱਕ ਇਹ ਹੋਈ ਆ ਕਿ ਪਾਕਿਸਤਾਨ ਦੇ ਵਿੱਚ ਸੋ ਤਿੰਨ ਵੱਡੇ ਮੁਲਕ ਟਰਕੀ, ਇਜਿਪਟ ਅਤੇ ਸਾਊਦੀ ਅਰੇਬੀਆ, ਇਹਨਾਂ ਦੇ ਫੋਰਨ ਮਿਨਿਸਟਰਸ ਪਹੁੰਚੇ ਅਤੇ ਉੱਥੇ ਇੱਕ ਮੀਟਿੰਗ ਹੋਈ ਅਤੇ ਪਾਕਿਸਤਾਨ ਵੱਲੋਂ ਇਹ ਅਨਾਊਂਸ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ US ਅਤੇ ਇਰਾਨ ਦੇ ਵਿਚਕਾਰ ਡਾਇਰੈਕਟ ਟਾਕਸ ਪਾਕਿਸਤਾਨ ਹੋਸਟ ਕਰੇਗਾ,
ਕਿਉਂਕਿ ਅਜੇ ਤੱਕ ਡਾਇਰੈਕਟ ਟਾਕਸ ਨਹੀਂ ਹੋ ਰਹੀਆਂ, ਅਜੇ ਤੱਕ ਸਿਰਫ ਉਹ ਸੱਜਿਓਂ ਖੱਬਿਓਂ ਸੁਨੇਹੇ ਭੇਜੇ ਜਾ ਰਹੇ ਨੇ
ਤੇ ਸੋ ਉਹ ਵਿਚੋਲੇ ਵਾਲੇ ਸੁਨੇਹੇ ਹੀ ਨੇ ਤੇ ਈਵਨ ਇਨਡਾਇਰੈਕਟ ਟਾਕਸ ਵੀ ਜਿਹੜੀਆਂ ਕੰਸਿਸਟੈਂਟ ਲੈਵਲ ਤੇ ਕਿਤੇ ਨਹੀਂ ਨਜ਼ਰ ਆ ਰਹੀਆਂ। ਸੋ ਹੁਣ ਪਾਕਿਸਤਾਨ ਨੇ ਅਨਾਊਂਸਮੈਂਟ ਤਾਂ ਕਰਤੀ ਆ ਪਰ ਉਸ ਤੋਂ ਬਾਅਦ ਜਿਹੜੇ ਫੋਰਨ ਮਿਨਿਸਟਰ ਨੇ ਆਪਣੇ ਆਪਣੇ ਘਰ ਚਲੇ ਗਏ, ਸੋ ਉਹ ਕਦੋਂ ਹੋਣਗੀਆਂ ਟਾਕਸ ਹੋਣਗੀਆਂ ਵੀ ਕਿ ਨਹੀਂ ਸੋ ਪਤਾ ਨਹੀਂ ਅਜੇ। ਤੇ ਇਰਾਨ ਵੱਲੋਂ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਸੋ ਅੱਜ ਵੀ ਉਹਨਾਂ ਨੇ ਵਿਜੇ ਜੀ ਬਹੁਤ ਸਾਰੀਆਂ ਸਟ੍ਰਾਈਕਸ ਕੀਤੀਆਂ ਨੇ ਇਰਾਨ ਨੇ। ਸੋ ਉਹਨਾਂ ਨੇ ਇੱਕ ਇਲੈਕਟ੍ਰੀਕਲ ਤੇ ਵਾਟਰ ਪਲਾਂਟ ਕੁਵੈਤ ਦੇ ਵਿੱਚ ਉਹਨੂੰ ਹਿੱਟ ਕੀਤਾ ਤੇ ਇਜ਼ਰਾਈਲ ਦੇ ਵਿੱਚ ਇੱਕ ਆਇਲ ਰਿਫਾਇਨਰੀ ਨੂੰ ਹਿੱਟ ਕੀਤਾ ਤੇ ਇਰਾਨ ਦੇ ਜਿਹੜੇ ਸਪੀਕਰ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਗਈ ਉਹ ਕਹਿੰਦੇ ਵੀ ਇਹ ਜਿਹੜੀ ਟਾਕਸ ਟੂਕਸ ਦੀ ਜਿਹੜੀ ਗੱਲਬਾਤ ਹੋ ਰਹੀ ਆ ਪਾਕਿਸਤਾਨ ਦੇ ਵਿੱਚ ਵੀ ਇਹ ਤਾਂ ਇੱਕ ਸਿਰਫ ਡਿਸਟਰੈਕਸ਼ਨ ਆ ਤੇ ਕਹਿੰਦੇ ਵੀ ਤੁਸੀਂ ਅਸੀਂ ਤਾਂ ਵੇਟ ਕਰ ਰਹੇ ਹਾਂ ਕਿ ਅਮਰੀਕੀ ਟਰੂਪਸ ਗਰਾਊਂਡ ਦੇ ਉੱਤੇ ਉਤਰਨ ਤੇ ਅਸੀਂ ਉਹਨਾਂ ਨੂੰ ਕਹਿੰਦੇ ਅੱਗ ਲਾ ਦਈਏ ਸਾਰੇ, ਵੀ ਸੈਟ ਦੈਮ ਔਨ ਫਾਇਰ ਐਂਡ ਪਨਿਸ਼ ਦੇ ਰੀਜਨਲ ਪਾਰਟਨਰਸ ਫੋਰਐਵਰ।
ਜਿਹੜੀ ਇਹ ਪਨਿਸ਼ ਦੇ ਰੀਜਨਲ ਪਾਰਟਨਰਸ ਵਾਲੀ ਗੱਲ ਆ ਵਾਸੂ ਜੀ, ਇਹ ਹੁਣ ਜਿਹੜੇ UAE ਵਰਗੇ ਮੁਲਕ ਨੇ, UAE ਸਾਊਦੀ ਅਰੇਬੀਆ ਹੋਇਆ, ਇਹਨਾਂ ਵਾਸਤੇ ਵੀ ਇੱਕ ਬਹੁਤ ਮੁਸ਼ਕਲ ਪਰਖ ਦੀ ਘੜੀ ਬਣ ਗਈ ਆ ਕਿ ਇਹਨਾਂ ਨੇ ਪਿਛਲੇ ਦਹਾਕਿਆਂ 'ਚ ਕੀਤਾ ਕਿ ਦੇ ਓਨਲੀ ਬੈਂਕ ਔਨ ਵਨ ਥਿੰਗ ਕਿ ਅਮਰੀਕਾ ਸਾਨੂੰ ਪ੍ਰੋਟੈਕਸ਼ਨ ਦੇਵੇਗਾ ਅਤੇ ਅਸੀਂ ਆਪਣੀ ਬਾਕੀ ਦੀਆਂ ਚੀਜ਼ਾਂ ਡਿਵੈਲਪ ਕਰੀਏ। ਅਮਰੀਕਾ ਦੇ ਬੇਸ ਉੱਥੇ ਤਾਂ ਹੀ ਬਣੇ ਹੋਏ ਸੀ। ਇੱਕ ਨਾ ਹੈਰੀ ਕਿਸਿੰਗਰ ਦੀ ਇੱਕ ਲਾਈਨ ਸੀਗੀ ਕਿ ਅਮਰੀਕਾ ਦੇ ਨਾਲ ਜਿਹੜੀ ਦੁਸ਼ਮਣੀ ਆ ਉਹ ਖਤਰਨਾਕ ਆ, ਅਮਰੀਕਾ ਦੇ ਨਾਲ ਜਿਹੜੀ ਦੋਸਤੀ ਆ ਉਹ ਜਾਨਲੇਵਾ। ਸੋ ਕੀ ਹੁਣ ਜਿਹੜੇ ਖਾੜੀ ਮੁਲਕ ਨੇ, UAE ਵਰਗੇ ਜਿਹੜੇ ਮੁਲਕ ਨੇ ਜਾਂ ਸਾਊਦੀ ਅਰੇਬੀਆ, ਕੀ ਇਹਨਾਂ ਵਾਸਤੇ ਹੁਣ ਜਿਹੜੀ ਉਹ ਵਾਲੀ ਗੱਲ ਆ ਉਹ ਹੁਣ ਸਹੀ ਸਿੱਧ ਹੁੰਦੀ ਜਾ ਰਹੀ ਆ?
ਜ਼ਹਿਰ ਹੈ ਕਿ ਪਿਆਰ ਹੈ,
ਜ਼ਹਿਰ ਸਹੀ ਗੱਲ
ਆ। ਜਿਹੜੀ ਜਿਹੜੀ ਗੱਲ ਕੀਤੀ ਇਰਾਨ ਦੇ ਸਪੀਕਰ ਨੇ ਉਹ ਇਸ ਕਰਕੇ ਕੀਤੀ ਹੈ ਕਿਉਂਕਿ ਅਮਰੀਕਾ ਦੇ ਜਿਹੜੇ 2500 ਜਿਹੜੇ ਮਰੀਨਸ ਨੇ ਉਹ ਹੁਣ ਮਿਡਲ ਈਸਟ ਉੱਥੇ ਪਹੁੰਚ ਰਹੇ ਨੇ ਗਲਫ ਏਰੀਆ ਦੇ ਵਿੱਚ, ਤੇ ਇਰਾਨ ਦੇ ਸਪੀਕਰ ਦਾ ਕਹਿਣਾ ਵੀ ਇਹ ਆਉਣ ਸਹੀ ਵੀ ਅਸੀਂ ਇਹਨਾਂ ਨੂੰ ਪੂਰਾ ਜਵਾਬ ਦੇਵਾਂਗੇ।
ਜਿਹੜੀ 82 ਏਅਰਬੋਰਨ ਉਹਨਾਂ ਦੀ ਜਿਹੜੀ ਕੰਟਿੰਜੈਂਟ ਆ ਉਹ ਵਾਸੂ ਜੀ ਇੱਥੇ ਨੌਰਥ ਕੈਰੋਲਾਈਨਾ ਦੇ ਵਿੱਚ ਬੇਸਡ ਆ, ਪੈਰਾ ਟਰੂਪਰਸ ਨੇ ਉਹ, ਪੈਰਾ ਟਰੂਪਰਸ ਨੂੰ ਉਹਨਾਂ ਨੂੰ ਵਿਦਇਨ 18 ਆਵਰਸ ਡਿਪਲੋਏ ਕੀਤਾ ਜਾ ਸਕਦਾ ਤੇ ਉਹਨਾਂ ਨੂੰ ਵੀ ਉਸ ਖਿੱਤੇ ਦੇ ਵਿੱਚ ਭੇਜਿਆ ਜਾ ਰਿਹਾ। ਸੋ ਟਰੰਪ ਇੱਕ ਪਾਸੇ ਗੱਲਾਂ, ਟਰੰਪ ਨੇ ਇਹ ਗੱਲ ਵੀ ਆਖੀ ਕਿ ਜਿਹੜੇ ਅਸੀਂ ਕਹਿੰਦੇ 15 points ਵਾਲਾ ਪਲਾਨ ਭੇਜਿਆ ਸੀ ਉਹ 'ਚ ਬਹੁਤੀਆਂ ਗੱਲਾਂ ਈਰਾਨ ਨੇ ਮੰਨ ਲਈਆਂ ਨੇ। ਈਰਾਨ ਵਾਲੇ ਕਹਿੰਦੇ ਅਸੀਂ ਅਜਿਹਾ ਕੀਤਾ ਕੁਝ ਨਹੀਂ, ਇਸ 'ਤੇ ਆਪਣਾ ਸਗੋਂ ਲਹਿਦਾ 5-point ਪਲਾਨ ਭੇਜਿਆ। ਟਰੰਪ ਕਹਿੰਦੇ ਉਹਨਾਂ ਨੇ ਸਾਨੂੰ 20 ਇਸ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਆਇਲ ਟੈਂਕਰ ਵੀ ਨਿਕਲਣ ਦੇ ਦਿੱਤੇ ਨੇ।
ਸੋ ਇਹ ਇਸ ਦੀ ਪੁਸ਼ਟੀ ਹੋਈ ਆ। ਪਾਕਿਸਤਾਨ ਦੇ ਜਿਹੜੇ ਫਲੈਗ ਵਾਲੇ ਜਿਹੜੇ ਕੈਰੀਅਰ ਸਨ, ਕੁਝ 20 ਟੋਟਲ ਟੈਂਕਰ ਉਹ ਵੀਕੈਂਡ ਤੇ ਲੰਘਣ ਦਿੱਤੇ ਗਏ ਨੇ ਈਰਾਨ ਵੱਲੋਂ ਸਟੇਟ ਆਫ ਹਾਰਮੋਜ਼ ਦੇ ਵਿੱਚੋਂ। ਡੋਨਲਡ ਟਰੰਪ ਨੇ ਵਿਜੇ ਜੀ ਅੱਜ ਸਾਡੇ ਸਮੇਂ ਮੁਤਾਬਕ ਸਵੇਰੇ 4:30 ਇੱਕ ਉਹਨਾਂ ਟਰੂ ਸੋਸ਼ਲ ਦੇ ਉੱਤੇ ਪੋਸਟ ਵੀ ਪਾਈ ਹੈ ਤੇ ਉਹਦੇ ਵਿੱਚ ਉਹ ਫਿਰ ਉਹੀ ਖਲਾਰੇ ਵਾਲੀ ਗੱਲ ਕਰ ਰਹੇ ਨੇ। ਕਹਿੰਦੇ ਕਿ ਜੇ ਕਹਿੰਦੇ ਸਟੇਟ ਆਫ ਹਾਰਮੋਜ਼ ਬਹੁਤ ਜਲਦੀ ਨਾ ਖੁੱਲੀ, ਕਹਿੰਦੇ ਵੈਸੇ ਤਾਂ ਦੇਖੋ ਜਿਹੜੀ ਨਵੀਂ ਮੋਰ ਰੀਜ਼ਨੇਬਲ ਰਿਜੀਮ ਹੈ ਈਰਾਨ ਦੀ, ਕਹਿੰਦੇ ਉਹਨਾਂ ਨਾਲ ਗੱਲਬਾਤ ਸਾਡੀ ਚੱਲ ਰਹੀ ਹੈ ਤੇ ਆਪਰੇਸ਼ਨ ਜਿਹੜੇ ਮਿਲਟਰੀ ਆਪਰੇਸ਼ਨ ਨੇ ਈਰਾਨ ਦੇ ਵਿੱਚ ਉਹ ਜਲਦੀ ਬੰਦ ਹੋ ਜਾਣਗੇ। ਅਜੇ ਤਾਂ ਗ੍ਰੇਟ ਪ੍ਰੋਗਰੈਸ, ਬਹੁਤ ਸਾਰੀ ਪ੍ਰੋਗਰੈਸ ਹੋਈ ਵੀ ਹੈ ਤੇ ਕਹਿੰਦੇ ਬਹੁਤ ਜਲਦੀ ਕਹਿੰਦੇ ਕੋਈ ਡੀਲ ਹੋ ਜਾਏਗੀ। ਜੇ ਨਾ ਹੋਈ ਤੇ ਸਟੇਟ ਆਫ ਹਾਰਮੋਜ਼ ਨੂੰ ਜੇ ਬਹੁਤ ਜਲਦੀ ਓਪਨ ਫਾਰ ਬਿਜ਼ਨਸ ਨਾ ਕੀਤਾ ਗਿਆ, ਦੈਨ ਵੀ ਵਿਲ ਕੰਕਲੂਡ। ਅੱਜ ਸੁਣਿਓ ਲਾਈਨ, ਮਤਲਬ ਇਹ ਅਮਰੀਕਾ ਦਾ ਪ੍ਰੈਜੀਡੈਂਟ ਕਹਿ ਰਿਹਾ ਸੋਸ਼ਲ ਮੀਡੀਆ ਤੇ ਪੋਸਟ ਕਰਕੇ, ਵੀ ਵਿਲ ਕੰਕਲੂਡ ਆਵਰ ਲਵਲੀ ਸਟੇ ਇਨ ਈਰਾਨ by blowing up and completely obliterating all of their electric generating plants, oil wells and Kharg island and possibly all desalination plants which we have purposefully not yet touched.
ਯਾਰ 6 April ਤੱਕ ਦੀ ਹੁਣੇ ਪਿਛਲੇ ਹਫ਼ਤੇ ਗੱਲ ਕੀਤੀ, 6 April ਤੱਕ ਨਹੀਂ ਕਰਦੇ ਜੀ ਅਸੀਂ ਕੁਝ ਆਪਾਂ ਗੱਲਬਾਤ ਕਰਦੇ ਹਾਂ। ਹੁਣ ਪਾਵਰ ਪਲਾਂਟਸ ਤੇ ਹਮਲੇ ਦੀ ਧਮਕੀ ਟਰੰਪ ਫੇਰ ਦੇ ਰਹੇ ਆ। ਵਿੱਚ ਨੂੰ ਇੱਕ ਟਿੱਪਣੀ ਟਰੰਪ ਨੇ ਇਹ ਵੀ ਕੀਤੀ ਆ, ਉਹ ਕਹਿੰਦੇ ਦੇਖੋ ਜਿਹੜੇ ਪਹਿਲਾ ਰਜੀਮ ਸੀਗਾ ਜਦੋਂ ਆਇਤੁੱਲਾ ਖਮੀਨੀ ਤੇ ਬਾਕੀ ਕਈ ਅਫੀਸ਼ਲ ਕਹਿੰਦੇ ਅਸੀਂ ਉਹਨਾਂ ਨੂੰ ਐਲੀਮੀਨੇਟ ਕਰਤਾ, ਫਿਰ ਉਹਨਾਂ ਦੀ ਬੈਕਅਪ ਦੂਜਾ ਰਜੀਮ ਆਇਆ, ਕਹਿੰਦੇ ਅਸੀਂ ਉਹ ਵੀ ਮਾਰ ਮੁਕਾਏ, ਹੁਣ ਤੀਜਾ ਆ ਗਿਆ। ਕਹਿੰਦੇ ਇੱਕ ਤਰੀਕੇ ਮੇਰੇ ਵਾਸਤੇ ਤਾਂ ਰਜੀਮ ਚੇਂਜ ਦੇ ਬਰਾਬਰ ਹੀ ਹੈ, ਇਹੋ ਜਿਹੀ ਗੱਲਾਂ ਕਰੀ ਜਾਂਦੇ ਆ। ਤੇ ਕਹਿੰਦੇ ਈਰਾਨ ਦੇ ਵਿੱਚ ਮੇਰੇ ਵਾਸਤੇ ਸਭ ਤੋਂ ਵੱਡੀ ਜਿੱਤ ਕੀ ਹੋਣੀ ਆ, ਟੂ ਗੈਟ ਦਾ ਆਇਲ।
ਸੋ ਉਹਨਾਂ ਨੇ ਇਹ ਫਾਈਨੈਂਸ਼ੀਅਲ ਟਾਈਮਸ ਯੂ ਕੇ ਦਾ ਅਖਬਾਰ ਆ, ਉਹਨਾਂ ਨੂੰ ਇੱਕ ਇੰਟਰਵਿਊ ਦਿੱਤੀ ਅੱਜ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਦ ਫੇਵਰੇਟ ਥਿੰਗ ਇਜ਼ ਟੂ ਟੇਕ ਦਾ ਆਇਲ ਇਨ ਈਰਾਨ, ਇਹ ਉਹਨਾਂ ਦਾ ਕੋਟ ਹੈ। ਸੋ ਸੱਚ ਸਾਹਮਣੇ ਆਈ ਜਾਂਦਾ।
ਇੱਕ ਖਬਰ ਇਹ ਵੀ ਤੇ ਆਈ ਸੀ ਵੀ ਜਦੋਂ ਟਰੰਪ ਨੇ ਫੋਨ ਕਾਲ ਕੀਤੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਈਲਨ ਮਸਕ ਉਸ ਕਾਲ ਦੇ ਵਿੱਚ ਸੀ, ਈਲਨ ਮਸਕ ਦੀ ਭੂਮਿਕਾ ਕੀ ਸੀ, ਉਹਨੇ ਕੀ ਕਿਹਾ ਕੀ ਨਹੀਂ ਕਿਹਾ, ਕੁਝ ਕਿਹਾ ਵੀ ਕਿ ਨਹੀਂ ਉਹਨੂੰ ਰੱਖਿਆ, ਕਿਉਂਕਿ ਅਸੀਂ ਫੋਨ ਕਾਲ ਦੇ ਵਿੱਚ ਇਹਦੇ ਬਾਰੇ ਕੋਈ ਅਜੇ ਕੋਈ ਪੁਖਤਾ ਇਨਫੋਰਮੇਸ਼ਨ ਸਾਹਮਣੇ ਨਹੀਂ ਆਈ। ਯਾਰ ਵੀਕਐਂਡ 'ਤੇ ਇੱਕ ਇਹ ਵੀ ਤਾਂ ਆਇਆ ਸੀ ਜਿਹੜੇ ਈਰਾਨੀਅਨ ਰਜੀਮ ਨਾਲ ਲਿੰਕਡ ਹੈਕਰਸ ਦਾ ਗਰੁੱਪ ਆ, ਉਹਨਾਂ ਨੇ ਕੈਸ਼ ਪਟੇਲ FBI ਦੇ ਡਾਇਰੈਕਟਰ ਦੀ ਜਿਹੜੀ ਨਿੱਜੀ ਈਮੇਲ ਆ ਉਹ ਹੈਕ ਕਰਕੇ ਉਹ ਜਾਣਕਾਰੀ ਨਸ਼ਰ ਕੀਤੀ। ਇੱਕ ਨਾ ਵੀਡੀਓ ਸਰ ਉਹ ਵੀਡੀਓ ਫੇਕ ਆ, ਉਹਨੂੰ ਕਿਉਂਕਿ ਕਈਆਂ ਨੇ, ਮੈਂ ਆਪਣੀ ਈਵਨ ਟਾਈਮ ਲਾਈਨ 'ਤੇ ਦੇਖ ਰਿਹਾ ਸੀ, ਕਈਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ ਵੀ ਕੈਸ਼ ਪਟੇਲ ਆਪਣੇ ਘਰ ਦੇ ਵਿੱਚ ਇੱਕ ਹਿੰਦੀ ਗੀਤ ਦੇ ਉੱਪਰ ਡਾਂਸ ਕਰਦੇ, ਦੈਟਸ ਨਾਟ ਕੈਸ਼ ਪਟੇਲ,
ਪਰ ਉਹਨਾਂ ਦੀ ਜਿਹੜੀ ਈਮੇਲ ਉਹ ਹੈਕ ਹੋਈ
ਹੈ
ਤੇ ਇਹਦੀ ਪੁਸ਼ਟੀ ਵੀ ਹੋਈ ਆ, ਤੇ ਉਹਨਾਂ ਦੀ ਪਰਸਨਲ ਈਮੇਲ ਜਿਹਦੇ ਵਿੱਚ ਬਹੁਤ ਸਾਰੇ ਕਾਫੀ ਸਾਰੀ ਡਿਟੇਲ ਆ, ਉਹ ਈਰਾਨੀਅਨ ਬੈਕਡ ਹੈਕਰਸ ਨੇ ਹੈਕ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਸਾਡੀ ਪਹੁੰਚ ਕਿੱਥੇ ਤੱਕ ਆ। ਔਰ ਜਿਹੜੇ ਉਹਦੇ ਚੋਂ ਹੁਣ ਕੋਈ ਵੀ ਚੀਜ਼ ਜਿਹਦੇ ਵਿੱਚ ਕੋਈ ਬਰਾਊਨ ਵਿਅਕਤੀ ਨਜ਼ਰ ਆਉਂਦਾ ਦਾੜੀ ਵਾਲਾ, ਉਹਨੂੰ ਬਣਾ ਕੇ ਉਹ ਕਹਿੰਦੇ ਵੀ ਇਹ ਕੈਸ਼ ਪਟੇਲ ਆ। ਸੋ ਉਹ ਦੈਟ ਇਜ਼ ਫੇਕ।
ਸੋ ਉਹ ਜਿਹਨਾਂ ਨੇ ਪਲੀਜ਼, ਜੇ ਕੋਈ ਸੁਣਦਾ ਹੋਵੇ, ਜੇ ਤੁਸੀਂ ਉਹ ਵੀਡੀਓ ਅੱਗੇ ਸ਼ੇਅਰ ਕੀਤੀ ਹੈ ਪੋਸਟ ਕੀਤੀ, ਹਟਾ ਦਿਓ ਕਿਉਂਕਿ ਗਲਤ ਜਾਣਕਾਰੀ ਅੱਗੇ ਨਾ ਫੈਲਾਈ ਜਾਵੇ।
ਹਾਂ, ਉਸੇ ਉਦਾਂ ਤੁਸੀਂ ਕਰਨੀ ਸ਼ੇਅਰ ਕਰੀ ਚੱਲੋ, ਪਰ ਇਹ ਨਾ ਰੱਖੋ ਵੀ ਉਹ ਕੈਸ਼
ਪਟੇਲ ਆ,
ਉਹ ਫੇਕ ਆ।
ਜੀ, ਵਾਸੂ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ,
ਅੱਜ ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲਬਾਤ ਹੁੰਦੀ ਹੈ।
ਥੈਂਕ ਯੂ,
ਬਹੁਤ ਸ਼ੁਕਰੀਆ। ਥੈਂਕ ਯੂ, ਤੁਸੀਂ ਸੁਣ ਰਹੇ ਹੋ ਕਨੈਕਟ FM 91.5।